ਜੀ ਦੋਸਤੋ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਾਰਿਆਂ ਦਾ। ਜੀ ਗੀਤ ਸ਼ੁਰੂ ਹੋ ਚੁੱਕਾ ਪਹਿਲਾਂ ਹੀ, ਕਿਉਂਕਿ ਮੈਂ ਨੱਕਾ ਲਾਉਣੋਂ ਬੰਦ ਕਰ ਗਿਆ। ਸੋ ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ 'ਚ, ਜਿਹੜੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਅਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦਿਨ ਐਤਵਾਰ ਚੜ੍ਹ ਚੁੱਕਾ, 1 ਜੁਲਾਈ, ਹੈਪੀ ਨਿਊ ਈਅਰ, ਫਾਈਨੈਂਸ਼ੀਅਲ ਈਅਰ ਦਾ ਪਹਿਲਾ ਦਿਨ। ਸੋ 1 ਜੁਲਾਈ 2018 9:02 ਘੜੀ ਦੇ ਉੱਤੇ ਹੋਏ ਨੇ, ਔਰ ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ। ਆਓ ਫਿਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 9:02 ਹੋਏ ਨੇ ਇੱਥੇ ਈਸਟ ਕੋਸਟ ਦੇ ਉੱਤੇ ਸਿਡਨੀ ਸਮੇਂ ਦੇ ਮੁਤਾਬਕ, ਔਰ ਐਡਲੇਡ ਦੇ ਵਿੱਚ 8:32 ਹੋਏ ਨੇ। ਮਿੰਟੂ ਬਰਾੜ ਜੀ ਆ ਰਹੇ ਨੇ, ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰਨਗੇ। ਔਰ ਪਰਥ ਦੇ ਵਿੱਚ 7:02 ਹੋਏ ਨੇ, ਭਾਰਤ ਦੇ ਵਿੱਚ 4:32, ਲੰਡਨ ਦੇ ਵਿੱਚ ਅੱਜ ਦੀ ਤਰੀਕ ਚੜ੍ਹ ਚੁੱਕੀ ਹੈ, 2 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ। ਨਿਊਯਾਰਕ ਅਤੇ ਬ੍ਰੈਂਪਟਨ, ਟੋਰੋਂਟੋ ਦੇ ਵਿੱਚ 7:02 ਸ਼ਾਮ ਦੇ ਹੋਏ ਨੇ ਸ਼ਨਿਚਰਵਾਰ ਦੇ, ਔਰ ਸ਼ਨਿਚਰਵਾਰ ਦੀ ਸ਼ਾਮਾਂ ਪੈ ਰਹੀਆਂ ਨੇ ਲੋਸ ਏਂਜਲਿਸ ਅਤੇ ਵੈਨਕੂਵਰ ਦੇ ਵਿੱਚ। ਸੋ ਉੱਥੇ 4:02 ਹੋਏ ਨੇ। ਜੀ ਆਇਆਂ ਨੂੰ ਜੀ ਸਾਰਿਆਂ ਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਸਾਂਝੇ ਕੀਤੇ ਜਾਣਗੇ, ਗੱਲਾਂ ਬਾਤਾਂ ਵੀ ਆਪਾਂ ਕਰਾਂਗੇ, ਅਤੇ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ, ਅਤੇ ਅਸੀਂ ਸਾਰੇ ਸੁਨੇਹੇ ਜਿਹੜੇ ਤੁਹਾਡੇ ਪੜ੍ਹਾਂਗੇ, ਦਿਲ ਵਾਲੀਆਂ ਗੱਲਾਂ ਤੁਸੀਂ ਸਾਂਝੀਆਂ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਵਿਚਾਰ ਹੈ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਉਹ ਬਹੁ ਪੱਖੀ ਵਿਚਾਰ ਹੈ। ਕਈ ਵਾਰੀ ਅਸੀਂ ਜਿਹੜਾ ਸੁਹੱਪਣ ਹੈ ਉਸ ਨੂੰ ਗਲਤ ਨਿਗਾਹ ਨਾਲ ਵੀ ਦੇਖਦੇ ਹਾਂ ਕਿ ਸੁਹੱਪਣ, ਜਿਹੜਾ ਬਾਹਰੀ ਸੁਹੱਪਣ ਹੈ ਉਹ ਚੰਗਾ ਨਹੀਂ, ਪਰ ਅੰਦਰੋਂ ਸੋਹਣਾ ਹੋਣਾ ਚਾਹੀਦਾ। ਕਹਿੰਦੇ ਬੰਦਾ ਅੰਦਰੋਂ ਵੀ ਸੋਹਣਾ ਹੋਣਾ ਚਾਹੀਦਾ, ਪਰ ਜੇ ਕੁਦਰਤ ਨੇ ਕੋਈ ਸੋਹਣੀ ਚੀਜ਼ ਬਣਾਈ ਹੈ ਤਾਂ ਕੋਈ ਗੱਲ ਨਹੀਂ, ਉਸਨੂੰ ਮਤਲਬ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਕਿੰਨੇ ਸੋਹਣੇ ਸੋਹਣੇ ਫੁੱਲ, ਸੋਹਣੇ ਸੋਹਣੇ ਰੰਗਾਂ ਵਾਲੇ ਫੁੱਲ ਨੇ, ਅਤੇ ਉਹਨਾਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ। ਕੁਦਰਤ ਕਿੰਨੀ ਸੋਹਣੀ ਹੈ, ਦਰਖਤ ਨੇ, ਪੰਛੀ ਨੇ, ਕਿੰਨੇ ਸੋਹਣੇ ਨੇ, ਉਹਨਾਂ ਨੂੰ ਵੀ ਕਰਦੇ ਹਾਂ। ਪਰ ਕਈ ਵਾਰੀ ਜਿਹੜੇ ਸੋਹਣਾ ਸੁਹੱਪਣ ਹੁੰਦਾ ਉਹਨਾਂ ਦੇ ਅੰਦਰ ਕਈ ਵਾਰੀ ਨਹੀਂ ਉਹ ਓਨਾ ਸੋਹਣਾ ਹੁੰਦਾ। ਕਈ ਵਾਰੀ ਜਿਹੜੇ ਬਾਹਰੋਂ ਸੋਹਣੇ ਨਹੀਂ ਦਿਸਦੇ ਉਹਨਾਂ ਦਾ ਅੰਦਰ ਬੜਾ ਸੁਹੱਪਣ, ਬੜੇ ਗੁਣਕਾਰੀ ਹੁੰਦੇ ਨੇ। ਪਰ ਅੱਜ ਸਾਡਾ ਵਿਸ਼ਾ ਇਹ ਹੈ, ਕਿਸੇ ਇੱਕ ਸਾਧੀ ਦੀ ਮੈਂ ਇੱਕ ਉਹਨਾਂ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਜੇ ਕੋਈ ਸੁੰਦਰ ਵਿਅਕਤੀ ਹੋਵੇ, ਸੁੰਦਰ ਬੰਦਾ ਹੋਵੇ, ਵਧੀਆ ਹੋਵੇ, ਸੋਹਣਾ ਹੋਵੇ, ਤਾਂ ਅਸੀਂ ਕਈ ਵਾਰੀ ਉਸਨੂੰ ਹੀਣ ਭਾਵਨਾ ਨਾਲ ਦੇਖਦੇ ਹਾਂ। ਉਹ ਇਸ ਕਰਕੇ ਦੇਖਦੇ ਹਾਂ ਕਿ ਮੈਂ ਕਿਉਂ ਨਹੀਂ ਸੋਹਣਾ, ਹੈ ਨਾ। ਸ਼ੇਖ ਸਾਧੀ ਕਹਿੰਦੇ ਨੇ ਕਿ ਸੁੰਦਰ ਵਿਅਕਤੀ ਜਿਸ ਨੂੰ ਚੰਗੇ ਲੋਕ, ਪਵਿੱਤਰ ਲੋਕ ਵੀ ਮਿਲਣ ਦੇ ਇੱਛਕ ਹੁੰਦੇ ਹਨ, ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ ਬਹੁਤ ਸਾਰੇ ਮਾਲ ਨਾਲੋਂ ਥੋੜ੍ਹੀ ਜਿਹੀ ਸੁੰਦਰਤਾ ਚੰਗੀ ਹੈ। ਕਿ ਬਹੁਤ ਸਾਰਾ ਇਕੱਠ ਕਰ ਲਈਏ ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਸੁੰਦਰਤਾ ਹੋਵੇ ਨਾ, ਤਾਂ ਉਹਦੇ ਨਾਲ ਜੋ ਜ਼ਿਆਦਾ ਨਾਲੋਂ ਸੁੰਦਰ ਥੋੜ੍ਹੀ ਸੁੰਦਰਤਾ ਚੰਗੀ ਹੈ। ਸੁੰਦਰ ਮੁੱਖੜਾ ਫੱਟੜ ਦਿਲਾਂ ਦੀ ਮਰਮ ਦਾ ਕੰਮ ਕਰ ਦਿੰਦਾ ਹੈ ਅਤੇ ਬੰਦ ਬੂਹਿਆਂ ਦੀ ਕੁੰਜੀ ਹੈ। ਇਹ ਵੀ ਇੱਕ ਮਤਲਬ ਅਟਲ ਸੱਚਾਈ ਹੈ। ਅਤੇ ਬੰਦੇ ਨੂੰ ਸਕੂਨ ਮਿਲਦਾ ਹੈ ਜਦੋਂ ਕੋਈ ਸੁੰਦਰ ਵਿਅਕਤੀ ਮਿਲਦਾ ਹੈ ਆ ਕੇ, ਤਾਂ ਉਸ ਨੂੰ ਮਤਲਬ ਸੁੰਦਰ ਵਿਅਕਤੀ ਇਹ ਇੱਥੇ ਮਤਲਬ ਇਹ ਹੈ ਕਿ ਚੰਗਾ ਵਿਅਕਤੀ ਵੀ, ਸੋਹਣਾ ਵੀ ਹੋਵੇ, ਅਤੇ ਇੱਕ ਕੁਦਰਤ ਦੀ ਮੂਰਤ ਹੋਵੇ, ਉਹ ਰੱਬ ਦੀ ਮੂਰਤ ਲੱਗਦੀ ਹੋਵੇ। ਸੋ ਆਪਾਂ ਸੁਹੱਪਣ ਨੂੰ ਨੈਗੇਟਿਵ ਨਹੀਂ ਲੈ ਰਹੇ ਇੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤਾਂ ਬਾਕੀ ਇੱਕ ਹੋਰ ਵੀ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਜਿਹੜੇ ਕਿਰਤ ਕਰਨ ਵਾਲੇ ਨੇ, ਕਿਰਤੀ ਨੇ, ਜਿਹੜੇ ਕੰਮ ਕਰਦੇ ਨੇ, ਹੁਣ ਉਹਨਾਂ ਦੇ ਬਾਰੇ ਸ਼ੇਖ ਸਾਧੀ ਕਹਿੰਦੇ ਨੇ ਕਿ ਜੇ ਕਾਰੀਗਰ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਚੱਲਿਆ ਜਾਵੇ ਤਾਂ ਜੁੱਤੀਆਂ ਗੰਢਣ ਵਾਲਾ ਵੀ ਦੁੱਖ ਨਹੀਂ ਝੱਲੇਗਾ। ਹੁਣ ਮਤਲਬ ਇਸ ਦਾ ਮਤਲਬ ਇਹ ਹੈ ਕਿ ਇੱਕ ਪਿੰਡ ਹੈ, ਪਿੰਡ ਦੇ ਵਿੱਚ ਕੰਮੇ ਬੰਦੇ ਨੇ, ਕੰਮ ਕਰਦੇ ਨੇ, ਉਹ ਹੋਰਨਾਂ ਲਈ ਚਾਨਣ ਮਨਾ ਰਹੇ ਨੇ, ਉਹ ਹੋਰਨਾਂ ਲਈ ਇੱਕ ਮੋਟੀਵੇਸ਼ਨ ਦਿੰਦੇ ਨੇ ਕਿ ਆਓ ਲਓ ਵੀ ਅਸੀਂ ਵੀ ਉੱਠ ਕੇ ਕੰਮ ਕਰੀਏ। ਤੁਸੀਂ ਪਿੰਡਾਂ ਵਿੱਚ ਆਮ ਦੇਖਿਆ ਹੋਣਾ, ਅਸੀਂ ਵੀ ਦੇਖਿਆ ਹੈ ਕਿ ਅਕਸਰ ਸਾਡੀਆਂ ਬੀਬੀਆਂ, ਸਾਡੀਆਂ ਦਾਦੀਆਂ ਸਾਨੂੰ ਕਹਿੰਦੀਆਂ ਉਹ ਫਲਾਨਾ ਉੱਠ ਕੇ ਚਲੇ ਗਿਆ, ਉਹ ਤੁਸੀਂ ਵੀ ਉੱਠੋ। ਸੋ ਇੱਕ ਜਿਹੜਾ ਕਾਰੀਗਰ ਹੈ, ਕਿਰਤੀ ਹੈ, ਕੰਮ ਆਇਆ, ਉਹ ਹੋਰ ਬਾਕੀਆਂ ਲਈ ਵੀ ਚਾਨਣ ਮਨਾਰਾ ਬਣਦਾ। ਜੇ ਉਹ ਪਿੰਡ ਛੱਡ ਕੇ ਚਲੇ ਜਾਵੇ ਤਾਂ ਫਿਰ ਜਿਹੜਾ ਮਤਲਬ ਜਿਹਨੂੰ ਜੁੱਤੀਆਂ ਗੰਢਣ ਵਾਲੇ ਨੂੰ ਬੜਾ ਮਤਲਬ ਹੇਠਾਂ ਵਾਲਾ ਕੰਮ ਗਿਣਿਆ ਜਾਂਦਾ, ਫਿਰ ਉਹਨੂੰ ਵੀ ਦੁੱਖ ਲੱਗੇਗਾ ਵੀ ਲੈ ਵੀ ਸਾਡੇ ਪਿੰਡ ਦਾ ਇੱਕ ਹੋਣਹਾਰ ਕੰਮ ਆ, ਕਾਰੀਗਰ ਬੜਾ ਉੱਦਮੀ ਪਿੰਡ ਛੱਡ ਕੇ ਚਲੇ ਗਿਆ। ਹੁਣ ਕਹਿੰਦੇ ਵੀ ਇਹਦੇ ਇਹ ਤੋਂ ਉਲਟ ਵਿਹਲੜ ਬਾਦਸ਼ਾਹ ਜਿਹੜਾ, ਜੇ ਉਹਦਾ ਰਾਜ ਵੀ ਚਲੇ ਜਾਂਦਾ ਨਾ, ਜੇ ਉਹ ਹਾਰ ਵੀ ਜਾਂਦਾ ਜਾਂ ਚਲੇ ਜਾਂਦਾ, ਕਹਿੰਦੇ ਜੇ ਉਹਨੂੰ ਰੋਟੀ ਵੀ ਨਹੀਂ ਮਿਲਦੀ ਭੁੱਖਾ ਆ, ਤਾਂ ਵੀ ਉਹ ਕੰਮ ਨਹੀਂ ਕਰੇਗਾ, ਕਿਉਂਕਿ ਵਿਹਲੜ ਹੈ। ਜਦੋਂ ਰਾਜ ਸੀਗਾ ਉਦੋਂ ਵੀ ਉਹ ਵਿਹਲੜ ਹੀ ਰਿਹਾ, ਉਹ ਕੰਮ ਨਹੀਂ ਕਰੇਗਾ, ਉਹ ਵਿਹਲਾ ਵੀ ਭੁੱਖਾ ਵੀ ਨੀਂਦ ਹੀ ਆਪਣੀ ਪੂਰੀ ਕਰੇਗਾ। ਅਤੇ ਪੰਜਾਬ ਦੇ ਵੀ ਹਾਲਾਤ ਕਈ ਵਾਰੀ ਸਾਨੂੰ ਇਹੋ ਜਿਹੇ ਲੱਗਦੇ ਨੇ ਕਿ ਰਾਜੇ ਜਿਹੜੇ ਨੇ ਉਹ ਐਸ਼ ਪ੍ਰਸਤੀ ਦੇ ਵਿੱਚ ਪਏ ਹੋਏ ਨੇ, ਅਤੇ ਰਾਜ ਦੇ ਵਿੱਚ ਕੀ ਚੱਲ ਰਿਹਾ, ਜਿਹੜਾ ਪ੍ਰਸ਼ਾਸਨ ਹੈ ਉਹ ਵੀ ਐਸ਼ ਪ੍ਰਸਤੀ ਦੇ ਵਿੱਚ ਹੀ ਪਿਆ ਹੋਇਆ ਹੈ। ਕੰਮ ਉਹ ਵੀ ਨਹੀਂ ਕਰਦਾ, ਤਨਖਾਹਾਂ ਹੀ ਲੈ ਰਹੇ ਨੇ, ਪੱਖਿਆਂ ਦੇ ਹੇਠਾਂ ਬੈਠੇ ਨੇ, ਦਫ਼ਤਰਾਂ ਦੇ ਵਿੱਚ ਬੈਠੇ ਨੇ, ਗਰਾਊਂਡ ਲੈਵਲ 'ਤੇ ਕੋਈ ਨਹੀਂ ਕੰਮ ਕਰ ਰਿਹਾ, ਅਤੇ ਉਹਨਾਂ ਨੂੰ ਫਿਰ ਉਹ ਨੀਂਦਾਂ ਹੀ ਆਪਣੀਆਂ ਕੱਢਦੇ ਨੇ। ਸੋ ਇਸ ਕਰਕੇ ਜਦੋਂ ਮਾਈਗ੍ਰੇਸ਼ਨ ਹੁੰਦੀ ਹੈ, ਕਿਉਂ ਛੱਡਦੇ ਨੇ, ਅਸੀਂ ਕਿਉਂ ਛੱਡ ਕੇ ਆਏ ਹਾਂ ਪੰਜਾਬ, ਅਸੀਂ ਆਪਣਾ ਦੇਸ਼ ਕਿਉਂ ਛੱਡ ਕੇ ਆਏ ਹਾਂ, ਉਹ ਇਸ ਕਰਕੇ ਆਏ ਹਾਂ ਕਿਉਂਕਿ ਸਾਨੂੰ ਜੋ ਮਾਹੌਲ ਇੱਕ ਪੂਰਾ ਨਹੀਂ ਮਿਲ ਸਕਿਆ, ਇਸ ਕਰਕੇ ਅਸੀਂ ਪੰਜਾਬ ਜਿਹੜਾ ਆਪਣਾ ਦੇਸ਼ ਹੈ ਉਹ ਛੱਡ ਕੇ ਆਏ ਹਾਂ। ਲਓ ਜੀ, ਹੁਣ ਆਪਾਂ ਪ੍ਰੋਗਰਾਮ ਅੱਗੇ ਤੋਰਦੇ ਹਾਂ ਅਤੇ ਤੁਹਾਨੂੰ ਇੱਕ ਫਿਰ ਗੀਤ ਸੁਣਾਉਣੇ ਜਿਹੜਾ ਆਪਣੇ ਆਪ ਹੀ ਲੱਗ ਗਿਆ ਸੀ। ਖੈਰ ਅੱਜ ਮੇਰਾ ਸਿਸਟਮ ਥੋੜ੍ਹਾ ਜਿਹਾ ਅਪਸੈਟ ਹੋਇਆ ਪਿਆ, ਅਤੇ ਮੈਂ ਨਾਲ ਦੀ ਨਾਲ ਪੋਡਕਾਸਟ ਦੀ ਵੀ ਟਰਾਈ ਕਰ ਰਿਹਾ ਕਿ ਉਹ ਵੀ ਨਾਲ ਦੀ ਨਾਲ ਰਿਕਾਰਡ ਹੋ ਜਾਵੇ, ਅਦਰਵਾਈਜ਼ ਸਾਨੂੰ ਬੜੀ ਸਮੱਸਿਆ ਆਵੇਗੀ। ਅਤੇ ਲਓ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ। ਇੱਕ ਦਿਖਾਉਂਦਾ ਵਕਤ ਪਏ ਤੋਂ ਮਰਦ ਦਲੇਰ ਕੋਈ। ਵੈਸੇ ਹੁਣ ਲੋੜ ਹੈ ਇੱਕ ਦਿਖਾਉਣ ਦੀ, ਕਿਉਂਕਿ ਪੰਜਾਬ ਨੂੰ ਲੋੜ ਹੈ, ਪੰਜਾਬ ਕੀ ਸਾਰੇ ਉੱਤਰੀ ਭਾਰਤ ਨੂੰ ਲੋੜ ਹੈ, ਦੁਨੀਆਂ ਨੂੰ ਲੋੜ ਹੈ ਕਿ ਨਸ਼ਿਆਂ ਦੇ ਵਿਰੁੱਧ ਖੜਿਆ ਜਾਵੇ। ਜਿਹੜੀ ਇਹ ਇੱਕ ਰੀਤ ਚੱਲ ਪਈ ਹੈ ਕਿ ਸਾਇੰਸ ਨੇ ਸਾਨੂੰ ਬਹੁਤ ਕੁਛ ਦਿੱਤਾ ਆ, ਵਧੀਆ ਦਿੱਤਾ ਆ, ਜੀਵਨ ਸੁਖਾਲਾ ਕੀਤਾ, ਪਰ ਸਾਇੰਸ ਨੇ ਇਹ ਚੀਜ਼ਾਂ ਵੀ ਸਾਨੂੰ ਦਿੱਤੀਆਂ ਨੇ, ਜਿਹੜੇ ਸਿੰਥੈਟਿਕ ਡਰੱਗਸ ਨੇ ਉਹ ਵੀ ਸਾਨੂੰ ਦਿੱਤੇ ਨੇ। ਇਹਨਾਂ ਦੇ ਵਿਰੁੱਧ ਆਵਾਜ਼ ਉਠਾਉਣਾ ਹੁਣ ਮੇਰੇ ਖਿਆਲ ਸਮੇਂ ਦੀ ਲੋੜ ਹੈ, ਹਿੱਕ ਦਿਖਾਉਣ ਦੀ ਲੋੜ ਹੈ। ਪਹਿਲਾਂ ਵੀ ਪ੍ਰੋਗਰਾਮ ਵੀ ਅਸੀਂ ਕਰ ਚੁੱਕੇ ਹਾਂ ਇਸ ਦੇ ਬਾਰੇ, ਬਹੁਤ ਤਬਸਰਾ ਵੀ ਕੀਤਾ। ਆਉਣ ਵਾਲੇ ਹਫ਼ਤਾ ਜਿਹੜਾ ਸ਼ੁਰੂ ਹੋਣ ਵਾਲਾ ਹੈ, ਅੱਜ ਤੋਂ ਹੀ ਸ਼ੁਰੂ ਹੋਣ ਵਾਲਾ ਹੈ, ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਵਿਰੁੱਧ ਕਾਲਾ ਹਫ਼ਤਾ ਮਨਾਇਆ ਜਾ ਰਿਹਾ, ਇਸ ਨੂੰ ਸਹੀ ਦਿਸ਼ਾ ਦੇ ਵਿੱਚ ਰੱਖਣ ਦੇ ਲਈ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ, ਅਹਿਦ ਕਰਾਂਗੇ। ਅੱਜ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲਾਂ ਕਰਾਂਗੇ, ਸੋ ਵੱਧ ਤੋਂ ਵੱਧ ਜਿੰਨਾ ਜ਼ੋਰ ਹਰ ਬੰਦੇ ਦਾ ਲੱਗਦਾ ਹੈ ਉਹ ਲਾਈਏ। ਅਤੇ ਦੂਜੀ ਗੱਲ, ਮਿੰਟੂ ਭਾਅ ਜੀ ਉਹਨਾਂ ਨੂੰ ਆ ਲੈਂਦੇ, ਆਪਾਂ ਉਹ ਵੀ ਕਰਾਂਗੇ ਕਿ ਆਪਾਂ ਇਹਨੂੰ ਹਾਈਜੈਕ ਨਹੀਂ ਹੋਣ ਦੇਣਾ ਇਸ ਮੁਹਿੰਮ ਨੂੰ। ਇਹ ਕਿੱਦਾਂ ਹਾਈਜੈਕ ਹੋ ਰਹੀਆਂ ਨੇ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਗਰਾਮ ਦੇ ਵਿੱਚ, ਕਿ ਜਿਹੜੇ ਨਹੀਂ ਚਾਹੁੰਦੇ ਜਾਂ ਇਸ ਤੋਂ ਲਾਹਾ ਲੈਣਾ ਚਾਹੁੰਦੇ ਨੇ ਉਹ ਇਸ ਮੁਹਿੰਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਪੂਰੀ ਕਰ ਰਹੇ ਨੇ, ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਅੱਜ ਦਿਨ ਐਤਵਾਰ ਵਾਲੇ ਦਿਨ, ਅਤੇ ਆਪਾਂ ਸਾਰਿਆਂ ਦੇ ਸੁਨੇਹੇ ਲੈ ਲਈਏ। ਪਹਿਲਾਂ ਵਰਿੰਦਰ ਹੁਣੀ ਇੰਗਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਜੀ ਭਾਅ ਜੀ ਇਹ ਜੋ ਹਾਲ ਪੰਜਾਬ ਦਾ ਹੋ ਰਿਹਾ ਹੈ ਇਸ ਉੱਪਰ ਬਹੁਤ ਫਿਕਰ ਹੋ ਰਿਹਾ ਹੈ, ਕੋਈ ਹੱਲ ਦੱਸੋ। ਜੇ ਅਸੀਂ ਬਾਹਰ ਆ ਗਏ ਹਾਂ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਹੁਣ ਜਨਮ ਭੂਮੀ ਨੂੰ ਇੱਦਾਂ ਤਬਾਹ ਹੁੰਦੇ ਹੀ ਦੇਖਦੇ ਰਹੀਏ। ਕਿਰਪਾ ਕਰਕੇ ਵਿਚਾਰ ਕਰਨਾ ਨਸ਼ਿਆਂ ਉੱਪਰ, ਸੋ ਪਤਾ ਲੱਗ ਸਕੇ ਕਿ ਕੀ ਯਤਨ ਕਰ ਸਕਦੇ ਹਾਂ। ਬਾਕੀ ਸਾਡਾ ਟਾਈਮ ਦਾ ਬਹੁਤ ਫਰਕ ਹੈ, ਸੋ ਪੋਡਕਾਸਟ ਤੋਂ ਹੀ ਸੁਣਨਾ ਪੈਂਦਾ ਹੈ। ਵਰਿੰਦਰ ਲੰਡਨ ਤੋਂ ਸਾਡੇ ਨਾਲ ਜੁੜਦੇ ਨੇ, ਸੋ ਬਹੁਤ ਬਹੁਤ ਧੰਨਵਾਦ ਵੀਰੇ। ਆਪਾਂ ਗੱਲ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ। ਗੁਰਨਿੰਦਰ ਚਾਹਲ ਹੁਣਾਂ ਨੇ ਚਾਰ ਖਬਰਾਂ ਭੇਜੀਆਂ ਨੇ ਸਾਡੇ ਕੋਲ, ਨਾਲ ਸਤਿ ਸ਼੍ਰੀ ਅਕਾਲ ਬੁਲਾਈ ਹੈ, ਉਹ ਵੀ ਆਪਾਂ ਸਾਂਝੀਆਂ ਕਰਾਂਗੇ। ਪ੍ਰਦੀਪ ਸਿੰਘ ਤੂਰ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਅਮਰੀਕਾ ਠੀਕ ਠਾਕ ਹੈ, ਸਾਡੇ ਨਾਲ ਜੁੜ ਰਹੇ ਨੇ। ਲੱਕੀ ਖੱਟੜਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਯੋਗੇਸ਼ ਠਾਕੁਰ ਕਿਆ ਬਾਤ ਹੈ ਜੀ, ਸਾਰੀ ਫੈਮਿਲੀ ਅੱਜ ਕਹਿੰਦੇ ਮਾਊਂਟ ਫਿਊਜੀ ਗਈ ਹੋਈ ਹੈ, ਅਤੇ ਹਾਂਜੀ ਕਹਿੰਦੇ ਜਾਂ ਸਮੁੰਦਰ ਨਹਾਉਣ ਚੱਲੇ ਹਾਂ। ਫੋਟੋਆਂ ਮੈਂ ਸ਼ੇਅਰ ਕਰਦਾ ਜੀ ਤੁਹਾਡੀਆਂ, ਅਤੇ ਥੋੜ੍ਹੀ ਦੇਰ ਬਾਅਦ ਜਪਾਨ 'ਚ ਆਨੰਦ ਮੰਗਲ ਚੱਲ ਰਿਹਾ, ਗਰਮੀਆਂ ਨੇ ਤਾਂ ਹੀ ਬਣਾਉਣਾ ਪਾਈ ਬੈਠੇ ਹੋ, ਅਤੇ ਛੋਟਾ ਪੱਟਾਂ 'ਚ ਲਿਆ ਆ, ਠੀਕ ਹੈ ਜੀ, ਆਨੰਦ ਮਾਣੋ। ਦਲਵੀਰ ਹਲਵਾਰ ਵੀ ਜੀ ਬ੍ਰਿਸਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬ੍ਰਿਸਬਨ ਸ਼ਹਿਰ ਅੱਜ ਬੱਦਲਵਾਹੀ ਦਾ ਮੌਸਮ ਹੈ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਬਿਲਕੁਲ ਅੱਜ ਮੀਂਹ ਦੇ ਆਸਾਰ ਨੇ, ਕੌਫ ਸਾਰਵਰ ਦੇ ਵਿੱਚ ਥੋੜ੍ਹਾ ਜਿਹਾ ਸ਼ਾਵਰ ਹੋ ਕੇ ਹਟਿਆ, ਪਰ ਹੋਰ ਵੀ ਅੱਜ ਮੀਂਹ ਪੈਣ ਦੇ ਆਸਾਰ ਨੇ। ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ ਠੀਕ ਠਾਕ ਹੋ, ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ, ਹਰ ਧਨ ਜਿਨ ਸੰਜਿਆ ਸਹੀ ਗੰਭੀਰ ਅਪਾਰ ਜੀਓ, ਅਤੇ ਕਹਿੰਦੇ ਉਹੀ ਸੋਹਣੇ ਨੇ, ਜੇ ਆਪਾਂ ਸੋਹਣੇ ਦੀ ਗੱਲ ਕੀਤੀ ਸੀ ਨਾ ਸੁਹੱਪਣ ਦੀ, ਉਹ ਇੱਕ ਐਂਗਲ ਤੋਂ ਗੱਲ ਕੀਤੀ ਸੀ, ਪਰ ਕਹਿੰਦੇ ਸੋਹਣੇ ਉਹੀ ਹੈ। ਇੱਥੇ ਸੋਹਣੇ ਦਾ ਮਤਲਬ ਆਪਾਂ ਇਹ ਲੈ ਸਕਦੇ ਹਾਂ ਕਿ ਜਿਹੜੇ ਆਪਣੇ ਬੋਡੀ ਦਾ ਵੀ ਖਿਆਲ ਰੱਖਦੇ ਨੇ, ਆਪਣੇ ਰੂਪ ਦਾ ਵੀ ਖਿਆਲ ਰੱਖਦੇ ਨੇ, ਅਤੇ ਆਪਣੇ ਵਿਚਾਰਾਂ ਦਾ ਵੀ ਖਿਆਲ ਰੱਖਦੇ ਨੇ, ਅੰਦਰ ਵੀ ਜਿਨ੍ਹਾਂ ਦੇ ਸੋਹਣੇ ਨੇ, ਅਤੇ ਅਸਲੀ ਸੋਹਣੇ ਕੌਣ, ਕਹਿੰਦੇ ਅਸਲ ਦੇ ਵਿੱਚ ਮੋਹਰ ਉਦੋਂ ਲੱਗਦੀ ਹੈ ਅਸਲੀ ਸੋਹਣੇ ਦੀ, ਜਦੋਂ ਉਹ ਚੰਗਾ ਪੁਰਖ ਜਿਹੜਾ ਆ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਬਹਿੰਦਾ ਆ, ਉਹ ਆਤਮਕ ਅਧਿਆਤਮਕ ਪਥ 'ਤੇ ਤੁਰਦਾ ਆ, ਪਾਥ 'ਤੇ ਤੁਰਦਾ, ਪੰਥ 'ਤੇ ਤੁਰਦਾ, ਅਤੇ ਕਹਿੰਦੇ ਕਿ ਹੁਣ ਫਿਰ ਉਹਨਾਂ ਨੇ ਹੀ ਉਹ ਜਿਹੜਾ ਅਸਲੀ ਧਨ ਜਿਹੜਾ ਉਹ ਇਕੱਠਾ ਕੀਤਾ ਆ, ਉਹੀ ਗੰਭੀਰ ਨੇ। ਗੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਕਹਿੰਦੇ ਕਿ ਪੰਜਾਬ ਵਿੱਚ ਸਰਕਾਰੀ ਕੰਮ ਹੋਵੇ ਤਾਂ 3-4 ਹਫ਼ਤੇ ਲੱਗਦੇ ਹਨ, ਅਤੇ ਇੱਥੇ ਉਹ ਕੰਮ ਮਿੰਟਾਂ ਵਿੱਚ ਹੁੰਦਾ ਹੈ, ਅਤੇ ਇੱਕ ਸਵਾਲ, ਹੀਰ ਦੀ ਉਮਰ ਕਿੰਨੀ ਸੀ? ਹਾਂਜੀ ਇਹ ਤਾਂ ਮਿੰਟੂ ਬਰਾੜ ਜੀ ਦੱਸਣਗੇ, ਹੁਣ ਉਹਨਾਂ ਨੇ ਲਿਖੀ ਹੋਈ ਆ ਹੀਰ, ਮੈਂ ਬਹੁਤਾ ਹੀਰ ਤੋਂ ਵਾਕਫ ਨਹੀਂ ਹੈਗਾ, ਅਤੇ ਮਿੰਟੂ ਭਾਅ ਜੀ ਨੇ ਕਾਫ਼ੀ ਸਟੱਡੀ ਕੀਤੀ ਹੋਈ ਆ, ਆ ਲੈਂਦੇ ਉਹਨਾਂ ਨੂੰ। ਅਤੇ ਗੁਰੂ ਸਿੰਘ ਹੁਣੀ ਜੁੜੇ ਨੇ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਮੇਰਾ ਦਿਲ ਦੀ ਗੱਲ ਹੈ ਜੀ, ਆਸਟ੍ਰੇਲੀਆ ਇਜ਼ ਬਿਊਟੀਫੁਲ ਕੰਟਰੀ, ਵੈਲ ਮੈਨੇਜਡ, ਹੈਪੀ ਐਂਡ ਪ੍ਰੋਸਪਰਸ, ਬਿਲਕੁਲ ਜੀ। ਅਤੇ ਬਾਕੀ ਕਹਿੰਦੇ ਕਿ ਵਿੱਚ ਰਿਲੀਜਨ ਰੀਅਲੀ ਹੈਲਪ ਦਿਸ ਕੰਟਰੀ ਟੂ ਬੀ ਆਸਟ੍ਰੇਲੀਆ, ਅਤੇ ਕਿਹੜਾ ਧਾਰਮਿਕ ਪੀਪਲ ਰਾਹ ਦਾ ਰੋੜਾ ਬਣੇ। ਦੇਖੋ ਪਹਿਲੀ ਗੱਲ ਤਾਂ ਜਿਹੜਾ ਆਸਟ੍ਰੇਲੀਆ ਆ ਉਹ ਇਹਦੇ ਬਾਅਦ ਗੱਲ ਕਰਾਂਗੇ, ਵੈਸੇ ਜਿਹੜਾ ਓਰਿਜਿਨਲ ਹੈ ਨਾ ਇੱਥੇ ਦਾ ਮੂਲ ਨਿਵਾਸੀ ਆ ਉਹਨਾਂ ਦੀਆਂ ਬਹੁਤ ਘੱਟ ਲੜਾਈਆਂ ਹੁੰਦੀਆਂ ਸੀ ਅਤੇ ਬੜੇ ਸੁਚੱਜੇ ਤਰੀਕੇ ਨਾਲ ਰਹਿ ਰਹੇ ਸੀ, ਕੋਈ ਬਿਮਾਰੀ ਨਹੀਂ ਸੀ, ਸਾਰਾ ਕੁਝ ਆਪਾਂ ਮਿਲੇ ਹਾਂ ਉਹਨਾਂ ਨੂੰ। ਅਤੇ ਹੁਣ ਜੋ ਨਸ਼ਾ ਆ ਉਹਨਾਂ ਨੂੰ ਖਰਾਬ, ਉਹਨਾਂ ਨੂੰ ਵੀ ਬਹੁਤ ਕਰ ਰਿਹਾ, ਉਹ ਵੀ ਬੜੇ ਦੁਖੀ ਨੇ। ਆਪਾਂ ਕਰਾਂਗੇ ਇਹ 'ਤੇ ਗੱਲ, ਅਤੇ ਰਿਲੀਜਨ ਦੀ ਵੀ ਆਪਾਂ ਕਰਾਂਗੇ ਗੱਲ। ਨਰਿੰਦਰ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਅਤੇ ਉਹ ਕੁਛ ਈ ਬੁੱਕਸ ਚਾਹੁੰਦੇ ਨੇ, ਹਾਂਜੀ ਭੇਜਾਂਗੇ ਜੀ ਤੁਹਾਨੂੰ ਈ ਬੁੱਕਸ ਵੀ। ਸੋਨੀ ਬਰਾਲੀਟ ਨਾਲੇ ਉਹ ਕਿੱਦਾਂ ਠੀਕ ਠਾਕ ਹੋ ਅਤੇ ਰੱਬ ਮਿਹਰ ਰੱਖੇ ਸਾਰਿਆਂ 'ਤੇ। ਤੁਹਾਡਾ ਚੁਟਕਲਾ ਥੋੜ੍ਹੀ ਦੇਰ ਬਾਅਦ ਸ਼ੇਅਰ ਕਰਦੇ ਹਾਂ ਜੀ। ਗੌਰਵ ਸ਼ਰਮਾ ਵੀ ਆ ਗਏ ਨੇ ਅਤੇ ਬਾਕੀ ਕਹਿੰਦੇ ਨੇ ਕਿ ਭਾਅ ਜੀ ਮੇਰਾ ਸਰਵਣ ਪੁੱਤ ਘੜਾ ਲੈ ਕੇ ਬਾਪੂ ਲਈ ਪਾਣੀ ਲੈਣ ਚੱਲਿਆ ਖੂਹ ਤੋਂ। ਠੀਕ ਹੈ, ਫੋਟੋ ਮੈਂ ਕਰਦਾ ਸ਼ੇਅਰ, ਘੜਾ ਕਿੱਦਾਂ ਦਾ ਹੈ ਅਤੇ ਪਾਣੀ ਕਿੱਦਾਂ ਲੈਣ ਚੱਲਿਆ। ਇਹ ਜਿਹੜੀ ਬੋਟਲ ਹੁੰਦੀ ਨਾ, ਵਾਟਰ ਬੋਟਲ ਰੀਫਿਲ ਕਰਾਉਣ ਚੱਲਿਆ ਲੱਗਦਾ ਮੈਨੂੰ। ਸੋ ਸੱਜਣੋ ਮਿੱਤਰੋ, ਤੁਸੀਂ ਆਪਣੇ ਸੁਨੇਹੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਈਮੇਲ ਦੇ ਜ਼ਰੀਏ ਵੀ ਕਰ ਸਕਦੇ ਹੋ, ਔਰ ਰਿਕੁਐਸਟ ਐਟ ਹਾਰਮਨ ਰੇਡੀਓ ਡੋਟ ਕੋਮ ਈਮੇਲ ਹੈ ਅਤੇ ਆਪਣਾ ਟੈਲੀਗ੍ਰਾਮ ਦੇ ਰਾਹੀਂ ਵੀ। ਚਲੋ ਆਪਾਂ ਬਾਕੀ ਸ਼ਹਿਰਾਂ ਦੀ ਵੀ ਸ਼ਮੂਲੀਅਤ ਕਰੀਏ ਪ੍ਰੋਗਰਾਮ ਦੇ ਵਿੱਚ। ਅੱਜ ਕੇਨਸ ਦੇ ਵਿੱਚ ਮੀਂਹ ਦੱਸਿਆ ਗਿਆ 26 ਡਿਗਰੀ ਅਤੇ ਬ੍ਰਿਸਬਨ ਦੇ ਵਿੱਚ ਹਲਕਾ ਸ਼ਾਵਰ ਦੱਸਿਆ ਗਿਆ 23 ਡਿਗਰੀ ਔਰ ਕੌਫ ਸਰਵਰ ਦੇ ਵਿੱਚ ਮੀਂਹ ਦੱਸਿਆ ਗਿਆ 19 ਡਿਗਰੀ ਅਤੇ 7 ਤੋਂ ਲੈ ਕੇ 17 ਡਿਗਰੀ ਸਿਡਨੀ ਦੇ ਵਿੱਚ, ਕੈਨਬਰਾ ਵਿੱਚ -2 ਤੋਂ ਲੈ ਕੇ 12 ਡਿਗਰੀ, ਮੈਲਬਨ ਦੇ ਵਿੱਚ 5 ਤੋਂ ਲੈ ਕੇ 14 ਡਿਗਰੀ, ਐਡਲੇਡ ਦੇ ਵਿੱਚ 5 ਤੋਂ 15 ਹਲਕਾ, ਉੱਥੇ ਬੱਦਲ ਹਲਕੇ ਬੱਦਲ ਵੀ ਛਾਣ ਦੀ ਸੰਭਾਵਨਾ ਹੈ। ਪਰਥ ਵਿੱਚ ਵੀ ਇਸੇ ਤਰ੍ਹਾਂ 7 ਤੋਂ ਲੈ ਕੇ 21, ਡਾਰਵਿਨ ਦੇ ਵਿੱਚ ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ, 33 ਡਿਗਰੀ ਤਾਪਮਾਨ ਰਹੇਗਾ, ਸੁੱਕਾ ਹੀ ਰਹੇਗਾ ਤਕਰੀਬਨ। ਔਰ ਇੱਧਰ ਐਲਿਸ ਸਪ੍ਰਿੰਗ 2 ਤੋਂ ਲੈ ਕੇ 19 ਡਿਗਰੀ ਕੋਹਰਾ ਪਿਆ ਹੋਏਗਾ ਜੀ ਸਵੇਰ ਨੂੰ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਸ਼ਹਿਰਾਂ ਦੀ। ਅਤੇ ਹੁਣ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਗਰਜੇ ਨਾਲ ਛੱਟਾਂ ਪੈਣ ਦੀ ਸੰਭਾਵਨਾ, ਹਲਕੇ ਬੱਦਲ ਹੋ ਸਕਦੇ ਨੇ, ਧੁੱਪ ਵੀ ਖਿੜੇਗੀ, 35 ਡਿਗਰੀ ਤੱਕ ਹੁੰਮ ਭਰਿਆ ਮੌਸਮ ਅੱਜ ਰਹੇਗਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਇੰਡੀਆ ਦੀ। ਸੁਨੇਹੇ ਸਾਡੇ ਨਾਲ ਸੱਜਣ ਹੋਰ ਵੀ ਜੁੜ ਗਏ ਨੇ, ਕੁਲਵਿੰਦਰ ਸਿੰਘ ਧਾਲੀਵਾਲ ਵੀ ਜੁੜੇ ਨੇ। ਹਾਂਜੀ ਆਓ ਜੀ ਕੁਲਵਿੰਦਰ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਲਓ ਫਿਰ ਜੀ ਤੁਹਾਨੂੰ ਇੱਕ ਹੋਰ ਗੀਤ ਸੁਣਾਉਣੇ। ਵੈਸੇ ਨਾ ਇਸ ਗੀਤ ਦੀ ਫਰਮਾਇਸ਼, ਮੈਂ ਫਰਮਾਇਸ਼ੀ ਗੀਤ ਲਾ ਰਿਹਾ, ਪਰ ਮੈਨੂੰ ਲੱਗਦਾ ਕਿ ਇਹ ਗੀਤ ਨਾ ਜਿਹੜੀ ਫਰਮਾਇਸ਼ ਆਈ ਸੀ ਤਕਰੀਬਨ 2-2.5 ਮਹੀਨੇ ਪਹਿਲਾਂ ਆਈ ਸੀ, ਅਤੇ ਮੈਨੂੰ ਚੇਤਾ ਹੋਣਾ ਆਇਆ ਵੀ ਲੈ ਵੀ ਉਹ ਗੀਤ ਦੀ ਫਰਮਾਇਸ਼ ਆਈ ਸੀ। ਫਿਲਮ ਹੈ ਜੀ ਸੌਤਨ, ਅਤੇ ਗਾਉਣ ਵਾਲੇ ਆ ਜੀ, ਵੈਸੇ ਰਜੇਸ਼ ਖੰਨਾ 'ਤੇ ਫਿਲਮ ਆਇਆ ਸੀ, ਕਿਸ਼ੋਰ ਕੁਮਾਰ ਜੀ ਦੀ ਖੂਬਸੂਰਤ ਆਵਾਜ਼ ਹੈ, ਅਤੇ ਸ਼ਾਇਦ ਫੀਮੇਲ ਸਿੰਗਰ ਦਾ ਨਹੀਂ ਪਤਾ, ਪਰ ਬੜਾ ਹਿੱਟ ਗੀਤ ਰਿਹਾ ਜੀ ਆਪਣੇ ਟਾਈਮ ਦਾ, ਰੋਮੈਂਟਿਕ ਗੀਤ, ਸੌਤਨ ਫਿਲਮ ਬੜੀ ਚੱਲੀ ਸੀ। ਅਤੇ ਲਓ ਆਪਾਂ ਇਸ ਗੀਤ ਦਾ ਆਨੰਦ ਮਾਣਦੇ ਹਾਂ ਔਰ ਇਸ ਗੀਤ ਦੇ ਉਸ ਪਾਰ ਹੋਰ ਗੀਤ 'ਤੇ ਗੱਲਾਂ ਬਾਤਾਂ।
ਸ਼ਾਇਦ ਮੇਰੀ ਸ਼ਾਦੀ ਕਾ ਹਯਾ, ਸ਼ਾਇਦ ਮੇਰੀ ਸ਼ਾਦੀ ਕਾ ਹਯਾ, ਦਿਲ ਮੇ ਆਯਾ ਹੈ ਇਸੀ ਲਈ ਮੰਮੀ ਨੇ ਮੇਰੀ ਤੁਮ੍ਹੇ ਚਾਹੇ ਪੇ ਬੁਲਾਇਆ ਹੈ।
ਪੰਛੀ ਅਕੇਲਾ ਦੇਖ ਮੁਝੇ, ਪੰਛੀ ਅਕੇਲਾ ਦੇਖ ਮੁਝੇ, ਯੇ ਜਾਲ ਬਿਛਾਇਆ ਹੈ ਇਸੀ ਲਈ ਮੰਮੀ ਨੇ ਤੇਰੀ ਮੁਝੇ ਚਾਹੇ ਪੇ ਬੁਲਾਇਆ ਹੈ। संग सपने देख रही हो खिली हुई धूप में तारे देख रही हो पर नहीं नहीं बाबा चाय नहीं पीना तौबा मेरी तौबा माफ कर देना पंछी अकेला देख मुझे ये जाल बिछाया है इसीलिए मम्मी ने तेरी मुझे चाय पे बुलाया है
जी प्रदीप सिंह तूर लता मंगेशकर कहिंदे गा रहे सी ते उस तो भी उत्तों जा के जानकारी कढ के लिआए ने दलजीत सिंह भाजी मेहता चौंक वाले कहिंदे आवाज सी लता जी दी और एक्ट्रेस सी टीना मनीम इहनू कहिंदे आ जानकारियां बिलकुल इन्हां दे जमाने दे गीत ने सो मैं भी टेस्ट ही कर रहा सी भाजी तुहानू कि कौन कौन याद रख रहा है अपने अपने जमाने दे गीत संगीत नू ते लो जी हरीश अरोड़ा भी कह रहे ने सत श्री अकाल जी उन्हां नू याद है गीत कहिंदे ने कि भाजी मां गीत सुन के ना बई कहिंदे जिउंदा बसदा रहे मजा आ गया कहिंदे ठीक है रब होर खुशियां कहिंदे इदां ही वंडो ते देखो मैं टेस्ट ही कर रहा सीगा वैसे मैनू पता सी लता मंगेशकर दी ते टीना मनीम नू भी मैं बहुत देखा मैं भी उहदा फैन सी किसी जमाने दे विच जदों सानू चाह दे बुलाउण दे टाइम सी ਸੇ ਮੈਨੂੰ ਲੱਗਦਾ ਤੁਸੀਂ ਵੀ ਚਾਹ ਪੀਤੀ ਹੋਣੀ ਹੈ ਦਲਜੀਤ ਸਿੰਘ ਭਾਜੀ ਹਰੀਸ਼ ਅਰੋੜਾ ਜੀ ਅਤੇ ਪ੍ਰਦੀਪ ਸਿੰਘ ਤੂਰ ਬਾਕੀ ਤਾਂ ਸੱਜਣ ਮਿੱਤਰ ਮੈਨੂੰ ਲੱਗਦਾ ਉਹ ਤੋਂ ਬਾਅਦ ਨਵੇਂ ਹੀ ਹੈ ਖੈਰ ਗੀਤ ਪੁਰਾਣੀਆਂ ਯਾਦਾਂ ਵਧੀਆ ਗੀਤ ਹੈ ਕੋਈ ਮਾੜਾ ਨਹੀਂ ਅਤੇ ਥੀਮ ਬੜਾ ਵਧੀਆ ਹੈ ਖੈਰ ਪ੍ਰੋਗਰਾਮ ਅਸੀਂ ਅੱਗੇ ਤੋਰਦੇ ਹਾਂ ਅਤੇ ਮਿੰਟੂ ਭਾਜੀ ਆਉਂਦੇ ਹੀ ਹੋਣਗੇ ਉਹ ਵੀ ਰੈਡੀ ਨੇ ਖੇਤਾਂ ਦੇ ਵਿੱਚ ਨੇ ਅੱਜ ਮੇਰੀ ਸਵੇਰੇ ਵੈਸੇ ਗੱਲ ਹੋਈ ਸੀ ਅਤੇ ਉੱਧਰ ਵਰਲਡ ਕੱਪ ਦੇ ਵਿੱਚ ਕਈ ਘਰਾਂ ਨੂੰ ਤੁਰ ਗਏ ਨੇ ਅਤੇ ਉਹ ਕਹਿੰਦੇ ਛੱਡੋ ਪਰੇ ਕੀ ਖੇਡਣਾ ਹੈ ਤੇ ਦੋ ਵੱਡੀਆਂ ਟੀਮਾਂ ਰੋਨਾਲਡੋ ਦੀ ਪੁਰਤਗਾਲ ਹਾਰ ਗਈ ਹੈ ਤੇ ਦੂਜੇ ਪਾਸੇ ਫਰਾਂਸ ਨੇ ਹਰਾਤਾ ਹੈ ਜੀ ਅਰਜਨਟੀਨਾ ਮੇਰੀ ਟੀਮ ਨੂੰ ਮੈਸੀ ਵੀ ਘਰ ਨੂੰ ਤੋਰਤਾ ਸੋ ਵੱਡੇ ਪਲੇਅਰ ਜਿਹੜੇ ਦੋ ਮਹਾਂ ਪਲੇਅਰ ਨੇ ਉਹ ਘਰੇ ਬਹਿ ਗਏ ਨੇ ਤੇ ਹੁਣ 14 ਟੀਮਾਂ ਰਹਿ ਗਈਆਂ ਮੈਚ ਚੱਲ ਰਹੇ ਨੇ ਆਖਰੀ 16 ਦੇ ਵਰਲਡ ਕੱਪ ਦੇ ਵਿੱਚ ਨੌਕਆਊਟ ਸਟੇਜ ਚਾਲੂ ਹੈ ਜਾਰੀ ਹੈ ਤੇ ਲਓ ਜੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਕਹਿੰਦੇ ਨਾਈਸ ਸੌਂਗ ਹੈ ਠੀਕ ਹੈ ਜੀ ਵੀ ਤੁਹਾਡੇ ਜ਼ਮਾਨੇ ਦਾ ਲੱਗਦਾ ਤਾਂ ਉਹ ਹੁਣ ਫਿਰ ਤੁਹਾਨੂੰ ਇੱਕ ਹੋਰ ਗੀਤ ਸੁਣਾਉਣੇ ਉਹ ਤੋਂ ਬਾਅਦ ਫਿਰ ਮਿੰਟੂ ਭਾਅ ਜੀ ਆਉਣਗੇ ਅਤੇ ਫਿਰ ਚਿੰਤਨ ਸ਼ੁਰੂ ਹੋਏਗਾ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਮਸਲੇ ਹੋਣਗੇ ਮਸਲਿਆਂ ਦੇ ਹੱਲ ਹੋਣਗੇ ਗੀਤ ਸੁਣਦੇ ਹਾਂ ਜੀ ਕੋਕਾ ਜੱਸੀ ਸਿੱਧੂ ਦੀ ਆਵਾਜ਼ ਦੇ ਵਿੱਚ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਪੰਡੋਰੀ ਹੋਮਸ ਡਾਇਮੰਡ ਐਸਟੇਟ ਏਜੰਟਸ ਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਮੈਲਬਨ ਦੀਆਂ। 30 ਜੂਨ ਦਿਨ ਸ਼ਨੀਵਾਰ ਕਿੰਗਸਟਨ ਸਿਟੀ ਹਾਲ 985 ਨੇਪੀਅਨ ਹਾਈਵੇ ਮੋਰਾਬਿਨ ਵਿਖੇ ਤੇ ਤੀਆਂ ਮੈਲਬਨ ਦੀਆਂ ਚ ਇਸ ਸਾਲ ਦੀ ਖਾਸ ਮਹਿਮਾਨ ਸਤਵਿੰਦਰ ਬਿੱਟੀ, ਜਿਹੜੀ ਕਿ ਆਪਣੇ ਮਨਮੋਹਕ ਅੰਦਾਜ਼ ਦੇ ਵਿੱਚ ਆਪਣੇ ਗੀਤਾਂ ਨਾਲ ਕਰੇਗੀ ਤੁਹਾਡਾ ਮਨੋਰੰਜਨ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮਜੀਤ ਦੁਸਾਂਝ ਹੋਰਾਂ ਨੂੰ 0433-420-536 ਤੇ, ਜਾਂ ਫਿਰ ਪਲਵਿੰਦਰ ਪੰਨੂ ਨੂੰ 0403-120-984 ਤੇ, ਰੰਮੀ ਬਰਾੜ ਨੂੰ 0433-301-856
ਤੇ। ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਦਿਲਾਂ ਦੀਆਂ ਗੱਲਾਂ, ਦਿਲਾਂ ਦੀਆਂ ਸਾਂਝਾਂ ਪਈਆਂ ਹੋਈਆਂ ਨੇ ਸਾਡੀਆਂ ਤੁਹਾਡੀਆਂ, ਸੁਨੇਹੇ ਆ ਰਹੇ ਨੇ ਜਾ ਰਹੇ ਨੇ ਤੇ ਗੀਤ ਲੱਗ ਰਹੇ ਨੇ। ਅੱਜ ਦਿਨ ਐਤਵਾਰ ਹੈ, 1 ਜੁਲਾਈ, ਨਵਾਂ ਸਾਲ ਹੈ ਤੇ ਮੈਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਮਿੰਟੂ ਬਰਾੜ ਹੋਣਾ ਨੂੰ, ਜਿਨ੍ਹਾਂ ਦਾ ਫਾਈਨੈਂਸ਼ੀਅਲ ਈਅਰ ਚੜ੍ਹ ਚੁੱਕਾ। ਮਿੰਟੂ ਜੀ ਸਤਿ ਸ੍ਰੀ ਅਕਾਲ ਤੇ ਹੈਪੀ ਨਿਊ ਈਅਰ।
ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੇ ਬਹੁਤ ਮਿਹਰਬਾਨੀ ਸਾਰੇ ਸੱਜਣਾ ਮਿੱਤਰਾਂ ਦੀ ਜਿਹੜੇ ਇਸ ਟਾਈਮ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ। ਤੇ ਦੂਜਾ ਇਹ ਆ ਜੀ, ਸਾਨੂੰ ਨਾ ਤਾਂ ਚੜ੍ਹੇ ਦੀ ਨਾ ਲੱਥੇ ਦੀ, ਸਾਡੇ ਤਾਂ ਸੂਤਰੇ ਵਾਲੀ ਗੱਲ ਆ ਜੀ। ਨਾ ਤਾਂ ਸਾਡਾ ਜਿਹੜਾ ਗਿਆ ਸਾਲ ਸੀ ਉਹਦੇ ਚ ਕੋਈ ਸਾਡੇ ਕੋਈ ਫਾਈਨੈਂਸ ਇਹੋ ਜਿਹੇ ਸੀ ਵੀ ਜਿਹਨਾਂ ਨੂੰ ਸਾਨੂੰ ਮੈਨੇਜ ਕਰਨਾ ਪੈਣਾ ਸੀ, ਤੇ ਨਾ ਨਵੇਂ ਸਾਲ ਤੇ ਚੜ੍ਹਨ ਦੇ ਕੋਈ ਸਾਡੇ ਇਹੋ ਜਿਹੇ ਫਾਈਨੈਂਸ ਆ ਜਿਹੜੇ ਸਾਨੂੰ ਮੈਨੇਜ ਕਰਨੇ ਪੈਣਗੇ। ਮੈਨੂੰ ਕੱਲ ਪਰਸੋਂ ਦੇ ਕਈ ਵਾਰੀ ਕਈਆਂ ਸੱਜਣਾ ਮਿੱਤਰਾਂ ਦੇ ਫੋਨ ਆਏ ਪਿਛਲੇ ਹਫ਼ਤੇ ਚ, ਕਹਿੰਦੇ ਬਈ ਜੂਨ ਜਾਂਦਾ, 7 ਦਿਨ ਰਹਿ ਗਏ ਤੇ ਤੂੰ ਆਪਦਾ ਜਿਹੜਾ ਹਿਸਾਬ ਸੂਬ ਸਹੀ ਕਰ ਲੈ, ਟੈਕਸ ਟੁਕਸ ਦੇ ਤੇ ਹੋਰ ਲੈਟਰਾਂ ਪੜਨਾ। ਮੈਂ ਕਿਹਾ ਯਾਰ ਕਾਹਦੇ, ਮੈਨੂੰ ਐਂ ਤਾਂ ਦੱਸ ਦਿਓ। ਮੈਂ ਕਿਹਾ ਕਹਿੰਦੇ ਤੂੰ ਆਪਦੇ ਅਕਾਊਂਟੈਂਟ ਨੂੰ ਪੁੱਛਣਾ ਵੀ ਇਸ ਚੀਜ਼ ਦਾ। ਮੈਨੂੰ ਵੀ ਯਾਰ ਜਦੋਂ ਇੱਕ ਵਾਰ ਵਾਰ ਗੱਲ ਸੁਣਨ ਨੂੰ ਮਿਲੇ ਤੇ ਤੁਹਾਨੂੰ ਵੀ ਕੋਈ ਸ਼ੰਕਾ ਜੀ ਪੈਦਾ ਹੋ ਜਾਂਦੀ ਨੀ ਹੁੰਦੀ, ਮੈਨੂੰ ਵੀ ਸ਼ੰਕਾ ਜੀ ਪੈਦਾ ਹੋ ਗਈ ਵੀ ਯਾਰ ਸ਼ਾਇਦ ਕੋਈ ਨਾ ਕੋਈ ਨਾ ਹੈਗੀ ਆ ਗੱਲ ਵੀ ਮੈਂ ਵੀ ਕੋਈ ਫਾਇਦਾ ਉਠਾ ਸਕਦਾ ਫਾਈਨੈਂਸ਼ੀਅਲ ਈਅਰ ਦਾ। ਤੇ ਮੈਂ ਭਾਈ ਆਪਣੇ ਅਕਾਊਂਟੈਂਟ ਨੂੰ ਫੋਨ ਲਾ ਲਿਆ, ਬਾਈ ਮੇਰੇ ਅਕਾਊਂਟੈਂਟ ਸਿਡਨੀ ਤੋਂ ਆ ਸੰਦੀਪ ਸਿੰਘ, ਤੇ ਮੈਂ ਉਹਨਾਂ ਨੂੰ ਫੋਨ ਲਾਇਆ। ਮੈਂ ਕਿਹਾ ਸੰਦੀਪ ਜੀ ਵੀ ਮੈਨੂੰ ਹਫ਼ਤਾ ਹੋ ਗਿਆ ਬਹੁਤ ਲੋਕਾਂ ਦੀਆਂ ਫੋਨ ਕਾਲਾਂ ਆਈ ਜਾਂਦੀਆਂ, ਹੋਰ ਹੋਈ ਜਾਂਦੀਆਂ, ਤੇ ਮੈਂ ਵੀ ਟੈਕਸ ਟੁਕਸ ਬਚਾਉਣ ਦਾ ਜਿਹੜਾ ਚਾਂਸ ਹੈਗਾ ਹੁਣ, ਤੇ ਕਹਿੰਦੇ 7 ਦਿਨ ਹੈਗੇ। ਮੈਂ ਕਿਹਾ ਮੈਨੂੰ ਇੱਕ ਮੇਰੇ ਸੱਜਣ ਮਿੱਤਰ ਨੇ ਕਿਹਾ ਵੀ ਤੂੰ ਨਵਾਂ ਟਰੈਕਟਰ ਲੈ ਲਾ, ਨਵਾਂ ਸਪਰੇ ਪਲਾਂਟ ਲੈ ਲਾ ਜਾਂ ਨਵਾਂ ਜੂਟ ਕਢਾ ਲਾ, ਤੇ ਤੇਰੇ ਖਰਚੇ ਖੁਰਚੇ ਸਾਰੇ ਕੰਟਰੋਲ ਹੋ ਜਾਣਗੇ, ਹੋਰ ਦੋ ਚੀਜ਼ਾਂ ਕੰਪਿਊਟਰ ਕੰਪਿਊਟਰ ਲੈ ਲਾ, ਹੋਰ ਲੈ ਲਾ। ਤੇ ਮੈਂ ਕਿਹਾ ਵੀ ਸੰਦੀਪ ਜੀ ਵੀ ਮੈਨੂੰ ਇਹ ਦੱਸੋ ਵੀ ਆਪਾਂ ਹੁਣ ਵਧੀਆ ਚਾਂਸ ਕਰ ਲਈਏ। ਮੈਨੂੰ ਸੰਦੀਪ ਪਤਾ ਜੀ ਬਾਈ ਜੀ ਕਹਿੰਦਾ ਪਿਛਲੇ ਹਫ਼ਤੇ ਜਿਹੜਾ ਆਪਣੇ 2 ਹਫ਼ਤੇ ਪਹਿਲਾਂ ਗੱਲ ਹੋਈ ਸੀ ਫੋਨ ਤੇ, ਤੁਸੀਂ ਭੁੱਲ ਗਏ ਜਾਂ ਮਜ਼ਾਕ ਕਰਦੇ ਜਾਂ ਕੀ ਕਹਾਣੀਆਂ? ਮੈਂ ਕਿਹਾ ਕੀ? ਕਹਿੰਦੇ ਵੀ ਪਿਛਲੇ ਹਫ਼ਤੇ ਤੈਨੂੰ ਜਿਹੜਾ ਆਪਣੇ ATO ਦੀ ਲੈਟਰ ਆਇਆ ਸੀ ਉਹ ਅਖਬਾਰ ਨਾਲ ਤੇ ਹੋਰ। ਮੈਂ ਕਿਹਾ ਹਾਂਜੀ ਹਾਂਜੀ ਹਾਂਜੀ। ਤੇ ਫਿਰ ਕਹਿੰਦੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਇਹਦੀ ਗੁੰਜਾਇਸ਼ ਕਿੱਥੇ ਆ? ਮੈਂ ਕਿਹਾ ਜੀ ਮੈਂ ਸਮਝਿਆ ਨੀ, ਮੈਨੂੰ ਕਹਿੰਦੇ ਵੀ ਤੂੰ ਜਿਹੜੇ ਪੈਸੇ ਸਾਹਮਣੇ ਚਾਹੁਣਾ ਉਹ ਹੈ ਕਿੱਥੇ? ਮੈਨੂੰ ਐਸਾ ਦੱਸ ਦੇ। ਮੈਂ ਕਿਹਾ ਕਿਉਂ? ਕਹਿੰਦੇ ਜੇ ਤਾਂ ਤੇਰੇ ਅਕਾਊਂਟ ਚ ਪਏ ਆ ਤਾਂ ਕਢਾ ਲਾ ਨਵਾਂ ਟਰੈਕਟਰ ਨਵਾਂ ਜੂਟ। ਕਹਿੰਦਾ ਪਹਿਲਾਂ ਤਾਂ ਤੈਨੂੰ ATO ਦਾ ਲੈਟਰ ਆ ਕੇ ਚੁੱਕਿਆ ਵੀ ਭਾਈ ਸਾਹਿਬ ਆ ਘਾਟੇ ਵਾਲੀਆਂ ਕੰਪਨੀਆਂ ਬੰਦ ਕਰੋ, ਤੇਰੇ ਕੋਲ ਹੈ ਨੀ ਕੁਛ। ਤੇ ਹੁਣ ਤੂੰ ਕਿਹੜਾ ਹੋਰ ਪੈਸੇ ਸਾਂਭਣ ਨੂੰ ਕਰਦਾ ਮੈਨੂੰ ਕਹਿੰਦੇ। ਮੈਂ ਕਿਹਾ ਅੱਛਾ ਅੱਛਾ, ਫਿਰ ਮੈਂ ਕਿਹਾ ਮੈਨੂੰ ਤਾਂ ਲੋਕਾਂ ਨੇ ਉਹੀ ਜਚਾ ਹੀ ਦਿੱਤਾ ਸੀਗਾ ਵੀ ਮੈਂ ਖਣੀ ਅਮੀਰ ਜਾਣਾ ਕਿਤੇ 30 ਤਰੀਕ ਤੋਂ ਪਹਿਲਾਂ ਸਾਂਭ ਲਈਏ ਜਿਹੜਾ ਬਲੈਕ ਮਨੀ ਆ ਉਹਦੀ।
ਮੇਰੇ ਤੇ ਵੀ ਇਹ ਪ੍ਰੈਸ਼ਰ ਬਣਿਆ ਸੀ ਬਹੁਤ ਵੀ ਫੋਨ ਆਈ ਜਾਂਦੇ ਲਓ ਜੀ ਐਂਡ ਆਫ ਦਾ ਫਾਈਨੈਂਸ਼ੀਅਲ, ਕੰਪਨੀਆਂ ਦੇ ਫੋਨ ਆਈ ਜਾਣਾ ਉਹ ਤੁਸੀਂ ਜੀ ਆਹ ਸਪਰੇ ਯੂਨਿਟ ਲੈ ਲਓ, 20,000 ਤੋਂ ਹੇਠਾਂ ਲਉਂਗੇ ਤਾਂ ਟੈਕਸ ਚ ਪਹਿਲੇ ਸਾਲੇ ਪੈ ਜਾਣਾ, ਇਕੱਠ ਹੋ ਜਾਣਾ। ਮੈਂ ਵੀ ਪ੍ਰੈਸ਼ਰ ਜਿਹਾ ਪਾ ਕੇ ਦੇਖਿਆ ਹਿਸਾਬ ਤਾਬ, ਤੇ ਜਦ ਹਿਸਾਬ ਤਾਬ ਦੇਖਿਆ ਤਾਂ ਗੱਲ ਠੀਕ ਠਾਕ ਹੀ ਸੀਗੀ ਤੁਹਾਡੇ ਵਾਲੀ ਸੀਗੀ ਆਪਣੀ ਵੀ। ਤੇ ਫਿਰ ਮੈਂ ਵੀ ਗੱਡੀ ਚੱਕੀ, ਨਿਆਣਿਆਂ ਨੂੰ ਨਾਲ ਲਿਆ, ਮੈਂ ਕਿਹਾ ਬੈਠੋ ਸਾਰੇ ਚਲੀਏ ਕੱਪੜੇ ਪਾਓ, ਤੇ ਕਹਿੰਦੇ ਕਿੱਥੇ ਜਾਣਾ, ਮੈਂ ਕਿਹਾ ਐਂਡ ਆਫ ਫਾਈਨੈਂਸ਼ੀਅਲ ਯਾਰ ਆਓ ਚਲੀਏ ਆਪਾਂ, ਤੇ ਚਲੇ ਗਏ ਜੀ ਪਿਛਲੇ ਹਫ਼ਤੇ ਇਕੱਠੇ ਹੋ ਕੇ। ਤੇ ਜਦ ਗਏ ਤਾਂ ਮੈਂ ਗੁਰਦੁਆਰੇ ਦੇ ਮੂਹਰੇ ਗੱਡੀ ਲਾ ਲਈ ਜਾ ਕੇ, ਤੇ ਮੈਂ ਕਿਹਾ ਮੱਥਾ ਟੇਕੋ, ਕਹਿੰਦੇ ਕਾਹਦਾ ਜੀ, ਮੈਂ ਕਿਹਾ ਸੁੱਕੀ ਜਾਂਦੀ ਸਾਲ ਲੰਘ ਗਿਆ, ਤੇ ਰੱਬ ਨੂੰ ਕਹੋ ਵੀ ਮਤਲਬ ਅਰਦਾਸ ਕਰੋ ਵੀ ਅਗਲੇ ਸਾਲ ਸਾਨੂੰ$30 million ਟੈਕਸ ਲੱਗੇ, ਇਹ ਅਰਦਾਸ ਕਰੋ। ਕਹਿੰਦੇ ਇੰਨਾ ਟੈਕਸ, ਮਰਨਾ ਟੈਕਸ ਲੱਗ ਕੇ। ਉਹ ਮੈਂ ਕਿਹਾ ਨਹੀਂ ਟੈਕਸ ਲੱਗੂਗਾ ਜੀ, ਜੇ 200 million ਬਣੂਗਾ ਤਾਂ ਆਪਾਂ 30 million ਦੇਵਾਂਗੇ ਨਾ ਟੈਕਸ, ਹੈਨਾ।
ਸਿੱਧੂ ਸਾਹਿਬ ਮੈਂ ਦੇਖੋ ਦੇਖੋ ਸਾਡਾ ਨਾਮ ਵੀ ਅਬਦੁੱਲਾ, ਤੇ ਅਬਦੁੱਲਾ ਹਰੇਕ ਖਬਰ ਦੁਨੀਆਂ ਦੀ ਰੱਖਦਾ, ਤੁਸੀਂ ਇੱਕ ਗੱਲ ਲੁਕੋ ਰਹੇ ਹੋ, ਮੈਨੂੰ ਸਾਰਾ ਪਤਾ ਵੀ ਟੈਕਸ ਈਅਰ ਦੇ ਮੌਕੇ ਦੇ ਉੱਤੇ ਜਿਹੜਾ ਪੈਸੇ ਟਕਿਆਂ ਦਾ ਜਿਹੜਾ ਹਿਸਾਬ ਕਿਤਾਬ ਵਧਿਆ ਘਟਿਆ ਸੀ ਉਹ ਤੁਸੀਂ ਚਾਹੇ ਮੰਨੋ ਨਾ ਮੰਨੋ ਜਵਾਕਾਂ ਨੇ ਬਰਾਬਰ ਕਰਤਾ ਉਹ, ਤੇ ਮੈਨੂੰ ਪਤਾ ਲੱਗ ਗਿਆ ਸਾਰਾ ਵੀ ਜਵਾਕਾਂ ਨੂੰ ਪਤਾ ਸੀ ਵੀ ਟੈਕਸ ਚ ਵੀ ਦੇਣਾ ਹੀ ਪੈਣਾ ਇੰਨਾ ਪੈਸਾ।
ਦੇਖੋ ਮੈਂ ਬਹੁਤ ਮਾਣ ਨੀ ਕਰਦਾ, ਪੈਸੇ ਬਚ ਗਏ ਸੀਗੇ ਬਹੁਤ, ਔਰ ਮੇਰੀ ਵੀ ਜਾਣੀ ਕਿ ਬਹੁਤ ਬਚਪਨ ਤੋਂ ਦਿਲੀ ਤਮੰਨਾ ਸੀ ਜਿਹੜੀ ਨਿਆਣਿਆਂ ਨੇ ਪੂਰੀ ਕੀਤੀ ਆ, ਮੈਂ ਉਹਦਾ ਆਪ ਦੱਸਣਾ ਨੀ ਸੀ ਚਾਹੁੰਦਾ, ਤੁਸੀਂ ਦੱਸ ਦਿਓ ਜੇ ਤੁਸੀਂ ਤੁਹਾਤੇ ਨਹੀਂ ਰਹਿ ਹੁੰਦਾ। ਹਾਂਜੀ ਦੱਸ ਦਿਓ ਫਿਰ।
ਚਲੋ ਉਹ ਮੈਨੂੰ 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 ਭਿਣਕ ਪੈ ਗਈ ਸੀ ਵੀ ਸਾਰੇ ਲਿਸਨਰ ਦੇਖੋ ਜੀ ਦਿਲ ਥਾਮ ਕੇ ਸੁਣ ਲੋ ਹੁਣ ਗੱਲ, ਵੀ ਹੁਣ ਉਹ ਗੱਲ ਨੀ ਰਹਿ ਗਈ ਵੀ ਅੱਗੇ ਤਾਂ ਕੱਲਾ ਮਿੰਟੂ ਬਰਾੜ ਹੈਲੀਕਾਪਟਰ ਵਾਲਾ ਸੀ ਹੈ, ਤੇ ਹੁਣ ਭਾਈ ਅਮਨਦੀਪ ਦੇ ਜਵਾਕਾਂ ਨੇ ਉਹਨਾਂ ਨੂੰ ਨਾ ਇੱਕ ਜਿਹੜਾ ਫਾਈਨੈਂਸ਼ੀਅਲ ਈਅਰ ਦਾ ਐਂਡ ਦੇ ਉੱਤੇ ਜਿਹੜੇ ਪੈਸੇ ਵੱਜਦੇ ਸੀ ਉਹਨਾਂ ਦੇ ਸਾਰੇ ਪੈਸੇ ਇਨਵੈਸਟ ਕਰਕੇ ਇਹਨਾਂ ਲਈ ਇੱਕ ਜਹਾਜ਼ ਲੈ ਤਾ। ਸੋ ਹੁਣ ਗਾਂਹ ਨੂੰ ਤੁਸੀਂ ਅਮਨਦੀਪ ਸਿੰਘ ਨੂੰ ਜਹਾਜ਼ ਦੇ ਉੱਤੇ ਦੇਖਿਆ ਕਰੋਗੇ, ਤੇ ਇਹ ਇੱਕ ਝੂਠ ਨੀ ਹੈ, 100% ਸੱਚ ਹੈ ਜੀ। ਸੋ ਇਹ ਵਧਾਈ ਦੇ, ਉਹ ਪਹਿਲਾਂ ਤਾਂ ਸਾਰੇ ਜਣੇ ਵਧਾਈ ਦੇ ਪਾਤਰ ਆ ਵੀ ਇਹਨਾਂ ਨੇ ਦੱਸਿਆ ਨੀ ਆਪਦੇ ਮੂੰਹੋਂ ਨਹੀਂ ਵੱਡੀ ਗੱਲ ਦੱਸੀ ਜਾ ਸਕਦੀ ਕੀ ਯਾਰੀ। ਸੋ ਮੈਂ ਦੱਸਦਾ ਜੀ ਵੀ ਬੱਚਿਆਂ ਨੇ ਇਹਨਾਂ ਨੂੰ ਐਂਡ ਆਫ ਫਾਈਨੈਂਸ਼ੀਅਲ ਈਅਰ ਦੇ ਉੱਤੇ ਪੈਸੇ ਜਿਹੜੇ ਸੀਗੇ ਉਹ ਮੋਟੀ ਰਕਮ ਸੀ ਸਾਰੀ ਇਨਵੈਸਟ ਕਰਕੇ ਇਹਨਾਂ ਨੂੰ ਜਹਾਜ਼ ਲੈ ਤਾ।
ਬਾਕੀਆਂ ਨੂੰ ਹੁਣ ਤੁਸੀਂ ਖੱਜਲ ਕਰੀ ਜਾਓ, ਨਿਆਣਿਆਂ ਨੂੰ ਆਪਣੇ ਢਾਲਣ ਜਾ ਕੇ ਉਹ ਵੀ ਲੈ ਬਈ ਸਾਡੇ ਤੁਸੀਂ ਨੀ ਲੈ ਕੇ ਦਿੱਤਾ। ਉਹ ਦੱਸ ਦਿੰਦਾ ਉਹਨੇ ਜੀ ਡਰੋਨ ਲਿਆ ਜੀ $12-1300 ਵਾਲਾ ਜਿਹੜਾ,
ਚਲੋ ਜੀ
ਕੀੜਾ ਵੀ ਉਹ ਗਏ, ਅਸਲ ਮੇਰਾ ਦਿਲ ਕਰਦਾ ਸੀ ਬਹੁਤ ਦੇਰ ਤੋਂ, ਮੈਂ ਕਿਹਾ ਮੈਂ ਵੀ ਜਾਣ ਕੇ ਹੈਲੀਕਾਪਟਰ ਤਾਂ ਆਪਾਂ ਤੇ ਲੈ ਨੀ ਹੋਇਆ, ਦੂਜਾ ਲੈ ਹੋ ਨੀ ਸਕਦਾ, ਆਪਣੀ ਔਕਾਤ ਪਤਾ ਹੀ ਹੁੰਦੀ ਆ ਕਿੰਨੀ ਕੁ ਰੇਂਜ ਆ ਆਪਣੀ। ਮੈਂ ਸੋਚਦਾ ਸੀ ਮੈਂ ਕਿਹਾ ਚਲੋ ਇਹ ਡਰੋਨ ਇਹ ਅੜਾ ਅੜੂ ਕੇ ਦੇਖ ਲਈਏ, ਇਹਦੇ ਨਾਲ ਚਾਅ ਪੂਰਾ ਕਰ ਲੈਂਦੇ ਆ ਤੇ ਨਾਲੇ ਵੀਡੀਓ ਵੂਡੀਓ ਬਣਾ ਲਿਆ ਕਰਾਂਗੇ। ਤੇ ਉਹ ਮੈਂ ਕਈ ਵਾਰੀ ਨਿਆਣਿਆਂ ਨੂੰ ਕਿਹਾ ਤੇ ਉਹ ਜਦੋਂ ਹਿਸਾਬ ਤਾਬ ਦੇਖਦੇ ਸੂਤ ਨੀ ਸੀ ਆਉਂਦਾ। ਇਹ ਮੇਲਾ ਦੇਖਣ ਗਏ ਸੀ ਪਿਛਲੇ ਹਫ਼ਤੇ ਆਪਣੇ ਇੱਥੇ ਲਾਗੇ ਕਸੀਨੋ ਏਰੀਆ, ਉੱਥੇ ਮਤਲਬ ਆਸਟ੍ਰੇਲੀਆ ਦਾ ਦੂਜਾ ਵੱਡਾ ਜਿਹੜਾ ਖੇਤੀਬਾੜੀ ਦਾ ਮੇਲਾ ਲੱਗਦਾ ਆ, ਉੱਥੇ ਇਹਨਾਂ ਨੂੰ ਭਰਮਾ ਲਿਆ ਕਿਸੇ ਸੇਲਸਮੈਨ ਨੇ, ਜਿਹੜਾ ਉੱਥੇ ਦੁਕਾਨ ਲੱਗੀ ਹੋਈ ਸੀ ਨਾ ਹੈਲੀਕਾਪਟਰਾਂ ਦੀ ਡਰੋਨਾਂ ਦੀ, ਇਹ ਮੈਨੂੰ ਫੋਨ ਕਰੀ ਜਾਣਾ, ਉਹ ਡੈਡੀ ਕਹਿੰਦੇ ਤੈਨੂੰ ਹੈਲੀਕਾਪਟਰ ਲੈ ਕੇ ਦੇਣਾ। ਉਹ ਚਾਹ ਤਾਂ ਇਹਨਾਂ ਨੂੰ ਵੀ ਸੀਗਾ ਵੀ ਅਸੀਂ ਵੀ ਲੈਣਾ ਆ, ਮੇਰੀ ਉਹ ਜਿਹੜੀ ਕਹਿ ਲੋ ਕਿ ਕਮਜ਼ੋਰੀ ਦਾ ਗੱਲ ਦਾ ਫਾਇਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਨਾ, ਤੇ ਮੈਂ ਕਿਹਾ ਏਦਾਂ ਕਰੋ ਵੀ ਲੈ ਲਓ ਹਨਾ। ਤਾਂ ਉਹਨੇ ਸੌਦਾ ਪਤਾ ਕਿੱਦਾਂ ਵੇਚਿਆ ਇਹਨਾਂ ਨੂੰ,
ਪੁੱਤ ਦੇ ਪੱਜ ਤੇ ਮਾਂ ਦਾ ਰੱਜ।
ਹਾਂ ਹਾਂ ਉਹ ਦੇਖੋ ਇਹ ਬਹੁਤੇ ਏਦਾਂ ਦੇ ਸ਼ੌਕੀਨ ਨੀ ਹੈਗੇ, ਇਹਨਾਂ ਨੂੰ ਸੌਦਾ ਉਹ ਨੀ ਵੇਚਿਆ ਵੀ ਇਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਕਰਦੇ ਕੀ ਆ, ਕਹਿੰਦੇ ਜੀ ਸਾਡੇ ਜੀ ਬੇਰੀਆਂ ਵੀ ਆ ਅਸੀਂ ਗਾਈਆਂ ਵੀ ਰੱਖੀਆਂ। ਲੈ ਕਹਿੰਦਾ ਗਾਈਆਂ ਰੱਖੀਆਂ, ਫਿਰ ਤਾਂ ਕਹਿੰਦੇ ਤੁਹਾਨੂੰ ਹੈਲੀਕਾਪਟਰ ਦੀ ਲੋੜ ਹੀ ਆ, ਬਹੁਤ ਜ਼ਿਆਦਾ ਲੋੜ ਹੈ। ਕਹਿੰਦੇ ਦੱਸ ਗਾਈਆਂ ਦਾ ਹੈਲੀਕਾਪਟਰ ਨੇ ਦੁੱਧ ਚੋਣਾ, ਕਹਿੰਦੇ ਹੈਲੀਕਾਪਟਰ ਨੇ ਗਾਈਆਂ ਦਾ। ਉਹਦੀ ਹੈਲੀਕਾਪਟਰ ਦਾ ਕੀ ਲੈਣ ਦੇਣ ਗਾਈਆਂ ਦੇ ਨਾਲ? ਉਹ ਕਹਿੰਦੇ ਤੁਹਾਨੂੰ ਨੀ ਪਤਾ, ਕਹਿੰਦੇ ਤੁਸੀਂ ਚੁੱਟ ਜਾਓਗੇ। ਉਹ ਨਾ ਇਹਨਾਂ ਨੂੰ ਪਤਾ ਕਿੱਦਾਂ ਵੇਚਿਆ, ਕਹਿੰਦੇ ਤੁਸੀਂ ਗਾਈਆਂ ਇਕੱਠੀਆਂ ਕਰਨ ਲਈ ਲੈ ਜਾਓ ਇਹਨੂੰ। ਗਾਈਆਂ ਕਹਿੰਦਾ ਇਕੱਠੀਆਂ ਕਰਦਾ ਇਹ, ਬਹੁਤ ਵਧੀਆ। ਉਹ ਸੱਚੀ ਗੱਲ ਹੈ,
ਮੈਨੂੰ ਲੱਗਦਾ ਇਹਦੇ ਵਿੱਚ ਨਾ ਥੋੜੀ ਜਿਹੀ ਅਮੈਂਡਮੈਂਟ ਕਰਨੀ ਪੈਣੀ ਹੈ ਸਰਬਜੀਤ ਨੂੰ ਕਹਿ ਕੇ ਨਾ। ਇਹ ਦੇਖੋ ਗਾਈਆਂ ਕੱਲੀ ਹਵਾ ਨਾਲ ਤਾਂ ਪੱਖੇ ਨਾਲ ਤਾਂ ਦੋੜੇ ਦਿਨ ਡਰਨਗੀਆਂ, ਤੇ ਸਰਬਜੀਤ ਨੂੰ ਕਹਿ ਕੇ ਨਾ ਇਹਦੇ ਚ ਇੱਕ ਮਿਊਜ਼ਿਕ ਕਾਰਡ ਵੀ ਲਵਾ ਦਿਓ, ਜਿਹੜਾ ਕਰੇਗਾ ਹਟ ਹਟ ਚਲੋ 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 ਐ ਵਾਲਾ ਜਿਹੜਾ ਹੁੰਦਾ ਨੀ, ਲਵਾ ਦਿਓ।
ਉਹਦੇ ਉਹਦੇ ਵਿੱਚ ਫਿਰ ਹਰਮਨ ਚੀਮੇ ਦੇ ਗਾਣੇ ਭਰਾ ਦੇਵਾਂਗੇ, ਆਪੇ ਇਕੱਠੀਆਂ ਹੋ ਜਾ ਜੁਗਟਾਂ ਪਾ ਕਹਿੰਦੇ ਗਾਈਆਂ ਇਕੱਠੀਆਂ ਕਰਨ ਚੱਲੇ ਆ, ਤੇ ਜੈਕਟਾਂ ਪਾ ਲਈਆਂ, ਸ਼ੂ ਪਾ ਲਏ, ਤੇ ਇਹ ਬਾਹਰ ਇੱਥੇ ਬੈਂਚ ਤੇ ਬਹਿ ਗਏ। ਤਾਂ ਮੈਂ ਅੰਦਰ ਸੀਗਾ, ਮੈਂ ਕਿਹਾ ਗਏ ਨੀ, ਇੱਥੇ ਬੈਠੇ ਆ। ਉਹ ਮੈਂ ਕਿਹਾ ਕੀ ਕਰਦੇ ਹੋ? ਕਹਿੰਦਾ ਗਾਈਆਂ ਇਕੱਠੀਆਂ ਕਰਦੇ। ਮੈਂ ਕਿਹਾ ਉੱਥੇ ਕਰਨੀ, ਇੱਥੇ ਕੀ ਕਰਦੇ? ਕਹਿੰਦੇ ਨਹੀਂ ਨਹੀਂ ਅਸੀਂ ਕਹਿੰਦਾ ਹੈਲੀਕਾਪਟਰ ਭੇਜਿਆ ਉਹਦੇ ਨਾਲ ਕਰਦੇ, ਕਹਿੰਦੇ ਟਰਾਈ ਕਰਦੇ ਆ ਟਰਾਈ ਵੀ ਉਹ ਸਾਨੂੰ ਕਹਿੰਦੇ ਹੁਣ ਇੱਦਾਂ ਵੇਚਿਆ ਵੀ। ਉਹ ਵੈਸੇ ਸਹੀ ਹੈ, ਮੈਂ ਦੇਖਿਆ ਕਈ ਫਾਰਮਰ ਜਿਹੜੇ ਨਾ ਇੱਥੇ ਕੈਟਲ ਫਾਰਮਰ ਹੈ, ਉਹਨਾਂ ਨੇ ਚਾਰ ਚਾਰ ਜਾਂ ਪੰਜ ਡਰੋਨ ਲਏ ਹੋਏ ਆ, ਤੇ ਉਹ ਇਕੱਠੇ ਹੋ ਕੇ ਨਾ ਫਿਰ, ਕਿਉਂਕਿ ਬਹੁਤ ਵੱਡੇ ਏਕੜੇ ਜਾ, ਪੰਜ ਪੰਜ ਛੇ ਛੇ ਕਿਲੋਮੀਟਰ ਦੀ ਰੇਂਜ ਆ ਅੱਜ ਕੱਲ੍ਹ, ਜ਼ਿਆਦਾ ਵੀ ਆ, ਤੇ ਨਾਲੇ ਤਾਂ ਕੈਮਰੇ ਲੱਗੇ ਨਾਲੇ ਦੇਖ ਰਹੇ ਨੇ, ਤੇ ਕੰਟਰੋਲ ਰੂਮ ਬਣਿਆ ਹੋਇਆ ਜੀ ਪੂਰਾ, ਉਹਨਾਂ ਨੇ ਸਕਰੀਨ ਲਾਈ ਹੋਈ ਹੈ, ਤੇ ਉੱਥੋਂ ਬੈਠੇ ਹੀ ਇਸ ਹਿਸਾਬ ਨਾਲ ਕਰਦੇ ਆ ਕਿ ਉਹ ਹੁਣ ਸੋਫਟਵੇਅਰ ਵੀ ਡਿਵੈਲਪ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ ਗਾਈਆਂ ਇਕੱਠੀਆਂ ਕਰਨ ਦੇ ਲਈ, ਕਿ ਉਹ ਡਰੋਨ ਨੂੰ ਨਾ ਜਿਹੜੇ ਬੰਦੇ ਨਹੀਂ ਅੜਾਇਆ ਕਰਨਗੇ, ਗਾਈਆਂ ਦੀ ਲੋਕੇਸ਼ਨ ਦੇਖ ਕੇ ਉਹ ਡਰੋਨ ਆਪਣੇ ਆਪ ਇਸ ਹਿਸਾਬ ਨਾਲ ਕਰਿਆ ਕਰਨਗੇ ਕਿ ਉਹ ਜਿੱਦਣ ਨੂੰ ਸੈੱਟ ਕੀਤਾ ਉੱਧਰ ਨੂੰ ਗਾਈਆਂ ਚੱਲ ਜਾਇਆ ਕਰਨਗੀਆਂ। ਸੋ ਆਪਣੇ ਆਪ ਹਾਈਟ, ਮਤਲਬ ਜਿਹਨਾਂ ਦੀ ਹਾਈਟ, ਸਪੀਡ ਤੇ ਜਿਹੜੀ ਓਰੀਐਂਟੇਸ਼ਨ ਹੈ, ਆਪਣੇ ਆਪ ਸੈੱਟ ਹੋਇਆ ਕਰੇਗੀ ਕਿ ਕਿੱਧਰ ਨੂੰ ਗਾਈਆਂ ਤੋਰਨੀਆਂ। ਸੋ ਚਾਰ ਪੰਜ ਜਿਹੜੇ ਡਰੋਨ ਹੈ ਉਹ ਗਾਈਆਂ ਨੂੰ ਇੱਦਾਂ ਲੈ ਕੇ ਜਾਇਆ ਕਰਨਗੇ। ਉਹ ਮੈਂ ਤਾਂ ਹੈਰਾਨ ਰਹਿ ਗਿਆ। ਖੈਰ ਵਧੀਆ ਗੱਲ ਹੈ, ਮਤਲਬ ਨਾਲੇ ਦੇਖੋ ਆਪਾਂ ਸ਼ੁਗਲ ਹੋ ਗਿਆ ਤੇ ਨਾਲੇ ਆਪਾਂ ਗੱਲਾਂ ਬਾਤਾਂ ਕਰ ਲਈਆਂ ਨਾ ਨਵੀਂ ਟੈਕਨੋਲੋਜੀ ਬਾਰੇ, ਪੇਂਡੂ ਆਸਟ੍ਰੇਲੀਆ ਦੇ ਬਾਰੇ ਦੱਸਤਾ। ਮਿੰਟੂ ਜੀ ਕੁਛ ਆਪਾਂ ਸੁਣੇ ਨਾਲ ਦੀ ਨਾਲ ਲੈ ਲਈਏ ਤਾਂ ਸਾਡੇ ਨਾਲ ਨਾ, ਠੀਕ ਹੈ ਜੀ, ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਅ ਜੀ ਕੀ ਹਾਲ ਚਾਲ ਹੈ, ਨਾਈਸ ਪ੍ਰੋਗਰਾਮ, ਸਾਡੇ ਅੱਜ ਸਨੀ ਡੇ ਹੈ ਜੀ। ਹਾਂਜੀ, ਚਲੋ ਬਹੁਤ ਵਧੀਆ ਗੱਲ ਹੈ ਜੀ, ਤੁਹਾਡੇ ਸਨੀ ਡੇ ਆ, ਪਰ ਈਸਟ ਕੋਸਟ ਦੇ ਉੱਤੇ ਮੀਂਹ ਦੇ ਆਸਾਰ ਅੱਜ ਦਿਖਾਈ ਦੇ ਰਹੇ ਨੇ। ਜਗਤਾਰ ਗਿੱਲ ਭਾਅ ਜੀ ਹਾਂਗਕਾਂਗ ਤੋਂ ਜੁੜੇ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਸੁਨੇਹਾ ਉਹਨਾਂ ਨੇ ਫੋਟੋ ਦੇ ਉੱਤੇ ਲਿਖ ਕੇ ਭੇਜਿਆ, ਜ਼ਿੰਦਗੀ 'ਚ ਉਹੀ ਲੋਕ ਧੋਖਾ ਖਾਂਦੇ ਜੋ ਕਦੇ ਜ਼ਿੰਦਗੀ 'ਚ ਦੂਸਰਿਆਂ ਨੂੰ ਧੋਖਾ ਦੇਣ ਬਾਰੇ ਨਹੀਂ ਸੋਚਦੇ। ਇਹ ਵੀ ਗੱਲ ਹੈ, ਵਧੀਆ ਗੱਲ ਹੈ। ਤੇ ਕੋਮਲਪ੍ਰੀਤ ਜੋਸ਼ੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲਦੇ ਆ। ਕਹਿੰਦੇ ਭਾਅ ਜੀ ਆਪਣੇ ਪਿੰਡਾਂ ਦੇ ਟੂਰਨਾਮੈਂਟ 'ਚ ਖਾਸ ਕਰਕੇ ਕ੍ਰਿਕਟ ਦੇ ਵੱਡੇ ਪਲੇਅਰ ਜਿਹੜੀ ਮਰਜ਼ੀ ਟੀਮ 'ਚ ਸ਼ੁਰੂ ਕਰਨ, ਫਾਈਨਲ ਜ਼ਰੂਰ ਖੇਡ ਲੈਂਦੇ ਸੀ, ਕਮੇਟੀ ਵਾਲੇ ਜੁਗਾੜ ਲਾ ਕੇ ਅਲਾਓ ਕਰ ਦਿੰਦੇ ਸੀ। ਤੁਸੀਂ ਵੀ ਰਿਕੁਐਸਟ ਕਰਕੇ ਦੇਖ ਲਓ ਕਿ ਦੁਬਾਰਾ ਇੰਟਾਇਰ ਜਿਹੜਾ ਦੁਬਾਰਾ ਐਂਟਰੀ ਭਰ ਕੇ ਦੇਖ ਲਓ, ਮੈਸੀ ਤੇ ਰੋਨਾਲਡੋ ਸ਼ਾਇਦ ਕਿਤੇ ਉਹਨਾਂ ਨੂੰ ਹੋਰ ਟੀਮ ਚ ਪਾ ਕੇ ਘਲਾ ਕੇ ਦੇਖ ਲਓ। ਤੇ ਉਹ ਮੇਰੀ ਜੀ ਟੀਮ ਹਾਰ ਗਈ ਅਰਜਨਟੀਨਾ ਰਾਤੀ, ਤੇ ਜਿਹੜਾ ਉਹਨਾਂ ਦਾ ਸਟਾਰ ਪਲੇਅਰ ਸੀ ਮੈਸੀ ਹਨਾ, ਉਹ ਵੀ ਘਰ ਬਹਿ ਗਿਆ, ਤੇ ਉਹਦਾ ਜਿਹੜਾ ਦੂਜੇ ਪਾਸੇ ਪੁਰਤਗਾਲ ਦਾ ਸੀ ਰੋਨਾਲਡੋ, ਉਹਦੀ ਟੀਮ ਵੀ ਹਾਰ ਗਈ। ਸੋ ਦੋਵੇਂ ਵੱਡੇ ਪਲੇਅਰਾਂ ਦੀਆਂ ਟੀਮਾਂ ਜਿਹੜੀਆਂ ਕਹਿੰਦੇ ਵੀ ਘਰ ਨੂੰ ਚਲੇ ਗਈਆਂ ਨੇ। ਤਾਂ ਗੁਰਿੰਦਰ ਸਿੰਘ
ਕੱਲ ਇੱਕ ਬਿਆਨ ਦਿੱਤਾ, ਕੱਲ ਇੱਕ ਬਿਆਨ ਆਇਆ ਸੀ ਜੀ, ਪੁਰਾਣੇ ਜਿਹੜੇ ਬ੍ਰਾਜ਼ੀਲ ਦੇ ਫਰਾਂਸ ਦੇ ਜਿਹੜੇ ਪੁਰਾਣੇ ਕੈਪਟਨ ਬਣੀ ਹੋ, ਤੇ ਉਹਨੇ ਕਿਹਾ, ਦੱਸਿਆ ਸੀ, ਕਹਿੰਦਾ ਜਿਹੜਾ ਮੈਸੀ ਆ ਨਾ ਉਹ ਬਾਰਸੀਲੋਨਾ ਲਈ ਚੱਲ ਸਕਦਾ, ਉਹ ਜਿਹੜਾ ਉਹਦੇ ਲਈ ਉਹਨੇ ਸਿੱਧਾ ਡਾਇਰੈਕਟ ਇਹ ਕਿਹਾ ਸੀ ਵੀ ਬੇਕਾਰ ਆਈਟਮ ਅਰਜਨਟੀਨਾ ਲਈ ਮੈਸੀ।
ਅੱਛਾ, ਹੋ ਗਿਆ ਪ੍ਰੈਸ਼ਰ, ਹੋ ਗਿਆ ਪ੍ਰੈਸ਼ਰ। ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਘਰ ਜਲਦੀ ਜਾਣ ਦੇ ਮਾਰੇ ਕਹਿੰਦੇ ਅਮਰੀਕਾ ਵਾਲੇ ਵਰਲਡ ਕੱਪ ਚ ਨਹੀਂ ਜਾਂਦੇ, ਤੁਹਾਨੂੰ ਪਤਾ ਕੱਲੇ ਅਮਰੀਕਾ ਵਾਲੇ ਨੀ, ਹੋਰ ਕਈ ਦੇਸ਼ ਵੀ ਨੀ ਜਾਂਦੇ, ਇੰਡੀਆ ਵਾਲੇ ਵੀ ਨੀ ਜਾਂਦੇ, ਪਾਕਿਸਤਾਨ ਵਾਲੇ ਵੀ ਨੀ ਜਾਂਦੇ, ਕਿਉਂਕਿ ਘਰੋਂ ਵਾਜਾਂ ਪੈਂਦੀਆਂ। ਤਾਂ ਹਾਂਜੀ, ਸਾਡੇ ਨਾਲ ਗੁਰਨਿੰਦਰ ਹਾਂਜੀ ਚਾਹਲ ਹੁਣੀ ਵੀ ਜੁੜੇ ਨੇ, ਇਹਨਾਂ ਦੀਆਂ ਚਾਰ ਪੰਜ ਖਬਰਾਂ ਨੇ ਆਪਾਂ ਸ਼ੇਅਰ ਕਰਨੀਆਂ ਨੇ ਲੇਟਰ। ਤੇ ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਵੀ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ, ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਹੈਲੀਕਾਪਟਰ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ, ਠੀਕ ਹੈ ਜੀ। ਤੇ ਹੱਸ ਰਹੇ ਨੇ ਪ੍ਰਦੀਪ ਤੂਰ ਜਹਾਜ਼ ਵਾਲੀ ਗੱਲ ਤੇ, ਤੇ ਕਹਿੰਦੇ ਨੇ ਕਿ ਆਹ ਤਾਂ ਬਹੁਤ ਵਧੀਆ ਤਰੀਕਾ ਜੀ, ਅੱਤ ਕਰਾਤੀ। ਮਨਦੀਪ ਸਿੰਘ ਹੁਣੀ ਵੀ ਹੱਸ ਰਹੇ ਨੇ, ਕਹਿੰਦੇ ਹੈਲੀਕਾਪਟਰ ਵਾਲੀ ਦਾ ਅੱਤ ਕਰਾਤੀ ਗੱਲ। ਤੇ ਜਗਤਾਰ ਭਾਜੀ, ਤੁਹਾਡਾ ਮੈਸੇਜ ਜਿਹੜਾ ਆਪਾਂ ਕਰਾਂਗੇ ਗੱਲਾਂ ਬਾਤਾਂ ਦੇ ਵਿੱਚ ਜਦੋਂ ਡਿਟੇਲ 'ਚ ਆਉਣਗੇ, ਤਾਂ ਮਿੰਟੂ ਭਾਜੀ ਜਿਹੜੀ ਗੱਲ ਹੁਣ ਆਪਾਂ ਵਰਲਡ ਕੱਪ ਦੀ ਥੋੜ੍ਹੀ ਕਰ ਲਈਏ ਕਿ ਘਰੇ ਜਾਣ ਦੀ ਗੱਲ, ਇੰਡੀਆ 'ਚ ਵੀ ਇੱਦਾਂ ਹੀ ਹੁੰਦੀ ਸੀ ਕਈ ਟੀਮਾਂ ਤਾਂ ਜਿੱਦਾਂ ਜਦੋਂ ਬਾਹਰ ਕਿਤੇ ਖੇਡਣ ਜਾਂਦੀਆਂ ਸੀ ਕਿਸੇ ਹੋਰ ਸ਼ਹਿਰ, ਤੇ ਉਹ ਤੋਰਾ ਫੇਰੀ 'ਚ ਟਾਈਮ ਆਪਣਾ ਬਤਾ ਦਿੰਦੀਆਂ ਸੀਗੀਆਂ ਕਿ ਯਾਰ ਛੱਡੋ ਪਰੇ ਮੈਚ ਕੀ ਖੇਡਣਾ ਆ, ਹਨਾ। ਤੇ
ਕਈ ਪੱਧਰ ਹੁੰਦੇ ਆ ਅੱਡੋ ਅੱਡ ਇੰਡੀਆ ਦੇ ਵਿੱਚ, ਇੱਕ ਪੱਧਰ ਜਿਵੇਂ ਇਹਨਾਂ ਨੇ ਗੱਲ ਛੇੜੀ ਹੈ ਨਾ ਵੀ ਜਗਾੜ ਜਗੂੜ ਲਾ ਕੇ ਚੰਗੇ ਪਲੇਅਰ ਨੂੰ ਗਾਂ ਦੀ ਗਾਂ ਅਗਲੇ ਟੀਮ ਬਦਲ ਦਿੰਦੇ ਹੁੰਦੇ ਸੀ ਜਿਹਦੀ ਟੀਮ ਹਾਰ ਜਾਂਦੀ ਸੀ ਤਾਂ ਇਹ ਇੰਡੀਆ ਦੇ ਵਿੱਚ ਇੱਕ ਜਿਹੜਾ ਇਹੀ ਪੱਧਰ ਹੈ ਨਾ ਜਿਹੜਾ ਜ਼ਮੀਨੀ ਪੱਧਰ ਗਰਾਊਂਡ ਦਾ, ਉੱਥੋਂ ਹੀ ਪਲੇਅਰ ਦੀ ਮੈਂਟੈਲਿਟੀ ਸੈੱਟ ਹੁੰਦੀ ਹੈ। ਤੁਸੀਂ ਆਸਟ੍ਰੇਲੀਆ ਦੀ ਗੱਲ, ਆਸਟ੍ਰੇਲੀਆ ਦੇ ਪਲੇਅਰਾਂ ਨੂੰ ਆਪਾਂ ਕਹਿੰਦੇ ਹਾਂ ਵੀ ਆਸਟ੍ਰੇਲੀਆ ਦੀ ਟੀਮਾਂ ਜਿੱਥੇ ਵੀ ਆ ਜਾਂ ਵੀ ਉਹ ਜਾਨ ਲੜਾਉਂਦੇ ਆ, ਉਹਦਾ ਕਾਰਨ ਇਹ ਹੈ ਵੀ ਤੁਸੀਂ ਦੇਖੋਗੇ ਵੀ ਜੇ ਆਸਟ੍ਰੇਲੀਆ ਤੁਸੀਂ 2 ਸਾਲ ਦੇ ਬੱਚੇ ਨੂੰ ਕੋਈ ਕਲੱਬ ਜੁਆਇਨ ਕਰਾਤਾ, ਮੰਨ ਲਓ ਵੀ ਤੁਸੀਂ 2-2.5-3 ਸਾਲ ਦੇ ਬੱਚੇ ਨੂੰ ਕਲੱਬ ਜੁਆਇਨ ਕਰਾਤਾ, ਤਾਂ ਪਹਿਲੀ ਉਹਦੀ ਸ਼ਰਤ ਪਤਾ ਕਿ ਉਹ ਕਲੱਬ ਕਹੂਗਾ ਵੀ ਕਿੱਟ ਲਓ, ਠੀਕ ਹੈ ਜੀ। ਉਹ ਕਿੱਟ ਜਦੋਂ ਕੱਪੜੇ ਉਹਦੇ ਬੂਟ ਜਿਹੜੇ ਸੰਬੰਧਿਤ ਚੀਜ਼ਾਂ ਜਰਾਬਾਂ ਜਰੂਬਾਂ ਗਾਰਡ ਗੂਡ ਜਦੋਂ ਪਾਉਂਦਾ ਨਾ ਬੱਚਾ, 50% ਤਾਂ ਉਹ ਪਲੇਅਰ ਆਪਦੇ ਆਪ ਨੂੰ ਮਹਿਸੂਸ ਉੱਦੇ ਨਹੀਂ ਕਰਨ ਲੱਗ ਜਾਂਦਾ, ਮੈਂਟੈਲਿਟੀ ਸੈੱਟ ਹੋ ਜਾਂਦੀ ਉਹਦੀ ਤੇ ਉਹਨੂੰ ਲੱਗਦਾ ਵੀ ਮੈਂ ਪਲੇਅਰ ਬਣ ਗਿਆ ਵੀ ਆਹ ਬਕਿਆ ਵਾ। ਤੇ ਇੰਡੀਆ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਇੱਕ ਆਮ ਹੀ ਦਿੱਕਤ ਆਉਂਦੀ ਸੀ ਭਾਣਾ ਜੀ ਤੁਹਾਨੂੰ ਆਉਂਦੀ ਹੋਵੇ ਨਾ ਆਉਂਦੀ ਹੋਵੇ, ਸਾਡੇ ਨਿੱਕਰਾਂ ਦੇ ਰੰਗ ਇੱਕੋ ਜਿੱਕੇ ਹੋ ਜਾਂਦੇ, ਬਣਾਉਣਾ ਇੱਕੋ ਜਿਹੀਆਂ ਹੋ ਜਾਂਦੀਆਂ, ਤਾਂ ਫੇਰ ਨਾ ਟਾਸ ਕਰਦੇ ਸੀ ਪਹਿਲਾਂ ਅਸੀਂ ਮੈਚ ਤੋਂ ਪਹਿਲਾਂ, ਮੰਨ ਲਓ ਅਸੀਂ ਡੱਬ ਵਾਲੀ ਖੇਡਣ ਗਏ ਤਾਂ ਡੱਬ ਵਾਲੀ ਤੇ ਉਹਨਾਂ ਦੇ ਵੀ ਰੰਗ ਬਿਰੰਗੀਆਂ ਜੇ ਨਿੱਕਰਾਂ ਵਾਲੇ ਹੋ ਜਾਂਦੇ ਸਾਡੇ ਵੀ ਹੋ ਜਾਂਦੇ, ਫਿਰ ਅਸੀਂ ਟਾਸ ਕਰਦੇ,
ਦੁਕਾਨ ਤਾਂ ਇੱਕ ਤੋਂ
ਕੁੜਤੇ ਲਾ ਕੇ ਖੇਡੂਗਾ,
ਦੁਕਾਨ ਤਾਂ ਇੱਕ ਤੋਂ ਹੀ ਆਏ ਹੁੰਦੇ ਸੀ।
ਹਾਂਜੀ ਹਾਂਜੀ, ਉਹ ਫਿਰ ਕਹਿੰਦੇ ਨਾ ਵੀ ਐਂ ਕਰੋ ਵੀ ਆਪਾਂ ਕੁੜਤੇ ਲਾ ਕੇ ਖੇਡੂ ਅੱਧਾ ਅੱਧੀ ਇੱਕ ਟੀਮ, ਤਾਂ ਉਹ ਇੱਕ ਟੀਮ ਫੁੱਟਬਾਲ ਵੀ ਜਮਾਂ ਕਬੱਡੀ ਵਾਲਿਆਂ ਨੂੰ ਇਕੱਲੀ ਨਿੱਕਰ 'ਚ ਹੀ ਖੇਡਦੇ ਹੁੰਦੇ ਸੀਗੇ ਕਿਉਂਕਿ ਮਜਬੂਰੀ ਹੁੰਦੀ ਸੀਗੀ ਜਦੋਂ ਉਹ ਮੈਚ ਅਪ ਨਹੀਂ ਹੁੰਦਾ ਸੀ ਪਤਾ ਨੀ ਲੱਗਦਾ ਸੀ, ਤੋ ਇਹ ਗੱਲਾਂ ਕਰਕੇ ਨਾ ਜਾਂ ਉੱਥੇ ਇੱਕ ਹੋਰ ਦਿੱਕਤ ਹੁੰਦੀ ਸੀ ਜਿਹੜਾ ਕਹਿੰਦੇ ਨੀ ਹੁੰਦੇ ਵੀ ਜਿਹਦੀ ਲਾਠੀ ਉਸਕੀ ਭੈਂਸ, ਜਾਂ ਕਹਿੰਦੇ ਹੁੰਦੇ ਤਗੜੇ ਦਾ ਸੱਤੀ ਮੀਹੀ ਸੌ ਵਾਲੀ ਗੱਲ ਹੁੰਦੀ ਆ ਉਹ ਹੁੰਦਾ ਸੀ, ਤਾਂ ਉਹਦੇ ਚ ਮੇਰੇ ਨਾਲ ਵੀ ਵਾਪਰੀ ਇੱਕ ਵਾਰੀ ਜੀ, ਮੈਂ ਨਾ ਨੇੜੇ ਸਾਡੇ ਤੋਂ 20 ਕਿਲੋਮੀਟਰ ਤੇ ਇੱਕ ਮੰਡੀ ਆ ਛੋਟੀ ਜਿਹੀ ਰੋੜੀ, ਉਹਦਾ ਨਾਮ ਮੰਡੀ ਦਾ, ਤੇ ਜਿੱਥੋਂ ਦੀ ਬਲਬੀਰੋ ਭਾਬੀ ਹੋਈ ਸੀ ਬਹੁਤ ਮਸ਼ਹੂਰ ਉਹ ਹੈਗੀ ਆ ਮੰਡੀ, ਤੇ ਉੱਥੇ ਭਾਈ ਸਾਡਾ ਮੈਚ ਲੱਗ ਗਿਆ, ਤੇ ਉੱਥੇ ਮੈਚ ਦੇ ਵਿੱਚ ਜਦੋਂ ਮੈਂ ਹਜੇ ਨਵਾਂ ਨਵਾਂ ਖੇਡਣ ਲੱਗਿਆ, ਪਰ ਮੇਰਾ ਪਲੱਸ ਪੁਆਇੰਟ ਇਹ ਸੀ ਵੀ ਮੇਰੇ ਕੋਲੇ ਜੀਪ ਸੀ ਜਿਹਦੇ ਉੱਤੇ ਮੈਂ ਲੈ ਕੇ ਗਿਆ ਸੀ ਸਾਰਿਆਂ ਨੂੰ ਸਾਰੀ ਟੀਮ ਨੂੰ, 540 ਮਹਿੰਦਰਾ ਜੀਪ ਹੁੰਦੀ ਜੀ, ਤੇ ਮੈਂ ਉਦੋਂ ਉਹਨੂੰ ਥਾ ਅੱਜ ਕੱਲ ਵਾਲੀ ਥਾਰ ਵਰਗੀ, ਤੇ ਮੈਂ ਉਹ ਚ 12-13 ਬੰਦੇ ਲੱਦ ਕੇ ਲੈ ਗਿਆ ਉੱਥੇ, ਜਦੋਂ ਲੈ ਗਿਆ ਤੇ ਉੱਥੇ ਜਦੋਂ ਟੀਮ ਸਾਡੇ ਕੋਚ ਨੇ ਚੁਣੀ ਤੇ ਟੀਮ ਖੇਡਣ ਲਈ, ਤੇ ਮੈਨੂੰ ਬਾਹਰ ਬਾਤਾ ਫੱਟੇ ਤੇ, ਤੇ ਜਦੋਂ ਮੈਂ ਬਾਹਰ ਬੈਠ ਗਿਆ ਫੱਟੇ ਤੇ, ਹਾਂ ਮੈਂ ਜਦੋਂ ਬਾਹਰ ਫੱਟੇ ਤੇ ਬੈਠ ਗਿਆ, ਉਹ ਕਹਿੰਦੇ ਨੀ ਹੁੰਦੇ ਕਹਾਵਤ ਵੀ ਰਿੰਡੀ ਤਾਂ ਰੰਡੇ ਆਪਾਂ ਕੱਟਦੇ ਹੁੱਜਾਂ ਵਾਲੇ ਨੀ ਕੱਟਣ ਦਿੰਦੇ, ਤਾਂ ਉਹ ਮੈਂ ਤਾਂ ਬਾਹਰ ਬੈਠ ਕੇ ਜੇ ਸਬਰ ਨਾਲ ਬਹਿ ਗਿਆ ਵੀ ਆਪਾਂ ਤਾਂ ਜੇ 5-7 ਦਿਨ ਤਾਂ ਹੋਇਆ ਖੇਡਣ ਲੱਗੇ ਨੂੰ ਤੇ ਆਪਾਂ ਨੂੰ ਤਾਂ ਠੀਕ ਆ ਇੱਥੇ ਬੈਠਣਾ ਬੈਂਚ ਤੇ, ਪਰ 3-4 ਆਏ ਤੇ ਮੈਨੂੰ ਤਾਂ ਲੱਗ ਗਏ ਫੂਕ ਚੁਕਾਉਣ, ਤੇਰੀ ਜੀਪ ਤੇ ਚੜ ਕੇ ਆਏ ਤੇ ਤੈਨੂੰ ਬਾਹਰ ਪਾਤਾ, ਬਹੁਤ ਧੱਕਾ ਹੈ ਤਾਂ ਮੈਨੂੰ ਤਾਂ ਜੀ ਉਹਨਾਂ ਨੇ ਨਾ ਪੂਰੀ ਐਨ ਫੀਲਿੰਗ ਦਬਾਤੀ, ਮੈਨੂੰ ਤਾਂ ਪੂਰੀ ਸਿਕੰਦਰ ਮਹਾਨ ਵਾਲੀ ਵੀ ਤੂੰ ਤਾਂ ਸਿਕੰਦਰ ਮਹਾਨ ਆ, ਤੇ ਮੈਂ ਤਾਂ ਭਾਈ ਮੈਚ ਦੇ ਅੱਧ ਵਿਚਾਲੇ ਕੋਈ ਗੱਲ ਹੀ ਨੀ ਸੁਣੀ, ਧੱਕੇ ਨਾ ਵੜ ਗਿਆ ਗਰਾਊਂਡ ਚ, ਮੈਂ ਕਿਹਾ ਕੱਢੋ ਆਪਦਾ ਇੱਕ ਬੰਦਾ ਬਾਹਰ, ਮੈਂ ਤਾਂ ਖੇਡੂਗਾ,
ਨਹੀਂ ਤਾਂ ਮੈਂ ਇੱਥੇ ਛੱਡ ਕੇ ਜਾਊਂਦਾ,
ਮੈਂ ਲੈ ਕੇ ਨੀ ਜਾਂਦਾ, ਨਹੀਂ ਮੈਂ ਲੈ ਕੇ ਨੀ ਜਾਂਦਾ, ਉਹ ਭਾਈ ਮਜਬੂਰੀ ਬਸ, ਫਿਰ ਉਹਨਾਂ ਨੇ ਕਿ ਉਹ ਦੂਜੀ ਟੀਮ ਤਕੜੀ ਸੀ, ਫਿਰ ਥੋੜਾ 2 ਮਿੰਟ ਦਾ ਮੈਚ ਰੁਕਿਆ, 2 ਮਿੰਟਾਂ ਬਾਅਦ ਦੂਜੀ ਟੀਮ ਨੇ ਇਹ ਡਿਸਾਈਡ ਕੀਤਾ ਵੀ ਕੋਈ ਨੀ ਤੁਸੀਂ 13 ਖੇਡੀ ਜਾਓ, ਅੱਗੇ 12 ਖੇਡੀ ਜਾਓ, ਕੋਈ ਚੱਕਰ ਨੀ, ਹਾਰ ਕੇ ਵਿਰੋਧੀ ਟੀਮ ਨੇ ਮੇਰੇ ਤੇ ਤਰਸ ਖਾ ਲਿਆ, ਆਪਦੀ ਤਾਂ ਨੀ ਖਾਧਾ, ਮੈਨੂੰ 12ਵੇਂ ਪਲੇਅਰ ਨੂੰ ਵੀ ਵਿੱਚੇ ਤੁਰਿਆ ਕਰੂ ਵੀ ਇਹ ਕੀ ਲੱਤ ਡਾਲੂ ਵਿੱਚ ਇਹ ਤੁਰਿਆ ਕਰੂਗਾ, ਤੇ ਸੋ ਇਹ ਪਿੰਡਾਂ ਦੀ ਉਦੋਂ ਮੈਂਟੈਲਿਟੀ ਹੁੰਦੀ ਸੀ ਜੀ, ਤੇ ਪਰ ਕੀ ਆ ਜੀ ਸਾਡੇ ਨਾ ਇੱਧਰ ਮੈਨੂੰ ਵੀ ਸੁਨੇਹਾ ਉਹ ਹੈਲੀਕਾਪਟਰ ਵਾਲੇ ਮਾਮਲੇ ਚ ਵੀ ਆਇਆ ਪੈਕ, ਉਹ ਸਿੱਧੂ ਸਾਹਿਬ ਮੈਨੂੰ ਵੀ ਪਿਛਲੇ ਹਫ਼ਤੇ ਨਾ ਕਿਸੇ ਦਾ ਫੋਨ ਆਇਆ, ਮੈਂ ਪਹਿਲਾਂ ਵੀ ਮੈਨੂੰ ਲੱਗਦਾ ਕਿਤੇ ਅੱਧੇ ਜ਼ਿਕਰ ਹੋਇਆ, ਤੇ ਉਹ ਕਹਿੰਦਾ ਜੀ ਬੱਦਲਬਾਈ ਜੀ ਸੀ, ਮੀਂਹ ਜਾ ਪੈਂਦਾ ਸੀ ਉਹਦੇ, ਤੇ ਮੈਨੂੰ ਆਹਦੇ ਬਾਈ ਜੀ ਅੱਜ ਆਪਾਂ ਜਹਾਜ਼ ਉਡਾਵਾਂਗੇ, ਮੈਂ ਪਹਿਲੀ ਮੈਂ ਇੱਥੇ ਖੇਤ ਫਿਰਾਂ ਤੇ ਮੈਨੂੰ ਇੱਕਦਮ ਹੈਰਾਨੀ ਜੀ ਹੋਈ ਵੀ ਜਹਾਜ਼ ਉਡਾਵਾਂਗੇ, ਕਿਤੇ ਤਾਂ ਮੇਰਾ ਡਰੋਨ ਜੇ ਵਾਲੇ ਪਾਸੇ ਧਿਆਨ ਜਾ ਗਿਆ ਕਿਤੇ ਕਿਸੇ, ਮੈਂ ਕਿਹਾ ਕਿਵੇਂ ਬਾਈ ਜੀ ਮੈਂ ਬੋਲਦਾ ਐਡਲੇਡ ਤੋਂ, ਮੈਂ ਕਿਹਾ ਹਾਂਜੀ ਹਾਂਜੀ, ਉਹ ਕਹਿੰਦਾ ਜੀ ਅੱਜ ਨਾ ਸਾਡਾ ਪਰਿਵਾਰ ਆਇਆ ਸੀ ਤੇ ਅਸੀਂ ਆਖਿਆ ਚੱਲ ਅੱਜ ਘੁੰਮਣ ਜਾਣਾ ਬਰੋਸਾ ਵੈਲੀ, ਤੇ ਬਾਈ ਨੂੰ ਪੁੱਛਦੇ ਹਾਂ ਵੀ ਆਇਆ ਤਾਂ ਬੱਦਲ ਜੇ ਅੱਜ ਉਹ ਚੜਾਊਗਾ ਤਾਂ ਫਿਰ ਆਪਾਂ ਝੂਟੇ ਲੈ ਆਵਾਂਗੇ, ਉਹ ਮੈਂ ਕਿਹਾ ਭਰਾ
ਤੁਸੀਂ ਕਹਿਣਾ ਸੀ ਹੈਗਾ ਮੈਂ ਹਵਾ ਚ ਹੀ ਆ ਪਰ ਹੈਗਾ ਮੈਂ ਦਰਖਤ ਦੇ ਉੱਪਰ ਚੜਿਆ ਸੰਤਰੇ ਤੇ ਹੈਗੀਆਂ ਨੇ ਹੈਗੀਆਂ ਨੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸੰਗਤਰੇ ਤੇ ਚੜਿਆ
ਸੋ ਕਈ ਵਾਰੀ ਏਦਾਂ ਹੋ ਜਾਂਦਾ ਜਿਹੜੇ ਕੋਲੇ ਬਣਾ ਲੈਂਦੇ ਆ ਵੀ ਭਾਈ ਪਤਾ ਨੀ ਮਿੰਟੂ ਬਰਾੜ ਦਾ ਆਪਦਾ ਹੈਲੀਕਾਪਟਰ ਹੋਣਾ ਪਹਿਲਾਂ ਜੋ ਸ਼ੁਰੂ ਚ ਵੀ ਉਦੋਂ ਮੇਰੀ ਮਾਂ ਨਾਲ ਵੀ ਲੜਾਤਾ ਸੀ ਕਿਸੇ ਨੇ ਮੈਨੂੰ ਤੇ ਉਦੋਂ ਵੀ ਕਿਸੇ ਨੇ ਇੱਥੇ ਜਹਾਜ਼ ਤੇ ਫੋਟੋ ਛਪੀ ਉਦੋਂ ਕਿਸੇ ਨੇ ਮਾਤਾ ਨੂੰ ਜਾ ਵਧਾਈਆਂ ਦਿੱਤੀਆਂ ਉਹ ਮਾਤਾ ਮੇਰੇ ਨਾਲ ਔਖੀ ਸੌਖੀ ਹੋ ਜਾਵੇ ਵੀ ਐਡੇ ਐਡੇ ਫੈਸਲੇ ਹੁਣ ਤੂੰ ਕੱਲਾ ਹੀ ਲੈ ਲੈਣਾ ਮੈਥੋਂ ਵੀ ਨੀ ਪੁੱਛਦਾ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਮੈਨੂੰ ਇੱਥੇ ਦੱਸਿਆ ਵੀ ਤੂੰ ਜਹਾਜ਼ ਲੈ ਲਿਆ ਮੈਂ ਕਿਹਾ ਕਮਾਲ ਮਾਤਾ
ਚਲੋ ਸਾਡੇ ਵੀ ਹੁਣ ਜਹਾਜ਼ ਆਇਆ ਪਿਆ ਘਰੇ ਤੇ ਮੇਰਾ ਹਜੇ ਉਡਾਉਣ ਦਾ ਟਾਈਮ ਹੀ ਨੀ ਲੱਗਦਾ ਬਿਜ਼ੀ ਇੰਨਾ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਡੇ ਬਹੁਤ ਵਧੀਆ ਵੈਦਰ ਹੈ ਜੀ ਤੇ ਸਾਡਾ ਮੇਲਾ ਫੇਲ ਹੋ ਗਿਆ ਕਿਉਂਕਿ ਟੂ ਮਚ ਹੋਟ 40 degree ਟੈਂਪਰੇਚਰ ਹੋ ਗਿਆ ਸੀ ਸੋ ਕੈਨੇਡਾ ਵਾਲਿਆਂ ਲਈ 40 degree ਬਹੁਤ ਜ਼ਿਆਦਾ ਹੁੰਦਾ ਹਾਂਜੀ ਤੇ ਜਗਤਾਰ ਗਿੱਲ ਭਾਅ ਜੀ ਵੀ ਵਧਾਈਆਂ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਸੋਨੀ ਬਰਾੜ ਲੀਟਨ ਵਾਲੇ ਕਹਿ ਰਹੇ ਨੇ ਕਹਿੰਦੇ ਨੇ ਕਿ ਅਮਨ ਜੀ ਮੇਰੇ ਘਰ ਤਾਂ ਆ ਕੇ ਗਏ ਆ ਤੁਹਾਡਾ ਹੈਲੀਕਾਪਟਰ ਉਹ ਬਸ ਮਾਣ ਹੀ ਨਹੀਂ ਕਰੀਦਾ ਜੀ ਮਾਣ ਹੀ ਨਹੀਂ ਕਰੀਦਾ
ਨਹੀਂ ਉਹ ਮੇਰਾ ਸੀਗਾ ਬਾਈ ਸਿੱਧੂ ਸਾਹਿਬ ਨੂੰ ਤਾਂ ਹੁਣ ਲੈ ਕੇ ਦਿੱਤਾ ਤਾਂ ਮੇਰੀ ਰੀਸ ਨਕਲੋ ਨਕਲੀ ਲੈ ਕੇ ਦਿੱਤਾ ਜਵਾਕਾਂ ਨੇ
ਸਾਡੇ ਕੋਲ ਆਪਣੇ ਆਪਣੇ ਨੇ
ਰੀਸ
ਤੇ ਅਵਤਾਰ ਸੰਧੂ ਗ੍ਰਿਫਤ ਵਾਲੇ ਵੀ ਜੁੜੇ ਨੇ ਹਾਂਜੀ ਕੀ ਹਾਲ ਚਾਲ ਹੈ ਜੀ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਅੱਜ ਸਨੀ ਡੇ ਹੈ ਹਾਂਜੀ ਤੁਹਾਡੇ ਸਨੀ ਡੇ ਆ ਕਹਿੰਦੇ ਕਿਰਪਾ ਬਣਾਈ ਰੱਖਣ ਪਰਮਾਤਮਾ ਤੇ ਪ੍ਰਦੀਪ ਤੂਰ ਹੱਸ ਰਹੇ ਨੇ ਜੀ ਤੁਹਾਡਾ ਉਹ ਮੈਚ ਵਾਲੀ ਗੱਲ ਸੁਣ ਕੇ ਸੋ ਮਿੰਟੂ ਜੀ ਹਰਿੰਦਰ ਸਿੰਘ ਸੇਵੀਆ ਵੀ ਡੰਡਨੋਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਮੈਂ ਆਪਣੇ ਸੱਜਣਾਂ ਨੂੰ ਬੇਨਤੀ ਕਰਾਂ ਕਿ ਉਹ ਵੀ ਜੁੜ ਸਕਦੇ ਨੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਵਰਾਜ ਬਲ ਅੰਮ੍ਰਿਤਸਰ ਵਾਲੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਵੀ ਕਹਿੰਦੇ ਵਧੀਆ ਚੱਲ ਰਿਹਾ ਅਤੇ ਕੌਫੀ ਪੀ ਰਹੇ ਹਾਂ ਅਤੇ ਬਾਕੀ ਸਾਡੇ ਨਾਲ ਮਲਕੀਤ ਬਘਿਆਣਾ ਜੁੜੇ ਸਨ ਅਤੇ ਅਮਰੀਕਾ ਤੋਂ ਅਤੇ ਉਹ ਵੀ ਕਹਿੰਦੇ ਨੇ ਕਿ ਬਰਾੜ ਸਾਹਿਬ ਵੀ ਹੱਦ ਕਰਦੇ ਆ ਮੈਂ ਸੋਚੀ ਜਾਂਦਾ ਸੀ ਕਿ ਰੇਡੀਓ ਚ ਵਿੱਚ ਇੰਨੀ ਕਮਾਈ ਹੈਲੀਕਾਪਟਰ ਲੈ ਲਿਆ ਨਹੀਂ ਨਹੀਂ ਰੇਡੀਓ ਦੀ ਕਮਾਈ ਦਾ ਮੈਂ ਲਿਆ ਹੈਲੀਕਾਪਟਰ ਤੇ ਇਹਨਾਂ ਨੇ ਅਖਬਾਰ ਦੀ ਕਮਾਈ ਲੈ ਲਿਆ ਦੇਖੋ ਕਮਾਈ ਇੰਨੀ ਆ ਹੁਣ ਜਿਹੜਾ ਖੇਤ ਲਏ ਆ ਤੁਹਾਨੂੰ ਪਤਾ ਸਿੱਖ ਖੇਡਾਂ ਚੋ ਐਡਰੇਟ ਚ ਜਿਹੜੇ ਸਿੱਖ ਖੇਡਾਂ ਚ ਲਏ ਸੀ ਘਪਲਾ ਕਰਕੇ ਹੁਣ ਦੇਖੋ ਕੱਲ ਮੇਰੇ ਤੇ ਵੀ ਇਲਜ਼ਾਮ ਲੱਗਿਆ ਕਹਿੰਦੇ ਤੁਸੀਂ ਸਵਿਸ ਬੈਂਕ ਨੂੰ ਐਵੇਂ ਡਿਫੈਂਡ ਕਰੀ ਜਾਂਦੇ ਆ ਉਹ ਇਹ ਤਾਂ ਦੇਖੋ ਇਹਨਾਂ ਨੇ ਤਾਂ ਐਡਲੇਟ ਕਰਾਈਆਂ ਮੈਂ ਨੈਸ਼ਨਲ ਪ੍ਰਧਾਨ ਹੈ ਮੇਰੇ ਤਾਂ ਅਕਾਊਂਟ ਸਵਿਸ ਬੈਂਕ ਚ ਮੈਂ ਡਿਫੈਂਡ ਕਰਨਾ ਹੀ ਆ ਜਿਹੜੇ ਸਿੱਖ ਖੇਡਾਂ ਚ ਮੈਂ ਘਪਲਾ ਕਰਦਾ ਉਹ ਸਾਰੇ ਉੱਤੇ ਚੱਲਦੇ ਨੇ ਪੈਸੇ ਹਈ ਬਹੁਤ ਆਸਟ੍ਰੇਲੀਆ ਚ ਥਾਂ ਹੀ ਹੈ ਨੀ ਰੱਖਣ ਨੂੰ ਜਗਵੀਰ ਸਿੱਖੋ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹ ਵੀ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲਿਆ
ਮੈਂ ਇੱਥੇ ਇੱਕ ਰਾਜ ਦੀ ਗੱਲ ਹੋਰ ਦੱਸ ਦਿੰਦਾ ਮੈਂ ਜੇ ਲੋ ਤੁਸੀਂ ਕਹੋ ਤਾਂ ਤੁਸੀਂ ਅਸੀਂ ਨਾ ਇਹ ਜਿਹੜੇ ਵੱਡੇ ਲੋਕ ਹੁੰਦੇ ਨਾ ਇਹ ਹਿੰਟ ਹੀ ਦਿੰਦੇ ਹੁੰਦੇ ਗੱਲਾਂ ਦੇ ਮਾੜੇ ਮੋਟੇ ਉਹ ਹਿੰਟ ਦੇਣ ਦਾ ਕਾਰਨ ਇਹ ਹੁੰਦਾ ਵੀ ਲੋਕ ਯੂਜ਼ ਜੇ ਹੋ ਜਾਣ ਹੌਲੀ ਹੌਲੀ ਨਿੱਕੇ ਨਿੱਕੇ ਹਿੰਟ ਜੇ ਦੇ ਕੇ ਨਾ ਕਿਹੜਾ ਲੋਕਾਂ ਨੂੰ ਤਿਆਰ ਕਰ ਲੈਂਦੇ ਆ ਪ੍ਰਪੇਅਰ ਕਰ ਲੈਂਦੇ ਆ ਵੀ ਇੱਧਰ ਨੂੰ ਪ੍ਰਪੇਅਰ ਜੇ ਕਰ ਲਈਏ ਹੁਣ ਪਿਛਲੇ ਦਿਨ ਨਾ ਤੁਸੀਂ ਦੇਖਿਆ ਹੋਣਾ ਸਿੱਧੂ ਸਾਹਿਬ ਗਏ ਸੀਗੇ ਡਾਰਬਨ ਐਲੈਕਸ ਸਪ੍ਰਿੰਗ ਉਹਦਾ ਟੂਰ ਤੇ ਉਹ ਟੂਰ ਦੇ ਵਿੱਚ ਤੁਹਾਨੂੰ ਹੁਣ ਇੱਕ ਹਿੰਟ ਦਿੱਤਾ ਗਾ ਕਿ ਜਿਹੜੀ ਉਹ 10 lakh ਏਕੜ ਜ਼ਮੀਨ ਉਹ ਹੁਣ ਸਿੱਧੂ ਸਾਹਿਬ ਅੱਜ ਤਾਈ ਨਾ ਉੱਥੇ ਜਾ ਵੜੇ ਪਹਿਲਾਂ ਨਾ ਜਾ ਵੜੇ ਤੁਸੀਂ ਸੋਚਣ ਵਾਲੀ ਗੱਲ ਆ ਹੁਣ ਉਹ ਗਏ ਆ ਤੁਹਾਨੂੰ ਹਿੰਟ ਜਾ ਦਿੱਤਾ ਵੀ ਗੋਰੇ ਨੇ ਕੋਲੇ 10,000 acres ਇਹ ਨੀ ਦੱਸਿਆ ਵੀ ਉਹ ਗੋਰਾ ਮੈਨੇਜਰ ਆ ਸਿੱਧੂ ਸਾਹਿਬ ਦਾ
ਉਹ ਤਾਂ ਮੋਹਰਾ ਆ ਚਲੋ ਮੋਹਰਾ ਆ ਉਹ ਤਾਂ
ਕੱਲ ਮੈਨੂੰ ਫੋਨ ਆਈ ਜਾਵੇ ਕਿਸੇ ਦਾ ਕਹਿੰਦਾ ਬਾਈ ਜੀ ਕਹਿੰਦਾ 2,000 square kilometers ਜ਼ਮੀਨ ਆ ਜਿਹੜੀ ਕਹਿੰਦਾ ਉਹਦਾ ਮਾੜਾ ਜਿਹਾ ਹਿਸਾਬ ਕਿਤਾਬ ਤਾਂ ਦੱਸੋ ਵੀ ਐ ਨੂੰ ਕਿੰਨੀ ਦੂਰ ਹੋਊਗੀ ਤੇ ਐ ਨੂੰ ਕਿੰਨੀ ਦੂਰ ਹੋਊਗੀ ਮੈਂ ਕਿਹਾ ਚੱਲ ਤੁਸੀਂ ਉਹ 1 square kilometer ਤੁਸੀਂ ਇੱਕ ਪਾਸੇ ਨੂੰ ਕਰ ਲੋ ਇੱਕ ਪਾਸੇ ਨੂੰ ਕਿਵੇਂ ਕਹਿੰਦੇ ਮੈਂ ਕਿਹਾ ਬਸ ਐਡਲੇਡ ਤੋਂ ਚੱਲ ਕੇ ਸਿਡਨੀ ਜਾ ਵੜੋ
ਨਹੀਂ ਨਹੀਂ ਉਹ ਮੈਂ ਦੱਸਦਾ ਉਹ ਕਈਆਂ ਨੂੰ ਭੁਲੇਖਾ ਪੈਂਦਾ ਆ ਉਹ ਜਿਹੜੇ 4,000 square kilometer ਹੈ ਨਾ ਉਹ ਤਕਰੀਬਨ 75 kilometer ਬਣਦਾ 75x75 ਜਿਦਾਂ ਇੱਕ ਪਾਸੇ ਨੂੰ 75 kilometer ਜਾ ਲਈ ਜਾਓ ਫਿਰ ਦੂਜੇ ਪਾਸੇ ਨੂੰ 75 kilometer ਉਹ ਜਿਹੜਾ ਫਿਰ ਸਕੇਅਰ ਬਣੇਗਾ ਉਨੀ ਜ਼ਮੀਨ ਹੋਏਗੀ। ਸੋ ਏਦਾਂ ਕਹਿ ਲਓ ਭਈ,
ਪਰ ਮੈਂ ਦੱਸਦਾ ਵੀ ਕਈ ਕਈ ਮੁਲਕ ਹੀ 75 ਕਿਲੋਮੀਟਰ ਦਾ ਸਰਕਲ ਹੁੰਦਾ ਕਈ ਮੁਲਕਾਂ ਦਾ ਹੀ।
ਆਹੋ ਤਕਰੀਬਨ ਇੰਗਲੈਂਡ ਜਿੰਨਾ, ਇੰਗਲੈਂਡ ਤਿੰਨ ਕੁ ਫਾਰਮ ਏਦਾਂ ਦੇ ਹੋਣ, ਇੰਗਲੈਂਡ ਬਣ ਜਾਣਾ ਆਪਣਾ, ਹਨਾ। ਤੇ ਉਹ ਬੜਾ ਵਧੀਆ ਬੰਦਾ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮਿੰਟੋ ਜੀ। ਚਲੋ ਹੁਣ ਗੱਲ ਚੱਲੀ ਆ ਇਸ ਮੁੱਦੇ ਤੇ, ਹਨਾ। ਤੇ ਮੈਨੂੰ ਘਰਦੇ ਆ ਗਏ, ਕਹਿੰਦੇ ਤੂੰ ਕਿੱਦਾਂ ਫੀਲ ਕਰਦਾ? ਮਤਲਬ ਮੈਂ ਕਿਹਾ ਫੀਲ ਕੀ ਕਰਨਾ, ਮੈਂ ਕਿਹਾ ਕਈ ਵਾਰੀ ਮੂਸੇ ਵਾਲੇ ਮੰਗਰ ਬਹੁਤ ਉੱਚੀਆਂ ਹਵਾ ਹੋ ਜਾਂਦੀਆਂ ਆਪਣੀਆਂ, ਹਨਾ। ਮੈਂ ਕਿਹਾ ਰੱਬ ਵੀ ਫੇਰ ਥਾਂ ਥਾਂ ਰੱਖਦਾ। ਕਹਿੰਦੇ ਉਹ ਕਿੱਦਾਂ? ਮੈਂ ਕਿਹਾ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਧਨੰਤਰੇ ਸਮਝੀ ਜਾਂਦੇ ਸੀਗੇ, ਪਤਾ ਨੀ ਅਸੀਂ ਬਹੁਤ ਮਹਾਨ ਹੈ। ਮੈਂ ਕਿਹਾ ਹੁਣ ਏਦਾਂ ਦਾ ਬੰਦਾ ਮਿਲਾਇਆ ਜਿਹਨੂੰ ਦੇਖ ਕੇ ਮੈਂ ਕਿਹਾ ਮੈਨੂੰ ਆਪਣਾ ਗਮ ਭੁੱਲ ਗਿਆ, ਦੁਨੀਆਂ ਮੇਂ ਕਿਤਨਾ ਗਮ ਹੈ, ਮੇਰਾ ਗਮ ਕਿਤਨਾ ਗਮ ਹੈ। ਕਹਿੰਦੇ ਇਹ ਚ ਗਮ ਵਾਲੀ ਕਿਹੜੀ ਗੱਲ? ਮੈਂ ਕਿਹਾ ਮੈਂ ਸੋਚਦਾ ਸੀ ਮੈਂ ਹੀ ਦੁਖੀ ਹਾਂ ਖੇਤੀ ਤੋਂ, ਵੀ ਤੁਹਾਨੂੰ ਪਤਾ ਵੀ ਵੱਡੇ ਕੰਮ ਦੇ ਵੱਡੇ ਦੁੱਖ। ਮੈਂ ਕਿਹਾ ਜਦ ਮੈਂ ਉਹਦੇ ਕੋਲ ਗਿਆ ਉਹ ਰੋਣੋਂ ਨਾ ਹਟੇ, ਹਨਾ। ਉਹ ਮਿਲੀਅਨ ਏਕੜ ਵਾਲਾ ਰੋਣੋਂ ਨਾ ਹਟੇ, ਉਹ ਮੇਰਾ ਜੀ ਕੰਮ ਹੀ ਨਹੀਂ ਆਉਂਦੇ, ਮੇਰਾ ਜੀ ਤਨਖਾਹਾਂ ਜੀ ਬਹੁਤ ਵੱਧ ਗਈਆਂ, ਮੇਰਾ ਤਾਂ $35,000 ਬਿਜਲੀ ਦਾ ਬਿੱਲ ਆਈ ਜਾਂਦਾ। ਉਹ ਮੈਂ ਕਿਹਾ ਫੇਰ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਗਮ ਕਿਤਨਾ ਗਮ। ਉਹ ਵੀ ਸਿਰਾ ਹੀ ਕਰਾਇਆ ਬੰਦੇ ਨੇ, ਉਹ ਬਹੁਤ ਸ਼ੁਕਲੀ ਸੀਗਾ। ਤੁਸੀਂ ਦੇਖਿਆ ਹੁਣ ਉਹ ਚ ਚੁਟਕਲੇ ਸੁਣਾਏ, ਉਹ ਬੰਦੇ ਨੇ ਹੱਸੀ ਜਾਂਦਾ ਆ, ਹੱਸੀ ਜਾਂਦਾ ਆ। ਤੇ ਹਾਲਾਂਕਿ ਇੰਨਾ ਪ੍ਰੈਸ਼ਰ ਹੈ ਖੇਤੀ ਦਾ, ਕੋਈ ਮਤਲਬ ਉਜਾੜਾਂ ਦੇ ਵਿੱਚ ਰਹਿਣਾ। ਉਹ ਭਾਜੀ ਜਦੋਂ ਨਾ ਗੇਟ ਖੋਲਿਆ, ਤੁਸੀਂ ਦੇਖਿਆ ਹੁਣ, ਮੈਂ ਤਾਂ ਕੱਟ ਲਈ, ਮੈਂ ਨਾ ਕੈਮਰਾ ਆਨ ਕਰ ਲਿਆ, ਹਨਾ। ਉਹ ਕਿਉਂਕਿ ਆਪਾਂ ਪਹਿਲੀ ਵਾਰੀ ਗਏ ਸੀ, ਮੈਂ ਕਿਹਾ ਏਦਾਂ ਹੋਣੀ ਭਾਈ, ਜਿੱਦਾਂ ਹੀ ਗੇਟ ਖੋਲਣਾ ਆ ਉਦਾਂ ਹੀ ਫਾਰਮ ਸ਼ੁਰੂ ਹੋ ਜਾਣਾ, ਹਨਾ। ਤੇ ਉੱਥੋਂ ਤਕਰੀਬਨ 25 ਕਿਲੋ ਉਹ ਜਦ ਨਾ ਸਾਡੇ ਪਰਮਵੀਰ ਹੋਣੀ ਸ਼ਾਇਦ ਪ੍ਰੋਗਰਾਮ ਸੁਣਦੇ ਵੀ ਹੋਣ, ਉਹ ਮੈਨੂੰ ਨਾਲ ਲੈ ਕੇ ਗਏ ਗੱਡੀ ਚ, ਉਹਨਾਂ ਦੀ ਗੱਡੀ ਆ। ਉਹਨੂੰ ਫੋਨ ਤੇ ਦੱਸਣ, ਐਲ ਸਪ੍ਰਿੰਗ ਦੇ ਵਿੱਚ ਅਸੀਂ ਫੋਨ ਲਾਇਆ ਵੀ ਅਸੀਂ ਰਿਚੀ ਆਉਣਾ ਆ ਮਾੜਾ ਅਟਰੈਕਸ਼ਨਾਂ ਦੇ। ਉਹ ਕਹਿੰਦਾ ਨਾ ਜਦੋਂ ਤੁਸੀਂ ਏਅਰਪੋਰਟ ਤੋਂ ਤੁਰੋਗੇ, ਉੱਥੋਂ ਏਅਰਪੋਰਟ ਦੇ ਮੋਹਰੇ ਲੰਘਣਾ ਨਾ, ਉਹ ਕਹਿੰਦਾ ਉਹ ਰੋਡ ਉੱਧਰ ਨੂੰ ਆਉਂਦਾ ਇੱਕ। ਕਹਿੰਦੇ ਹਾਂ ਕਿੱਥੇ ਕਾ? ਕਹਿੰਦਾ ਬਸ ਜਿੱਥੇ, ਕਹਿੰਦਾ ਉਹ ਪੱਕਾ ਜਿੱਥੇ ਬਜਰੀ ਮੁੱਕ ਗਈ ਉੱਥੇ ਨਾਲ ਹੀ ਕੱਬਿਆ ਤਾਪੜਾ ਫਾਰਮ ਹੈ। ਤੇ ਕਹਿੰਦੇ ਯਾਰ ਬਜਰੀ, ਕਹਿੰਦੇ ਉੱਧਰ ਤਾਂ ਕੱਲਾ ਫਾਰਮ ਹੈ ਤੇਰਾ? ਕਹਿੰਦਾ ਹਾਂ ਸਰਕਾਰ ਨੇ, ਕਹਿੰਦਾ ਮੈਨੂੰ ਉੱਥੇ ਤੱਕ ਕਹਿੰਦਾ 30 ਮਿੰਟ ਲੱਗਦੇ ਆ, 50 ਕਿਲੋਮੀਟਰ ਕਹਿੰਦਾ ਬਜਰੀ ਪਾ ਕੇ ਦਿੱਤੀ ਆ ਹੁਣ, ਕਹਿੰਦਾ ਮੇਰੇ ਫਾਰਮ ਨੂੰ ਆਉਣ ਨੂੰ। ਮੈਂ ਕਿਹਾ ਕਮਾਲ ਹੋ ਗਈ। ਚਲੋ ਉਹ ਸਿੱਧੀ ਜਿਹੀ ਨਿਸ਼ਾਨੀ ਸੀਗੀ, ਬਜਰੀ ਮੁੱਕੀ ਤੇ ਨਾਲੇ ਗੇਟ ਖੋਲਿਆ। ਤੇ ਤੁਸੀਂ ਦੇਖਿਆ ਹੋਣਾ ਵੀਡੀਓ ਚ, ਮੈਂ ਜੀ ਕੈਮਰਾ ਕੱਢ ਲਿਆ, ਮੈਂ ਕਿਹਾ ਲੈ ਬਈ ਹੁਣ ਆਪਾਂ ਇੱਥੋਂ ਹੀ ਸ਼ੂਟ ਕਰਨਾ ਸ਼ੁਰੂ ਕਰ ਦੇਣਾ ਵੀ ਕਿਤੇ ਮਿਸ ਨਾ ਕਰ ਦਈਏ। ਉਹ ਜਦ ਦੇਖਿਆ ਸਾਨੂੰ ਪਹਿਲਾਂ ਭੁਲੇਖਾ ਜਿਹਾ ਲੱਗੀ ਜਾਵੇ ਵੀ ਫਾਰਮ ਇਹੀ ਆ, ਵੀ ਇੱਥੇ ਤਾਂ ਕੋਈ ਨਾਮੋ ਨਿਸ਼ਾਨੀ ਗੇਟ ਹੀ ਲੱਗਾ ਹੋਇਆ ਇਕੱਲਾ, ਹਨਾ। ਤੇ ਚਲੋ ਅਸੀਂ ਖੋਲਿਆ ਸੀਗਾ, ਚੱਲ ਗਾਂਹ ਹੋਣਾ ਉੱਥੇ ਖੱਬੇ ਜਿਹੇ ਨੂੰ ਮੁੜ ਕੇ, ਮੈਂ ਸ਼ੂਟ ਕਰਨਾ ਸ਼ੁਰੂ ਕਰਤਾ। ਮੈਂ ਬਹੁਤ ਕੱਟੀ ਹੈ ਫਿਲਮ, ਤਕਰੀਬਨ 15 ਮਿੰਟ ਦੀ ਕੱਟਣੀ ਪੈ ਗਈ ਮੈਨੂੰ। ਮੈਂ ਕਰਿਆ ਬੈਠਾ ਰਿਹਾ ਕੋਈ ਆਉਣ ਚ ਨਾ ਆਵੇ ਉੱਥੇ। ਜਦ ਦੋ 4-5 ਕੁ ਮਿੰਟ ਲੰਘ ਗਏ, ਉੱਤੇ ਸਾਈਨ ਲੱਗਾ 80 ਦਾ, 80 ਦੀ ਸਪੀਡ ਤੋਂ ਵੱਧ ਨੀ ਸਕਦੇ। ਮੈਂ ਕਿਹਾ ਕਮਾਲ ਹੋ ਗਈ, ਇਹਦਾ ਜਵਾਨ ਮੈਂ ਕਿਹਾ ਬਹੁਤ ਵੱਡੇ ਵੱਡੇ ਪਲਾਨ ਬਣਾਈ ਬੈਠੇ ਆ। ਉਹ ਮੈਂ ਕਿਹਾ ਕਿੱਦਾਂ ਕਰਾਂ? ਉਹ ਕਹਿੰਦੇ ਜੀ ਲੱਗਦਾ ਹਜੇ ਟਾਈਮ ਲੱਗੂਗਾ, ਜਿਹੜੇ 80 ਦਾ ਸਾਈਨ ਆ ਗਿਆ ਨਾ ਵੀ ਟਾਈਮ ਲੱਗੂ, ਇਹਨੂੰ ਬੰਦ ਕਰ ਲਓ ਥੋੜੀ ਦੇਰ, ਕਿਤੇ ਮੈਮਰੀ ਕਾਰਡ ਨਾ ਮੁਕਾ ਲਿਓ ਫਾਰਮ ਨੂੰ ਸ਼ੂਟ ਕਰਦੇ ਪੇਂਡੂ ਆਸਟ੍ਰੇਲੀਆ ਨੂੰ। ਤੇ ਉਹ ਤਕਰੀਬਨ 10-15 ਮਿੰਟ ਲੱਗੇ ਗਾਂਹ ਜਾ ਕੇ, ਮੇਰਾ ਖਿਆਲ ਉਹ 10 ਕਿਲੋਮੀਟਰ ਅੰਦਰ ਹੋਣੀ ਉਹਦੀ ਛੱਡ ਜਾ ਕੇ ਫਾਰਮ ਦੇ। ਮੈਂ ਕਿਹਾ ਯਾਰ ਉਹ ਫੇਰ ਮੈਨੂੰ ਮਤਲਬ ਮੈਂ ਅਹਿਸਾਸ ਹੋਇਆ, ਮੈਂ ਕਿਹਾ ਯਾਰ ਦੁਨੀਆਂ ਪਰੇ ਤੋਂ ਪਰੇ ਆ, ਹਨਾ। ਤੇ ਮਿੰਟੋ ਜੀ ਦੁਨੀਆਂ ਵਾਕਿਆ ਪਰੇ ਤੋਂ ਪਰੇ ਆ। ਆਪਾਂ ਇਹ ਗੱਲ ਸੁਣਾਉਣੀ ਆ, ਤੁਸੀਂ ਮੈਂ ਤੋਂ ਪੁੱਛਿਓ ਦੂਜੀ ਗੱਲ ਨਾ, ਅੱਜ ਇੱਕ ਤੁਹਾਡੇ ਬੜੀ ਡਿਮਾਂਡ ਆ ਰਹੀ ਹੈ ਥੋਤੋਂ, ਤੇ ਉਹ ਤੁਸੀਂ ਹੀਰ ਲਿਖੀ ਸੀ ਨਾ, ਤੇ ਹੀਰ ਦੀ ਅੱਜ
ਉਹ ਸੁਣਾਤੀ ਸੀ ਜੀ ਮੈਂ,
ਉਹ ਸੁਣਾ ਤਾਂ ਦਿੱਤੀ ਸੀ, ਹੁਣ ਉਹ ਤਾਂ ਇੱਕ ਹੋਰ ਡੂੰਘਾ ਕੁਐਸਚਨ ਆ ਰਿਹਾ ਆ ਕਿ ਹੀਰ ਦੀ ਉਮਰ ਕਿੰਨੀ ਆ? ਹੀਰ ਦੀ ਉਮਰ ਇਹ ਆਪਾਂ ਆਉਣ ਵਾਲੇ ਸੈਕਸ਼ਨ ਚ ਦੱਸਣੀ ਆ, ਤੇ ਤੁਸੀਂ ਉਹ ਪਰੇ ਤੋਂ ਪਰੇ ਵਾਲੀ ਗੱਲ ਮੇਰੇ ਤੋਂ ਪੁੱਛਣੀ ਆ, ਠੀਕ ਹੈ? ਉਹ ਵੀ ਮੈਨੂੰ ਇੱਕ ਬੰਦੇ ਨੇ ਸੁਣਾਈ ਸੀ, ਉਹ ਮੇਰੇ ਨਾਲ ਹੀ ਸੀ। ਚਲੋ ਆਪਾਂ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਨਾਲ ਜੁੜਦੇ ਆ ਜੀ।
ਸਰਪ੍ਰਾਈਜ਼, ਓ ਯਾਰ ਕਾਹਦਾ ਸਰਪ੍ਰਾਈਜ਼, ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ, ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ।
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ, ਪਹਿਲਵਾਨ ਆਯੁਰਵੈਦਿਕ ਆਇਲ।
ਪਹਿਲਵਾਨ ਆਯੁਰਵੈਦਿਕ ਆਇਲ, ਉਹ ਇਸ ਨਾਲ ਕੀ ਹੋ ਜਾਣਾ?
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ, ਇਹ ਜਗਰਾਉ ਵਾਲਿਆਂ ਦਾ ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ ਹੋ ਗਿਆ ਤੇ ਹੋ ਗਿਆ, ਆ ਉਹ ਇੰਨਾ ਵਿਸ਼ਵਾਸ
ਹਾਂਜੀ ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ
ਅੱਛਾ ਫਿਰ ਇਹ ਮਿਲਦਾ ਕਿੱਥੋਂ ਹੈ
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84 377 59 515 ਜਾਂ 97 786 98 000 ਤੇ ਤੇਲ ਘਰ ਵਿੱਚ ਹਾਜ਼ਰ
ਅੱਛਾ ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ
ਪਹਿਲਵਾਨ ਆਯੁਰਵੈਦਿਕ ਆਇਲ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 chatter road reservoir victoria
mera aj bar dinner karan da mood ya bas
je tusi vi vegetarian ho ta chinta karan wali koi gal nahi kyunki baba sweets songstown wale na sirf dinner sago breakfast ate lunch de layi vi ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਤ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟ੍ਰੀਟ ਥੋਮਸਟੋਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ
ਓ ਯਾਰ ਗੱਡੀ ਮਾਈਲੇਜ ਹੀ ਨਹੀਂ ਦੇ ਰਹੀ ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ ਪਰੇਸ਼ਾਨ ਹੋ ਗਿਆ ਮੈਂ
ਓ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ
पर हाँ यार एक चीज कटेगी।
ओ घबरा ना, मेंटेनेंस दा खर्चा ओ भी 60% तक, नाले 25,000 किलोमीटर तक इंजन ऑयल बदलने दी भी लोड नहीं। ज्यादा जानकारी लिए कॉल कर 0420-810-117 ते, जा खरीदन दे लिए polytronaustralia.com.au ते लॉग इन कर।
नानक बेकरी डैंडी नोंग मेलबर्न वाले हरमन रेडियो नु स्पॉन्सर कर दे हन। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडी नोंग। फोन 0425-888-856।
ना की गल पाजी, इन्ना वेट लूज कर लिया, ना पाबी खान नू नी दिंदी तुहानू।
ए सब कमाल है हेल्थ ड्रॉप्स दा।
पर तुहानू पता है भुखे साथो रहनी हुंदा, ना एक्सरसाइज दा किन्ना कु टाइम हुंदा तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक। 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229631 या विजिट करो www.healthdrops.com.au।
तुसी कार बनाने वास्ते सोच रहे हो ता पहला मिलो बिल्डर्स नेगोशिएटर्स नू, हेल्पिंग यू गेट ए शार्प डील। समा ही पैसा है, सही बिल्डर लबन दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लबन अते कागज पत्र करन दे लई भी मदद करनगे। वो आप भी लाइसेंस्ड बिल्डर ने, रियल एस्टेट दीयां सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नू 0477-500-600 ते, या वेबसाइट नोट करो negotiators.com.au।
दिल नाल दिल मिले ताइयों गल बनदी है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीयां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा, स्वागत करते हैं एक बार फिर सारे श्रोतियां दा जिहड़े देश विदेश तों साडे नाल जुड़ रहे ने। अज दिन एतवार दी सुबह नू घड़ी 10:11 दिखा रही है सिडनी समय दे मुताबिक। मैं अमनदीप सिद्धू कॉफसार्बर तो और एडलेट तो मेरे नाल मिंटू बराड़ जी शामिल ने। सो मिंटू जी पहला आपां थोड़े सुनेहे लईए, उस तो बाद फिर आपां कुछ चिंतन करना दो तीन मसलियां दे।
बिल्कुल जी
हां जी। ईमेल दे जरिए बलविंदर सिंह विरक होनी जुड़े सन, उन्हां ने भी सत श्री अकाल बुलाई है जी। कहिंदे काफी दिनां बाद सुन सकिया जी, रियली इंजॉइंग द शो, आनंद माणो जी प्रोग्राम दा ते लो नज़ारे। मनजीत सैनी साडे नाल जुड़े ने फ्रेंचस फॉरेस्ट, बड़ी देर बाद आए हो जी, की हाल चाल है, ते कहिंदे आनंद माण रहे प्रोग्राम दा। और साडे नाल हरपाल सिंह गिल, गुरजिंदर सिंह पंधेर, मनप्रीत कौर गिल प्रोग्राम दे विच शामिल होए ने। जहाज दियां कहिंदे मुबारकां, चलो घर दा संद बन गया। ठीक है जी, इंजॉइंग प्रोग्राम, थैंक यू जी बहुत बहुत तुहाडा बधाईयां देण दे लई। ते सुख कोबरम भी सत श्री अकाल बुला रहे ने, कहिंदे मैं भी तड़के उठिया सी रोनाल्डो नूं देखण नूं, पर फिर माहौल जिहा वेख के सौ गया। मेसी वर्सेस रोनाल्डो होणा सी जे दोवें जित जांदे। भाजी हरमन चीप मैनूं सुण के गाईआं फैंस टप के ना भज जाण, ख्याल रखियो। सत्ती सिंह भी आ गए ने जी, सत श्री अकाल सत्ती, की हाल चाल है। ते कहिंदे मिंटू चाचा जी नूं भी सत श्री अकाल। लो जी चाचा जी प्रवान करो
अपने पति। हां जी सत श्री
अकाल जी,
सत श्री अकाल।
ठीक है जी। ते सुखवंत सिंह भी अपने आ गए ने एडलेड आले, ओह भी मेखां लाई जा रहे ने, सत श्री अकाल बुला रहे ने, ओह फोटो पा रहे ने मेखां लाउण वालियां। महिंदर सिंह हंस कह रहे ने बहुत इंटरेस्टिंग प्रोग्राम है, कहिंदे बहुत हासा पिया होया जी, मैं भी हस रहा, धन्नवाद। ते गुरदीप सिंह भी सत श्री अकाल बुला रहे ने, कहिंदे भाजी दुनिया की सब तो महंगी जड़ी बूटी भाजी दे डेरे तो मिलती है जी, सत श्री अकाल बुला रहे ने, क्या बात है, तुहाडे डेरे तो मिलती है। ते अमरीक सिंह भाजी साडे फलोरा भाजी जुड़े ने, ओह भी सत श्री अकाल बुला रहे ने, कहिंदे के ਕਤਰ ਦਾ ਜਿਹੜਾ ਦੁਨੀਆ ਦਾ ਕਹਿੰਦਾ ਦੇਸ਼ ਹੈ ਨਾ ਕਤਰ, ਉਹ ਕਹਿੰਦੇ ਜਿੰਨਾ ਤੁਸੀਂ ਫਾਰਮ ਤੇ ਜਾ ਕੇ ਏਡਾ ਆ ਉਹ ਕਹਿੰਦੇ ਉਹ ਦੇਖ ਲੋ ਫੀਫਾ ਵਰਲਡ ਕੱਪ ਦੇ ਵਿੱਚ ਖੇਡ ਰਿਹਾ ਉਹ ਹਨਾ, ਤੇ ਉੱਥੇ ਕਤਰ ਦੇ ਵਿੱਚ ਅਗਲਾ ਜਿਹੜਾ ਵਰਲਡ ਕੱਪ ਹੈ ਉਹ ਕਤਰ ਚ ਹੋ ਰਿਹਾ। ਤੇ ਜਪਜੀਤ ਸਿੰਘ
ਦਾ ਵੀ
ਇਹ ਵੀ ਵੱਡੀ ਗੱਲ ਹੈ। ਜਪਜੀਤ ਸਿੰਘ ਸਾਡੇ ਨਾਲ ਜੁੜੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿੱਚ ਨੰਬਰ ਪਲੇਟਾਂ ਭੇਜ ਰਹੇ ਨੇ। ਨਵੀਂ ਪੱਡਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਕਹਿੰਦੇ ਬੜੀ ਦੇਰ ਬਾਅਦ ਅਸੀਂ ਲਾਈਵ ਸੁਣ ਰਹੇ ਪ੍ਰੋਗਰਾਮ। ਸਵਾਗਤ ਹੈ ਜੀ ਨਵੀਂ ਪੱਡਾ ਜੀ, ਤੁਸੀਂ ਫਿਰ ਪੈਸਟ ਕੰਟਰੋਲ ਚ ਬਿਜ਼ੀ ਰਹਿੰਦੇ ਹੋ ਨਾ ਮੈਲਬਨ ਚ। ਬਲਜਿੰਦਰ ਸਿੰਘ ਪੰਨੂ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ। ਮਿੰਟੂ ਬਾਜੀ ਜਿਹੜੇ ਆਪਾਂ ਫਾਰਮ ਤੇ ਜਾ ਕੇ ਆਏ ਮੈਂ ਤੁਹਾਨੂੰ ਦੱਸਦਾ ਕਿ ਉਹ ਮਤਲਬ ਉਹਦਾ ਬਿੱਲ ਪਤਾ ਕਿੰਨਾ ਆਉਂਦਾ ਬਿਜਲੀ ਦਾ? ਪੈਂਤੀ ਹਜ਼ਾਰ ਡਾਲਰ ਮਹੀਨੇ ਦਾ ਬਿੱਲ ਹੈ ਉਹਦਾ ਬਿਜਲੀ ਦਾ। ਜਿੰਨੀ ਸਾਡੀ ਸਾਲ ਦੀ ਤਨਖਾਹ ਹੈ ਉਨਾ ਉਹ ਬਿਜਲੀ ਦਾ ਬਿੱਲ ਦਿੰਦਾ ਹਨਾ। ਤੇ ਉਹ ਉਹ
ਸਾਲ ਦੀ ਤਨਖਾਹ ਕਿਉਂ ਤੁਸੀਂ ਕਹਿ ਰਹੇ ਹੋ 35,000 ਮਹੀਨੇ ਦਾ, ਤੇ ਤੁਸੀਂ ਸਾਲ ਦੀ ਤਾਂ ਕਿਹਦੀ ਤਨਖਾਹ 4 ਲੱਖ?
ਜਿੰਨੇ ਦੇ ਤੂੰ ਮੇਕਅਪ ਕਰਦੀ ਉਹਨੇ ਸਾਡੇ ਮਹਿੰਗੇ ਬੂਟ ਬੱਲੀਏ ਹਨਾ। ਉਹ ਵੀ ਹੁਣ ਸੱਚੇ ਸੱਚੇ ਬਚਨ ਕਹੇ ਸੀ ਉਸ ਗੀਤ ਦੇ ਵਿੱਚ ਹਨਾ।
ਸਿੱਧੂ ਸਾਹਿਬ ਗੀਤਾਂ ਦੀ ਗੱਲ ਚੱਲੀ ਹੈ ਨਾ, ਜੇ ਹੁਣ ਗੀਤਾਂ ਦੀ ਮੈਂ ਗੱਲ ਭੁੱਲਣਾ ਜਾਵਾਂ, ਮੇਰੇ ਯਾਦ ਆ ਗਈ ਕੱਲ ਪਰਸੋਂ ਨਾ ਐਕਸੀਡੈਂਟਲੀ
ਤੁਹਾਡੇ ਵੀ
ਮੈਥੋਂ ਨਾ ਐਕਸੀਡੈਂਟਲੀ ਕਿਤੇ ਮੈਂ ਪਤਾ
ਤੁਹਾਡੇ ਵੀ ਇੱਕ ਐਡਲੇਡ 'ਚ ਵੀ ਚੰਦ ਚੜਿਆ ਇੱਕ।
ਹਾਂ ਹਾਂ ਮੈਂ ਤੁਹਾਨੂੰ ਉਹੀ ਦੱਸਦਾ ਜੀ ਵੀ ਐਡਲੇਡ ਦੇ ਵਿੱਚੋਂ ਨਾ ਮੁੰਡਾ ਆਪਣੇ, ਮੈਂ ਐਵੇਂ ਆਖਦਾ ਗੁਰਜੰਟ ਸਿੰਘ ਨੂੰ ਜੇ ਕਿਤੇ ਕੋਈ ਗੱਲਬਾਤ ਕੀਤੀ ਹੋਣੀ ਹੈ ਨਿੰਦੇ ਹੀ ਹੋਣਾ, ਜਾਂ ਮਾੜਾ ਮੋਟਾ ਮਾੜਾ ਹੀ ਕਿਹਾ ਹੋਣਾ, ਚੰਗਾ ਤਾਂ ਨੀ ਕਿਹਾ। ਵੈਸੇ ਮੈਂ ਇੰਨਾ ਮਾੜਾ ਵੀ ਨੀ ਕਿਹਾ, ਵੀ ਮੈਨੂੰ ਥੋੜਾ ਜਿਹਾ ਚਲੋ ਮੈਂ ਚਾਹੁੰਦਾ ਵੀ ਥੋੜਾ ਜਿਹਾ ਉਹ ਬਦਲਾ ਕਰਕੇ ਕੰਮ ਕਰੇ ਤਾਂ ਵਧੀਆ ਹੀ ਆ ਕੰਮ ਕਰਨ ਵਾਲਾ ਮੁੰਡਾ। ਪਰ ਮੈਂ ਦੇਖੋ ਆਪਾਂ ਕਹੇ ਜੇ ਬੰਦੇ ਆ, ਆਪਣੀ ਹੈਗੀ ਬਲੈਕ ਐਂਡ ਵਾਈਟ ਪਾਲਿਸੀ, ਆਪਾਂ ਜੇ ਮਾੜੀ ਲੱਗੂ ਮਾੜਾ ਕਹਿ ਦਿੰਦੇ ਹਾਂ, ਜੇ ਚੰਗਾ ਲੱਗੂ ਚੰਗਾ ਕਹਿ ਦਿੰਦੇ ਹਾਂ। ਐਕਸੀਡੈਂਟਲੀ ਪਰਸੋਂ ਚੌਥੇ ਨਾ ਮੇਥੋਂ ਦਾ ਗਾਣਾ ਖੁਸ਼ ਹੋ ਗਿਆ, ਤੇ ਉਹ ਮੈਨੂੰ ਜਦੋਂ ਮੂਹਰੇ ਦੇਖ ਗਏ ਸਾਡੇ ਗਿਆਨੀ ਕੁਲਦੀਪ ਸਿੰਘ ਗਾਣੇ ਦੇ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਮੈਨੂੰ ਦੇਖੇ ਸਾਡੇ ਗਲਾਨਾ ਸਿੰਘ ਗੁਰਦੁਆਰਾ ਸਾਹਿਬ ਦੇ, ਚਲੋ ਆਪਣੇ ਮਿੱਤਰ ਆ, ਉਹ ਮੈਂ ਉਹਨਾਂ ਤੋਂ ਮੈਂ ਦੇਖਣ ਦੇ ਲੱਗ ਗਿਆ ਵੀ ਕੀ ਚੀਜ਼ ਆ। ਤੇ ਚਲੋ ਜੀ ਮੈਂ ਉਹ ਗੀਤ ਪੂਰਾ ਸੁਣਿਆ, ਪਰ ਇਹ ਗੀਤ ਸੁਣ ਕੇ ਮੈਂ ਇੱਕ ਗੱਲ ਤਾਂ ਜ਼ਰੂਰ ਕਹਿ ਸਕਦਾ ਵੀ ਦੇਖੋ ਮਜ਼ਾਕ ਮਜ਼ਾਕ ਨਾਲ ਚਾਹੇ ਕੁਛ ਵੀ ਆ, ਵੀ ਸਰਸੇ ਵਾਲੇ ਬਾਬੇ ਨਾਲੋਂ 1000 ਗੁਣਾ ਚੰਗਾ ਗਾਉਂਦਾ ਗੁਰਜੰਟ, ਕੋਈ ਕਮੀ ਨੀ। ਸਹੀ ਗੱਲ ਹੈਗਾ ਇੱਕ ਹੀ ਚ ਉਹ ਤੇ ਦੂਜਾ ਜਿਹੜੇ
ਸਰਸੇ ਵਾਲੇ ਬਾਬੇ ਨੂੰ ਕਾਹਲੇ ਕਲਾਕਾਰ ਸਰਸੇ ਵਾਲੇ ਬਾਬੇ ਨੂੰ ਕਿਉਂ ਕੰਪੇਅਰ ਕਰ ਰਹੇ ਹੋ ਕਿਸੇ ਚੱਗ ਹੋਰ ਗਾਇਕ ਨੂੰ ਕਰ ਦਿੰਦੇ?
ਨਹੀਂ ਉਹ ਨਾ ਉਹ ਆਪਦੇ ਆਪ ਨੂੰ ਸਮਝਦਾ ਵੀ ਮੈਂ ਤਾਂ ਦੁਨੀਆ ਦਾ ਸਿਰਾ ਹੀ ਆ ਨਾ। ਤੇ ਪਰ ਜਿਹੜੀ ਜੇ ਹੁਣ ਆਪਾਂ ਸੀਰੀਅਸਲੀ ਕਹੀਏ ਤਾਂ ਸੀਰੀਅਸਲੀ ਇਹ ਆ ਵੀ 50% ਜਿਹੜੇ ਸਿੰਗਰ ਅੱਜ ਦੇ ਮਾਰਕੀਟ ਚ ਆ ਰਹੇ ਆ ਜਾਂ ਗਾ ਰਹੇ ਆ, ਉਹਨਾਂ ਨਾਲੋਂ ਉਹਨੇ ਪਹਿਲੇ ਟਰੈਕ ਚ ਚੰਗਾ ਨਿਭਾਇਆ ਤੇ ਚੰਗਾ ਗਾਇਆ। ਸਿਰਫ ਤੇ ਸਿਰਫ ਕਮੀ ਜਿੱਥੇ ਮੈਨੂੰ ਲੱਗੀ ਉਹਦੀ ਵੀਡੀਓ ਦੇ ਵਿੱਚ, ਉਹ ਜੇ ਇੱਥੇ ਇਹੀ ਚੀਜ਼ਾਂ ਅਸੀਂ ਇਹੀ ਚੀਜ਼ਾਂ ਕਾਊਂਟ ਕਰਦੀਆਂ, ਸਾਨੂੰ ਇੱਥੇ ਆ ਕੇ ਅਸੀਂ ਮਾਰ ਖਾ ਜਾਂਦੇ ਹਾਂ। ਗੁਰਜੰਟ ਸਿੰਘ ਨੇ ਝੰਡਾ ਚੱਕਿਆ ਹੋਇਆ ਮਾੜੀ ਗਾਇਕੀ ਦੇ ਖਿਲਾਫ, ਠੀਕ ਆ, ਲੱਚਰ ਗਾਇਕਾਂ ਦੇ ਉਹਨਾਂ ਲੋਕਾਂ ਦੇ ਜਿਹੜੀ ਜਵਾਨੀ ਨੂੰ ਗਲਤ ਰਾਹ ਪਾਉਂਦੇ, ਠੀਕ ਹੈ ਨਾ, ਆਹੀ ਝੰਡਾ ਨਾ ਮੇਨ ਦਾ, ਉਹੀ ਝੰਡੇ ਦੇ ਖਿਲਾਫ ਉਹਨੇ ਬੋਲ ਲਿਖਿਆ ਗੀਤ ਦੇ ਵਿੱਚ ਤੇ ਉਹੀ ਗਾਏ ਆ। ਪਰ ਕਿਤੇ ਨਾ ਕਿਤੇ ਉਹ ਦੋ ਕਮੀਆਂ ਕਰ ਗਿਆ, ਇੱਕ ਕਮੀ ਤਾਂ ਇਹ ਕਰ ਗਿਆ ਵੀ ਜਿਹੜੀ ਉਹਨੇ ਵੀਡੀਓ ਬਣਾਈ ਆ, ਉਹਦੇ ਵੀਡੀਓ ਚ ਉਹਨੂੰ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਕੋਲੇ ਖੜ ਕੇ ਵੀਡੀਓ ਬਣਾਉਣ ਦੀ ਕਿਹੜੀ ਲੋੜ ਸੀ? ਇਹ ਤਾਂ ਫਿਰ ਉਹੀ ਗੱਲ ਹੋ ਗਈ ਯੂਥ ਨੂੰ, ਫਿਰ ਉਹੀ ਗੱਲਾਂ ਆਈਆਂ, ਯੂਥ ਫਿਰ ਵਿਆਹ ਦੀਆਂ ਕਾਰਾਂ ਉੱਥੇ ਮਿਲਣੀਆਂ ਉਹ ਕਾਰਾਂ ਦੇ ਮਗਰ ਲੱਗ ਕੇ ਫਿਰ ਗਲਤ ਕੰਮਾਂ ਨੂੰ ਪੈਂਦਾ। ਸੋ ਨੰਬਰ ਇੱਕ, ਨੰਬਰ ਦੋ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਕਹਿ ਰਿਹਾ ਸੀ ਜਾਂ ਕਰ ਰਿਹਾ ਸੀ ਉਹਦੇ ਚ ਜ਼ਿਆਦਾ ਪਰਸਨਲ ਅਟੈਕ ਕਰ ਰਿਹਾ ਸੀ। ਜਿਹੜਾ ਦਾਇਰਾ ਨਾ ਉਹ ਦਾਇਰਾ ਪਰਸਨਲ ਅਟੈਕ ਛੱਡ ਕੇ ਉਹਨੂੰ ਜਰਨਲੀ ਅਟੈਕ ਕਰਨਾ ਚਾਹੀਦਾ ਸੀ, ਜਰਨਲ ਅਟੈਕ ਹੋਣਾ ਚਾਹੀਦਾ ਸੀ। ਪਰ ਕੁੱਲ ਮਿਲਾ ਕੇ ਦੇਖੋ ਜਿਹੜੀ ਚੀਜ਼ ਚੰਗੀ ਲੱਗੀ ਆਪਾਂ ਖੁੱਲੇ ਦਿਲ ਨਾਲ ਸਵੀਕਾਰ ਕਰਦੇ ਹਾਂ ਵੀ ਉਹਦੀ ਆਵਾਜ਼ ਚ ਵੀ ਦਮ ਆ, ਉਹਨੇ ਗਾਇਆ ਵੀ ਸੋਹਣਾ, ਤੇ ਕਿਤੇ ਵੀ ਉਵੇਂ ਐਵੇਂ ਨੀ ਰਿਹਾ ਬਿਨਾਂ ਮਤਲਬ ਚੀਕਾਂ ਜਿਹੀਆਂ ਨੀ ਮਾਰੀਆਂ, ਉਹ ਚੀਜ਼ਾਂ ਕੁਛ ਨੀ ਕੀਤਾ। ਬਸ ਸਿਰਫ ਇਹ ਆ ਵੀ ਜਿਹੜੀਆਂ ਉਹਨੇ ਆਹ ਦੋ ਤਿੰਨ ਚੀਜ਼ਾਂ ਨੂੰ ਬਦਲ ਲੈਂਦਾ ਬੜੇ ਸਿੰਪਲ ਜੇ ਸਾਦੇ ਢੰਗ ਨਾਲ, ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਤੇ ਉੱਥੇ ਉਹ ਵੀਡੀਓ ਬਣਾਉਂਦਾ ਵੀ ਆਹ ਜੀ ਮਿਹਨਤ ਤੇ ਸਿੱਖੀ ਆ, ਤੇ ਕਰਮ ਸਿੱਖੀ ਦੇ ਵਿੱਚ ਕੀ ਹੁੰਦੇ ਆਹ ਕਰਮ ਆ, ਠੀਕ ਹੈ ਨਾ,
ਦਿਲ ਵਾਲੀ ਗੱਲ ਤੇ ਇਹ ਆ ਵੀ ਇਹਦਾ ਵੀ ਇੱਕ ਸਪਸ਼ਟੀਕਰਨ ਹੈਗਾ ਆ ਕਿ ਗੀਤ ਤੁਸੀਂ ਕਹਿੰਦੇ ਵਧੀਆ ਲਿਖਿਆ, ਫਿਰ ਗੁਰਦੁਆਰੇ ਦੇ ਭਾਈ ਸਾਹਿਬ ਨੂੰ ਉਹਨਾਂ ਨੇ ਇੰਟਰੋਡਕਸ਼ਨ ਚ ਲੈ ਕੇ ਆਂਦਾ ਇੱਕ ਕੁੜੀ ਦੇ ਬਾਪ ਦੇ ਲਈ, ਉਹ ਵਧੀਆ ਥੀਮ ਸੀਗਾ ਵੀ ਹਨਾ, ਠੀਕ ਆ। ਤੇ ਹੁਣ ਉੱਥੇ ਇੱਕ ਸਪਸ਼ਟੀਕਰਨ ਹੈਗਾ ਕਿ ਵੀਡੀਓ ਦੇ ਵਿੱਚ ਇੱਦਾਂ ਕਿਉਂ, ਉਹ ਫਿਰ ਜਿਹੜਾ ਆਮ ਸਾਰੇ ਗਾਇਕ ਦਿੰਦੇ ਆ ਵੀ ਗੀਤ ਤਾਂ ਜੀ ਦੁਪੱਟਾ ਸੱਤ ਰੰਗ ਦਾ ਸੀ, ਫਿਰ ਦੁਪੱਟਾ ਤਾਂ ਕਿਤੇ ਲਾਗੇ ਛੱਗ ਨੀ, ਮੈਂ ਤਾਂ ਜੀ ਗਾਇਆ ਸੀ ਪਰ ਕੰਪਨੀ ਵਾਲੇ ਨੀ ਮੰਨੇ, ਕਹਿੰਦੇ ਗੀਤ ਨੀ ਚੱਲਣਾ ਤੁਹਾਡਾ। ਤੇ ਉਹੀ ਸੇਮ ਓਲਡ ਟ੍ਰੈਪ, ਮਤਲਬ ਗੱਲ ਇਹ ਆ ਵੀ ਇੱਕ ਜਿਹੜੀ ਮਹਾਨਤਾ, ਹੁਣ ਗਰਜੰਟ ਦੀ ਇੱਕ ਪ੍ਰੋਬਲਮ ਇਹ ਵੀ ਹੈ ਕਿ ਉਹ ਸਾਰਾ ਝੰਡਾ ਚੱਕਾ ਹੋਇਆ, ਫਿਰ ਉਹ ਕਿਤੇ ਨਾ ਕਿਤੇ ਜਦੋਂ ਵੱਡੇ ਗਰੇਵਾਲ ਨੂੰ ਚੈਲੰਜ ਕਰਨ ਗਿਆ, ਲੁੰਡੀਆਂ ਜੀਪਾਂ ਮੁੰਡੇ ਹੋਏ ਗੈਂਗਸਟਰ ਟਾਈਪ ਫੀਲਿੰਗ ਜਿਹੜੀ ਆ ਹਨਾ, ਇਹ ਵੀ ਕਿਤੇ ਇਹ ਵੀ ਪ੍ਰਵਾਨ ਥੋੜੋ, ਚਾਹੇ ਫਿਰ ਗੈਂਗਸਟਰ ਜਿਹੜੇ, ਚਲੋ ਜਿਹੜੇ ਰੀਅਲ ਗੈਂਗਸਟਰ ਉਹ ਤਾਂ ਜੱਚਦੇ ਆ, ਇੱਕ ਧਾਰਮਿਕ ਬੰਦੇ ਜਿਹੜੇ ਆ ਉਹ ਥੋੜੋ ਗੈਂਗਸਟਰ ਵਾਂਗਰ ਬਿਹੇਵ ਕਰ ਸਕਦੇ ਹਨਾ। ਸੋ ਇਸ ਕਰਕੇ ਉਹ ਕਿਤੇ ਨਾ ਕਿਤੇ ਨਾ ਮੈਚ ਨੀ ਖਾ ਰਿਹਾ। ਖੈਰ ਮੈਨੂੰ ਲੱਗਦਾ ਕਿ ਉਹਦੇ ਐਡਵਾਈਜ਼ਰ ਜਿਹੜੇ ਨੇ ਬੜੀ ਛੇਤੀ ਉਹਨੂੰ ਇਹ ਚੀਜ਼ਾਂ ਦੱਸ ਕੇ ਉਹਨੂੰ ਰਾਹੇ ਪਾਉਣਗੇ, ਤੇ ਉਹ ਵੀ ਹੁਣ ਉਸੇ ਕਤਾਰ ਚ ਹੈ, ਉਹ ਜੇ ਜਦੋਂ ਉਹ ਗੀਤਾਂ ਦੀ ਭੰਡੀ ਕਰਦਾ, ਲੋਕਾਂ ਨੂੰ ਕ੍ਰਿਟੀਸਾਈਜ਼ ਕਰਦਾ, ਆਲੋਚਨਾ ਕਰਦਾ, ਤੇ ਹੁਣ ਉਹਦੇ ਗੀਤ ਦੀ ਵੀ ਤਾਂ ਆਲੋਚਨਾ ਹੋਣੀ ਆ। ਸੋ ਹੁਣ ਉੱਥੋਂ ਆਲੋਚਨਾ ਤੋਂ ਉਹ ਕਿੰਨਾ ਕੁ ਸਿੱਖਦਾ ਆ, ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਖੈਰ ਬਲਵੀਰ ਸਰਾਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਬਲਵੀਰ ਜੀ, ਠੀਕ ਠਾਕ ਹੋ? ਤੇ ਸੁੱਖ ਕੋਬਰਮ ਵਾਲੇ ਵੀ ਕਹਿੰਦੇ ਕਿ ਸਾਡੇ ਫਾਰਮ ਤਾਂ ਜਨਵਰੀ ਫਰਵਰੀ ਮਾਰਚ ਬਿਜਲੀ ਦਾ ਬਿੱਲ 2.5 ਲੱਖ ਸੀ। ਕਿਆ ਬਾਤ ਹੈ, ਹਾਂਜੀ ਬਹੁਤ ਬਿੱਲ ਹੁੰਦੇ ਆ,
ਅਸੀਂ ਹਾਰ ਗਏ ਜੀ, ਅਸੀਂ ਹਾਰ ਗਏ, ਅਸੀਂ ਜਿੱਤ ਗਏ।
ਹਾਂਜੀ ਹਾਂਜੀ,
ਹੁਣ ਫਿਰ ਮੈਂ ਵੀ ਦੱਸਦਾ ਵੀ ਮੇਰਾ ਕਿੰਨਾ ਸੀਗਾ।
ਹਾਂਜੀ ਹਾਂਜੀ ਦੱਸੋ।
ਮੇਰੇ ਫਾਰਮ ਦਾ ਬਿੱਲ ਪਿਛਲੇ 3 ਮਹੀਨਿਆਂ ਦਾ ਸੀਗਾ $808, ਤੇ ਐਤਕੀ ਹੈਗਾ $1100 ਤੇ $11।
ਕਿਆ ਬਾਤ, ਉੱਚੀਆਂ ਨੇ ਗੱਲਾਂ ਮੇਰੇ
ਅਮੀਰ ਬੰਦਾ ਤੇ ਵੱਡੇ।
ਹਾਂਜੀ ਮਿੰਟੂ ਜੀ, ਮੁੱਦੇ ਹੁਣ ਦੋ ਆ, ਇੱਕ ਤਾਂ
ਖੜ ਜੋ, ਅੱਧੀ ਗੱਲ ਹੀ ਸੁਣੀ ਆ ਤੁਸੀਂ, ਅੱਧੀ ਗੱਲ, ਇੱਕ ਮਿੰਟ ਅੱਧੀ ਗੱਲ ਹੀ ਸੁਣੀ ਆ, ਫਿਰ ਨਾਲ ਇਹ ਵੀ ਸੁਣ ਲਓ ਵੀ ਜਿਹੜਾ $808 ਸੀ ਉਹ ਵੀ ਆਪਾਂ ਲੇਟ ਫੀਸ ਲਾ ਕੇ ਭਰਿਆ ਸੀ, ਐਤਕੀ 1111 ਵਾਲਾ ਭਰਿਆ ਹੀ ਨੀ ਗਿਆ, ਉਹ ਵੀ ਹੁਣ ਲੇਟ ਫੀਸ ਨਾ ਭਰਾਂਗੇ।
ਹਾਂਜੀ, ਹੁਣ ਪੰਜਾਬ ਦੇ ਵਿੱਚ ਕਹਿੰਦੇ ਕਿ ਪੰਜਾਬ ਚ ਨਸ਼ਿਆਂ ਖਿਲਾਫ ਮਰੋ ਜਾਂ ਵਿਰੋਧ ਕਰੋ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਅੱਜ ਤੋਂ, ਔਰ ਇਹ ਜਿਹੜੀ ਮੁਹਿੰਮ ਹੈ ਇਹ ਮਤਲਬ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਆ, ਲੋਕਾਂ ਦੀ ਮੰਗ ਹੈ, ਮੈਂ ਇਹਨੂੰ ਇਸੇ ਤਰ੍ਹਾਂ ਹੀ ਦੇਖਦਾ, ਮੈਨੂੰ ਨਹੀਂ ਲੱਗਦਾ ਇਹ ਕਿਸੇ ਏਜੰਸੀ ਜਾਂ ਸਰਕਾਰ ਜਾਂ ਕਿਸੇ ਜਥੇਬੰਦੀ ਨੇ ਸ਼ੁਰੂ ਕੀਤੀ, ਇਹ ਲੋਕਾਂ ਨੇ ਸ਼ੁਰੂ ਕੀਤੀ ਆ, ਇਹ ਲੋਕ ਲਹਿਰ ਜਿਹੜੀ ਆ ਅੱਜ ਚੱਲ ਰਹੀ ਆ, ਅਖਬਾਰਾਂ ਵੀ ਇਸ ਨੂੰ ਫਰੰਟ ਪੇਜ ਤੇ ਸੁਰਖੀਆਂ ਬਣਾ ਰਹੀਆਂ ਨੇ। ਹੁਣ ਇਸ ਦੇ ਵਿੱਚ ਕੀ ਹੋਏਗਾ ਇਹ ਆਉਣ ਵਾਲੇ ਇਸ ਹਫਤੇ ਦੇ ਵਿੱਚ ਪਤਾ ਲੱਗੇਗਾ, ਪਰ ਮਿੰਟੂ ਜੀ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਜਿਹੜੇ ਪੰਜਾਬ ਦੇ ਬੁੱਧੀਜੀਵੀ ਆ, ਚਿੰਤਕ ਹੈ, ਲੇਖਕ ਹੈ, ਪੱਤਰਕਾਰ, ਸਾਹਿਤਕਾਰ ਤੇ ਹੋਰ ਵੀ ਜਿੰਨੇ ਮਤਲਬ ਇਨਫਲੂਐਂਸ਼ੀਅਲ ਬੰਦੇ ਆ, ਉਹ ਉਹਨਾਂ ਵੱਲੋਂ ਚਲਾਈ ਗਈ ਹੈ ਤੇ ਉਹ ਇਹਦਾ ਵਿਰੋਧ ਕਰਨਗੇ ਆਪਣੀ ਪ੍ਰੋਫਾਈਲਸ ਦੇ ਉੱਤੇ, ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਕਿੰਨਾ ਕੁ ਇਹ ਮਤਲਬ ਕੰਮ ਕਰਦੇ ਨੇ। ਫਿਲਹਾਲ ਮੈਨੂੰ ਲੱਗਦਾ ਕਿ ਜੇ ਮੈਂ ਠੀਕ ਹੋਵਾਂ ਕਿ ਮੈਨੂੰ ਲੱਗਦਾ ਨਹੀਂ ਕੋਈ ਪੋਲੀਟੀਕਲ ਲੀਡਰ ਇਸ ਦੇ ਵਿੱਚ ਕੁੱਦਿਆ ਆ, ਉਹਨਾਂ ਇਸ ਦਾ ਹਾਮੀ ਭਰੀ ਆ, ਸ਼ਾਇਦ ਆਮ ਆਦਮੀ ਪਾਰਟੀ ਕੋਈ ਰੈਲੀ ਕਰ ਰਹੀ ਆ, ਤੁਸੀਂ ਇਸ ਦੇ ਬਾਰੇ ਥੋੜ੍ਹਾ ਅਪਡੇਟ ਕਰੋਗੇ?
ਦੇਖੋ ਸਿੱਧੂ ਸਾਹਿਬ, ਇਹ ਪਿਛਲੇ 15 ਦਿਨਾਂ ਦੇ ਵਿੱਚ ਬੜੀ ਤੇਜ਼ੀ ਨਾਲ ਉੱਠੀ ਹੋਈ ਇੱਕ ਲਹਿਰ ਆ, ਤੇ ਬੜੇ ਦਿਲ ਨੂੰ ਸਕੂਨ ਦੇਣ ਵਾਲੀ ਤੇ ਸਾਰੀ ਚੀਜ਼, ਬੜੀ ਖੁਸ਼ੀਆਂ ਸੀ, ਦਰੁਸਤ ਆ ਸਾਰਾ ਕੁਛ, ਪਰ ਨਾਲ ਫਿਰ ਉਹ ਚਿੰਤਾਵਾਂ ਹੋਈਆਂ। ਮੈਂ ਹੁਣੇ 10 ਮਿੰਟ ਪਹਿਲਾਂ ਇੱਕ ਵੀਡੀਓ ਰਿਕਾਰਡ ਕਰਕੇ ਹਟਿਆ, ਕਿਉਂਕਿ ਉਹਦਾ ਕਾਰਨ ਹੀ ਹੋਇਆ ਵੀ ਮੈਨੂੰ ਘੱਟੋ ਘੱਟ 40 ਬੰਦਿਆਂ ਦੇ ਮੈਸੇਜ ਤੇ ਸੁਨੇਹੇ ਆ ਗਏ ਵੀ ਤੁਸੀਂ ਕਿਉਂ ਚੁੱਪ ਆ, ਤੁਸੀਂ ਕਿਉਂ ਨੀ ਬੋਲਦੇ। ਮੈਂ ਮੇਰਾ ਚਿੱਤ ਜਾ ਨੀ ਮੰਨਿਆ ਵੀ ਮੈਂ ਕੱਲੀ ਫੇਸਬੁੱਕ ਦੀ ਫੋਟੋ ਬਦਲਦਿਆਂ, ਮੈਨੂੰ ਇਹ ਲੱਗਿਆ ਵੀ ਮੈਂ ਜਦੋਂ ਕੁਛ ਕਰ ਹੀ ਨੀ ਰਿਹਾ ਇਹਦੇ ਲਈ ਤਾਂ ਮੈਂ ਇਹਦਾ ਕ੍ਰੈਡਿਟ ਕਿਉਂ ਲਵਾਂ, ਕਿਉਂ ਮੈਂ ਕਹਾਂ ਵੀ ਮੈਂ ਇਹ ਕਰ ਰਿਹਾ ਮੈਂ ਬੋਹ ਕਰ ਰਿਹਾ। ਮੈਂ ਇੱਥੇ ਜਿੰਨਾ ਕੁ ਅਸੀਂ ਇਨਵੋਲਵ ਹਾਂ, ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਕਰ ਹੀ ਰਹੇ ਹਾਂ, ਸਾਰੀ ਦੁਨੀਆਂ ਨੂੰ ਪਤਾ ਹੀ ਹੈ ਵੀ ਇੱਥੇ ਨਸ਼ਿਆਂ ਖਿਲਾਫ਼ ਅਸੀਂ ਕਿੱਡਾ ਵੱਡਾ ਪੈਂਤਰਾ ਖੇਡਿਆ, ਕਿੰਨੀ ਲੋਕਾਂ ਦਾ ਨਾਰਾਜ਼ਗੀ ਝੇੜੀ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ, ਸਾਰੀ ਦੁਨੀਆਂ ਨੂੰ ਪਤਾ ਹੀ ਆ। ਠੀਕ ਆ ਵੀ ਜਿਹੜਾ ਉੱਥੇ ਆਪਾਂ ਜ਼ਮੀਨੀ ਪੱਧਰ ਦੇ ਉੱਤੇ ਆਪਾਂ ਕੁਛ ਕਰ ਹੀ ਨਹੀਂ ਰਹੇ, ਤੇ ਮੈਂ ਐਵੇਂ ਹੀ ਕ੍ਰੈਡਿਟ ਲੈ ਕੇ ਬੋਲ ਕੇ 5-7 ਉਹ ਕਰਕੇ ਤੇ ਉਸ ਮੁਹਿੰਮ ਦੀ ਨਾ ਮੈਂ ਉਹਦੀ ਜਿਹੜੀ ਡਾਇਰੈਕਸ਼ਨ ਨਾ ਚੇਂਜ ਕਰਾਂ। ਸੋ ਜਦੋਂ ਮੈਨੂੰ ਬੜਾ ਪ੍ਰੈਸ਼ਰ ਪਾਇਆ ਮੈਂ ਅੱਜ ਵੀਡੀਓ ਬਣਾਈ ਹੈ, ਤੇ ਉਸ ਵੀਡੀਓ ਦੇ ਵਿੱਚ ਵੀ ਮੈਂ ਇੱਕੋ ਹੀ ਗੱਲ ਕਹੀ ਹੈ ਵੀ ਦੇਖੋ ਮੈਂ ਰਜਾਈ 'ਚ ਬੈਠ ਕੇ ਵੀਡੀਓ ਬਣਾਈ ਹੈ, ਤੇ ਵੀ ਰਜਾਈ 'ਚ ਬੈਠ ਕੇ ਜੇ ਇਨਕਲਾਬ ਆਉਂਦਾ ਹੁੰਦਾ ਤਾਂ ਫੇਰ ਤਾਂ ਗੱਲ ਹੀ ਕਰਦੀ ਸੀ, ਜੇ ਭਗਤ ਸਿੰਘ ਰਜਾਈ 'ਚ ਬੈਠ ਕੇ ਇਨਕਲਾਬ ਦੇ ਨਾਅਰੇ ਲਾਉਂਦਾ ਕਦੇ ਨਹੀਂ ਇਨਕਲਾਬ ਆਉਣਾ ਸੀਗਾ, ਜੇ ਇਨਕਲਾਬ ਤਾਂ ਆਉਣਾ ਜ਼ਮੀਨੀ ਪੱਧਰ ਤੇ ਜਾ ਕੇ। ਜ਼ਮੀਨੀ ਪੱਧਰ ਦੇ ਉੱਤੇ ਮੈਂ ਉਹੀ ਸਾਰਿਆਂ ਨੂੰ ਪੁੱਛਿਆ ਵੀ ਭਾਈ ਯਾਰ ਜਦੋਂ ਪਿੰਡ ਦੇ ਵਿੱਚ 5 ਬੰਦੇ ਵੇਚਦੇ ਆ, 995 ਕੀ ਕਰਦੇ ਆ, ਉਹ ਕਿਉਂ ਨੀ ਰੋਕਦੇ? ਤੇ ਦੂਜਾ ਮੈਂ ਕੋਸ਼ਿਸ਼ ਇਹੀ ਕਹੀ ਹੈ ਵੀ ਦੋਸਤੋ ਇਹ ਜ਼ਮੀਨੀ ਪੱਧਰ ਤੇ ਹੋਣੀ ਆ ਗੱਲ, ਤੇ ਪਿੰਡ ਪਿੰਡ ਚੋਂ ਹੋਣੀ ਆ, ਗਲੀ ਮੁਹੱਲੇ ਚੋਂ ਹੋਣੀ ਆ, ਤੇ ਤੁਹਾਨੂੰ ਹੀ ਉੱਥੇ ਫੇਸ ਕਰਨੀਆਂ ਪੈਣੀਆਂ ਪ੍ਰੋਬਲਮਾਂ। ਅਸੀਂ ਤਾਂ ਵੀਡੀਓ ਪਾ ਦਿਆਂਗੇ, ਲਾ ਦਿਆਂਗੇ, ਸੈਲਫੀ ਖਿੱਚ ਦਿਆਂਗੇ। ਐਡਾ ਕੋਈ NRI ਤੁਹਾਨੂੰ ਕੀ ਕਹਿਣਾ ਵੀ ਸਾਰੇ ਵਰਲਡ ਦੇ ਵਿੱਚੋਂ 4 NRI ਹੁਣ ਚਲੇ ਜਾਣਗੇ ਹਫ਼ਤੇ ਦੌਰਾਨ ਆਪਾਂ ਇੰਡੀਆ ਚੱਲਦੇ ਹਾਂ ਤੇ ਜਾ ਕੇ ਪੰਜਾਬ ਦੇ ਵਿੱਚ ਆਪਾਂ ਇਸ ਮੁਹਿੰਮ ਦਾ ਵੱਧ ਚੜ ਕੇ ਹਿੱਸਾ ਬਣਦੇ ਹਾਂ। ਮੈਨੂੰ ਨੀ ਲੱਗਦਾ ਕੋਈ ਟਿਕਟ ਲੈ ਕੇ ਜਾਂ ਜੋਬ ਛੱਡ ਕੇ
ਮਿੰਟੂ ਜੀ। ਇਹ ਇਹ ਗੱਲ ਵੀ ਇੰਟਰਸਟਿੰਗ ਹੈ ਕਿ ਇਹ ਜਿਹੜੀ ਲਹਿਰ ਹੈ ਇਹ ਬਾਹਰੋਂ ਨੀ ਚੱਲੀ, ਇਹ NRI-ਆਂ ਤੋਂ ਨੀ ਚੱਲੀ, ਇਹ ਪੰਜਾਬ ਦੇ ਲੋਕਾਂ ਤੋਂ ਚੱਲੀ। ਬੜੀ ਖੁਸ਼ੀ ਦੀ ਗੱਲ ਹੈ ਮਨ ਨੂੰ, ਵਾਕਈ ਸਕੂਨ ਮਿਲਿਆ ਕਿ ਅਸੀਂ ਬਾਹਰ ਬੈਠੇ ਦੇਖੋ ਪਿਛਲੇ 5-7 ਸਾਲ ਤੋਂ ਕਦੇ ਆਪਾਂ PPP ਦੀ ਸਰਕਾਰ ਬਣਾ ਰਹੇ ਹਾਂ, ਕਦੇ ਆਪਾਂ ਮਤਲਬ ਆਮ ਆਦਮੀ ਦੀ ਸਰਕਾਰ ਬਣਾ, ਮਤਲਬ ਕਰੋੜਾਂ ਰੁਪਏ ਭੇਜ ਭੇਜ ਕੇ ਉੱਥੇ ਨੂੰ ਬਣਿਆ, ਅਖੀਰ ਨੂੰ ਕੁਛ ਵੀ ਨੀ, ਕਿਉਂਕਿ ਲੋਕ ਨੀ ਸੀ ਰੈਡੀ, ਲੋਕ ਰੈਡੀ ਨੀ ਹੈਗੇ ਉੱਥੇ। ਹੁਣ ਜਿਹੜੀ ਇਹ ਮੁਹਿੰਮ ਹੈ ਇਹ ਪੰਜਾਬ ਦੇ ਵਿੱਚੋਂ ਹੀ ਉੱਠੀ ਹੈ, ਪੰਜਾਬ ਦੇ ਵਿੱਚੋਂ ਹੀ ਚੱਲੇਗੀ। ਔਰ ਮੈਨੂੰ ਲੱਗਦਾ ਕਿ ਸਾਨੂੰ, ਅਸੀਂ NRI-ਆਂ ਨੂੰ ਬਹੁਤਾ ਦਖਲ ਨਹੀਂ ਦੇਣਾ ਚਾਹੀਦਾ। ਹਾਂ, ਇੱਥੇ ਅਸੀਂ ਕੀ ਕਰ ਰਹੇ ਹਾਂ, ਸਾਨੂੰ ਆਪਣਾ ਰੋਲ ਜਿਹੜਾ ਆ ਉਹ ਕਰਨਾ ਚਾਹੀਦਾ। ਮੈਂ ਆਸਟ੍ਰੇਲੀਆ ਦੀ ਗੱਲ ਕਰ ਸਕਦਾ, ਕੈਨੇਡਾ ਦੇ ਵਿੱਚ ਵੀ ਕਾਫੀ ਮੁਹਿੰਮਾਂ ਚੱਲ ਰਹੀਆਂ, ਉੱਥੇ ਵੀ ਭਾਰੀ ਇਕੱਠ ਹੋਇਆ ਸੀ, ਤੁਹਾਨੂੰ ਪਤਾ ਮੁੰਡੇ 2 ਮਰੇ ਸੀ ਉੱਥੇ ਵੀ, ਮਤਲਬ ਬਹੁਤ ਵੱਡੀ ਰੈਲੀ ਹੋਈ ਸੀ ਸਿਟੀ ਸੈਂਟਰ ਦੇ ਵਿੱਚ। ਸੋ ਕੈਨੇਡਾ ਵਾਲੇ ਵੀ ਕਰ ਰਹੇ ਨੇ, ਹਰੇਕ ਤਾਂ ਚੱਲ ਰਿਹਾ। ਆਸਟ੍ਰੇਲੀਆ ਦੇ ਵਿੱਚ ਅਸੀਂ ਤਾਂ ਚਲੋ ਜੋ ਸਿੱਖ ਖੇਡਾਂ 'ਚ ਹੋਇਆ ਉਹ ਤਾਂ ਵਰਲਡ ਵਾਈਡ ਇੱਕ ਫਨੋਮੈਨਾ ਬਣਿਆ ਹੈ ਨਾ, ਵੀ ਨਸ਼ਿਆਂ ਨੂੰ ਸਪੋਰਟਸ ਦੇ ਵਿੱਚੋਂ ਆਪਾਂ ਰੋਕੀਏ, ਜਿੱਥੋਂ ਗਲੋਰੀਫਾਈ ਕੀਤਾ ਜਾਂਦਾ ਨਸ਼ਿਆਂ ਨੂੰ। ਅਸਲ ਦੇ ਵਿੱਚ ਨਸ਼ੇ ਨੌਜਵਾਨ ਕਿੱਥੇ ਲੱਗਦੇ ਆ, ਕਿਹਨਾਂ ਨੂੰ ਦੇਖ ਕੇ ਲੱਗਦੇ ਆ, ਉਹ ਜਿਹੜੇ ਉਹਨਾਂ ਦੇ ਰੋਲ ਮਾਡਲ ਹੈ, ਜਦੋਂ ਉਹ ਨਸ਼ੇ ਕਰਦੇ ਨੇ, ਉਹ ਰੋਲ ਮਾਡਲਾਂ ਦੇ ਨਾਲ ਟੱਚ ਹੁੰਦੇ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਲਾ ਲਿਆ ਕਰੋ ਵੀ ਚਿੱਟਾ ਟੀਕਾ ਲਾ ਲਿਆ ਕਰੋ, ਹੋ ਜਾਊਗੇ ਤੁਹਾਡੀ ਬਾਡੀ ਇੱਦਾਂ ਦੀ ਬਣ ਜਾਊਗੀ। ਸੋ ਅਸੀਂ ਉਹ ਜੜ ਤੱਕ ਫੜ ਕੇ ਅਸੀਂ ਉਹਨੂੰ ਬੰਦ ਕੀਤਾ, ਔਰ ਜਿੱਦਾਂ ਮਿੰਟੂ ਭਾਈ ਨੇ ਦੱਸਿਆ ਕਿ ਉਹਦੇ ਕਾਰਨ ਸਾਡੇ ਜਾਂ ਦੁਸ਼ਮਣੀਆਂ ਵੀ ਪਈਆਂ ਹੋਈਆਂ, ਲੋਕ ਸਾਨੂੰ ਮਤਲਬ ਕੁਛ ਲੋਕ ਜਿਹੜੇ ਨੇ ਉਹ ਦੇਖ ਕੇ ਰਾਜ਼ੀ ਨਹੀਂ ਹੈਗੇ, ਉਹ ਸਾਨੂੰ ਮਤਲਬ ਕੋਸ ਰਹੇ ਨੇ ਤੁਸੀਂ ਐਂ ਕਰਤਾ ਜੀ, ਤੁਸੀਂ ਉਹ ਕਰਤਾ, ਪਰ 99% ਲੋਕ ਜਿਹੜੇ ਨੇ ਉਹ ਅੰਦਰੋਂ ਖੁਸ਼ ਨੇ, ਅੰਦਰੋਂ ਨਾਲ ਨੇ। ਪਰ ਕਈ ਲੋਕ ਠੀਕ ਆ, ਅਸੀਂ ਐਕਸਪੈਕਟ ਵੀ ਨਹੀਂ ਕਰਦੇ ਕੋਈ ਸਾਡੇ ਨਾਲ ਸਿੱਧਾ ਵੀ ਖੜਨ, ਪਰ ਬਹੁਤ ਲੋਕ ਸਿੱਧੇ ਵੀ ਖੜੇ ਨੇ, ਪਰ ਕਈ ਜਿਹੜੇ ਲੋਕ ਨੇ ਮੋਹਤਵਾਰ ਉਹ ਸਾਡੇ ਉਲਟ ਵੀ ਮਤਲਬ ਖੜੇ ਨੇ। ਪਰ ਕੋਈ ਗੱਲ ਨਹੀਂ, ਸੱਚ ਸੱਚ ਨੇ, ਸੱਚ ਨੇ ਸੱਚ ਹੀ ਰਹਿਣਾ ਆ। ਸੋ ਅਸੀਂ ਆਪਣੇ ਪੱਧਰ 'ਤੇ ਆਸਟ੍ਰੇਲੀਆ ਦੇ ਵਿੱਚ ਜੋ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ, ਕੀਤਾ ਹੋਇਆ। ਪਰ ਇਹ ਜਿਹੜਾ ਇੰਡੀਆ ਦੇ ਵਿੱਚ ਹੈ, ਜਿੱਦਾਂ ਮਿੰਟੂ ਭਾਈ ਨੇ ਦੱਸਿਆ ਕਿ ਅਸੀਂ ਸਿਰਫ ਸੈਲਫੀ ਜਾਂ ਫੋਟੋ ਖਿਚਾ ਕੇ ਹੀ ਕਰ ਸਕਦੇ ਹਾਂ, ਇੰਡੀਆ ਦੀਆਂ ਮੁਹਿੰਮਾਂ, ਪੰਜਾਬ ਦੀਆਂ ਮੁਹਿੰਮਾਂ ਪੰਜਾਬ ਦੇ ਲੋਕਾਂ ਨੇ ਹੀ ਕਰਨੀਆਂ। ਮਿੰਟੂ ਜੀ, ਇੱਕ ਜਿਹੜਾ ਚਿੰਤਾ ਦਾ ਵਿਸ਼ਾ ਇਹ ਬਣਦਾ ਜਾ ਰਿਹਾ ਹੈ ਕਿ ਇੱਕ ਫੋਟੋ ਵੀ ਵੈਸੇ ਭੇਜੀ ਹੈ ਸਾਨੂੰ ਗੁਰਿੰਦਰ ਸਿੰਘ ਹੋਣਾ ਨੇ, ਗੁਰਿੰਦਰ ਸਿੰਘ ਚਾਹਲ ਹੋਣਾ ਨੇ, ਇਹ ਵੈਸੇ ਮੈਂ ਸੀਗਾ ਵੀ ਜਿੱਦਾਂ ਹੁਣ ਇੱਕ ਪੋਸਟਰ ਘੁਮਾਇਆ ਜਾ ਰਿਹਾ ਕਿ 1-7 ਤਰੀਕ ਤੱਕ ਪੰਜਾਬ ਵਿੱਚ ਠੇਕੇ ਬੰਦ ਤੇ ਬੀੜੀ ਸਿਗਰਟ ਦੇ ਖੋਖਿਆਂ ਨੂੰ ਅੱਗ ਲਾ ਦਿੱਤੀ ਜਾਵੇ, ਮਰੋ ਜਾਂ ਵਿਰੋਧ ਕਰੋ। ਠੀਕ ਹੈ, ਇਹ ਹੈ ਹੁਣ ਇਹਦੇ ਉਲਟ ਵੀ ਹੁਣ ਪੋਸਟਰ ਆਇਆ ਕਿ ਭਾਈ ਇੱਦਾਂ ਹਾਈਜੈਕ ਕੀਤਾ ਜਾਂਦਾ, ਜੇ ਹੁਣ ਤੁਸੀਂ ਠੇਕਿਆਂ ਨੂੰ ਅੱਗਾਂ ਲਾਉਂਗੇ ਹੈਂ, ਕਾਨੂੰਨ ਤੁਸੀਂ ਤੋੜੋਂਗੇ, ਜੇ ਤੁਸੀਂ ਉਹ ਜਿਹੜੇ ਖੋਖੇ ਖੋਖੇ ਆ ਉਹ ਕੰਮ ਸਾਡਾ ਨਹੀਂ ਹੈਗਾ, ਉਹ ਕੰਮ ਲੋਕਾਂ ਦਾ ਨਹੀਂ, ਉਹ ਸਰਕਾਰ ਦਾ, ਅਸੀਂ ਸਰਕਾਰ 'ਤੇ ਪ੍ਰੈਸ਼ਰ ਬਣਾਉਣਾ ਹੈ। ਠੀਕ ਹੈ ਨਾ, ਇਸ ਕਰਕੇ ਮਤਲਬ ਉਹਨੂੰ ਵਾਇਲੈਂਸ ਦੇ ਵਿੱਚ ਕਨਵਰਟ ਕਰ ਦੇਣਾ, ਉਹਨੂੰ ਲੋਕ ਤੁਹਾਡੇ ਉਲਟ ਹੋ ਜਾਣ, ਜਿੱਦਾਂ ਕਿ ਕਿਸਾਨ ਜਿਹੜੀ ਜਿਹੜੀ ਉਹ ਮੁਹਿੰਮ ਫੇਲ ਕਰਵਾਈ ਆ, ਹੋਈ ਆ, ਉਹ ਇੱਦਾਂ ਹੀ ਹੋਈ ਆ। ਸੋ ਤੁਹਾਡਾ ਕੀ ਕੀ ਕਹਿਣਾ ਇਹਦਾ, ਵੀ ਮਤਲਬ ਪੋਲੀਟੀਸ਼ੀਅਨ ਆ ਰਹੇ ਆ ਜਾਂ ਨਹੀਂ ਆ ਰਹੇ ਇਹਦੇ ਵਿੱਚ, ਇਹ ਦੱਸੋ ਤੁਸੀਂ।
ਸਿੱਧੂ ਸਾਹਿਬ, ਮੈਂ ਅੱਜ ਤੜਕੇ ਸਵਾਬੀ ਇਹੀ ਗੱਲ ਵੀਡੀਓ 'ਚ ਚੱਕ ਕੇ ਹਟਿਆ। ਮੈਂ ਇਹ ਗੱਲ ਬੇਨਤੀ ਕੀਤੀ ਆ ਲੋਕਾਂ ਨੂੰ ਵੀ ਦੇਖਿਓ ਕਿਤੇ ਸਰਕਾਰ ਨੂੰ ਆਪਦਾ ਵਿਰੋਧੀ ਨਾ ਬਣਾ ਲਿਓ, ਸਰਕਾਰ ਭਾਲਦੀ ਆ ਵੀ ਤੁਸੀਂ ਕੋਈ ਗਲਤੀ ਕਰੋ, ਕਿਉਂਕਿ ਸਰਕਾਰ ਕੋਲੇ ਮੋਟਾ ਜਿਹੜਾ ਰੈਵਨਿਊ ਆਉਂਦਾ ਉਹ ਨਸ਼ਿਆਂ 'ਚੋਂ ਆਉਂਦਾ, ਲੀਗਲੀ ਜੇ ਕਿਹਾ ਜਾਵੇ ਤਾਂ ਲੀਗਲੀ ਵੀ ਆਉਂਦਾ ਗਾ, ਕਿਉਂਕਿ ਸ਼ਰਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਅਲਕੋਹਲ ਦਾ ਉਹ ਵੀ ਤਾਂ ਇੱਕ ਨਸ਼ਾ ਹੀ ਹੈ ਨਾ। ਤੇ ਇਸ ਕਰਕੇ ਜੇ ਹੁਣ ਅਸੀਂ ਕਾਨੂੰਨ ਹੱਥ 'ਚ ਲੈ ਲਿਆ ਤੇ ਸਰਕਾਰ ਸਾਡੇ ਅਗੇਂਸਟ ਹੋ ਗਈ ਤੇ ਇਹ ਮੁਹਿੰਮ ਤੁਹਾਡੀ 7-10 ਮਹੀਨੇ 'ਚ ਫੇਲ ਹੋ ਜੂਗੀ। ਠੀਕ ਹੈ ਜੀ, ਤੇ ਸਾਡਾ ਫਰਜ਼ ਪਤਾ ਕੀ ਬਣਦਾ, ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਇਕੱਠੇ ਹੋ ਕੇ ਲੋਕਲ MLA ਕੋਲੇ ਜਾਈਏ, ਮਿਨਿਸਟਰ ਆ ਤਾਂ ਤੁਹਾਡਾ ਮਿਨਿਸਟਰ ਕੋਲੇ ਜਾਈਏ, ਫਿਰ ਉਹਦੇ ਨਾਲ ਰਲ ਕੇ ਅਸੀਂ DC ਆਫਿਸ 'ਚ ਜਾਈਏ, SDM ਆਫਿਸ ਜਾਈਏ, ਸਾਰਿਆਂ ਨੂੰ ਕਹੀਏ ਵੀ ਉੱਠੋ ਤੁਰੋ ਸਾਡੇ ਨਾਲ, ਤੇ ਉਹਨਾਂ ਨੂੰ ਕਹੀਏ ਲੱਗੋ ਮੂਹਰੇ ਲੱਗੋ ਸਾਡੇ, ਸਾਨੂੰ ਕੋਈ ਪ੍ਰੋਬਲਮ ਨਹੀਂ ਆ ਜਾ ਭਾਈ ਨੇ MLA ਦੇ ਮਜਬੂਰੀ ਬਸ ਉਹਦੇ ਗਲ 'ਚ ਸਰੋਪਾ ਪਾ ਦਿਓ, ਆਪਦੇ ਲੋਕਲ MLA ਦੇ ਨਾ ਮਜਬੂਰੀ ਬਸ ਗਲ 'ਚ ਸਰੋਪਾ ਪਾ ਕੇ ਉਹਨੂੰ ਮੂਹਰੇ ਲਾ ਕੇ ਤੁਰੋ, ਹੈਂ ਜਿਹੜਾ ਵਿਰੋਧੀ ਹਾਰਿਆ ਉਹਨੂੰ ਵੀ ਨਾਲ ਲਾਓ ਵੀ ਆ ਜਾ ਭਾਈ ਤੇਰੇ ਵੀ 40% ਵੋਟਾਂ ਸੀ ਜੇ ਉਹਦੀਆਂ 50 ਸੀ ਤਾਂ ਤੁਸੀਂ ਆਓ ਤੇ ਆ ਜਾਓ ਆਪਾਂ ਨਸ਼ੇ ਨੂੰ ਰੋਕੀਏ, ਕਿਉਂਕਿ ਇੱਕ ਦੀ ਪ੍ਰੋਬਲਮ ਨਹੀਂ ਸਾਰਿਆਂ ਦੀ ਆ। ਜੇ ਤਾਂ ਮੁਹਿੰਮ ਨੂੰ ਦੇ ਲਿਆ ਇਹ ਰੰਗ ਫਿਰ ਤਾਂ ਬੇਨਤੀ ਕਰਦਾ ਇਹਨੂੰ ਰੋਕਣੀ ਹੈ ਕੋਈ ਨੀ, ਪੰਜਾਬ ਦੇ ਵਿੱਚੋਂ ਨਸ਼ੇ ਨੂੰ ਸਾਫ਼ ਕਰ ਦਿੱਤਾ ਜਾਊਗਾ। ਹੋ ਸਕਦਾ ਜਾਣੀ ਕਿ 100% ਤਾਂ ਕੋਈ ਚੀਜ਼ ਹੁੰਦੀ ਨੀ, 60-70% ਵੀ ਹੋ ਗਿਆ ਤਾਂ ਕੰਟਰੋਲ ਹੋ ਗਿਆ ਤੇ ਉਦੋਂ ਬਾਅਦ ਲੋਕ ਉੱਤੋਂ ਦੀ ਪੈ ਜਾਣਗੇ, ਫਿਰ ਪਿੰਡ ਦੇ ਵਿੱਚ ਕੋਈ ਮਾੜਾ ਅੰਸਰ ਬੜੂ ਆ ਤਾਂ ਜਿਵੇਂ ਕੱਲ ਵੀ ਇੱਕ ਦੇਖਿਆ, ਕੱਲ ਇੱਕ ਕੋਈ ਦੋ ਮੁੰਡੇ ਕੋਈ ਪਿੰਡ ਚ ਆਏ ਆ ਤੇ ਉਹਨਾਂ ਦੇ ਕੁੱਟਮਾਰ ਹੁੰਦੀ ਦੇਖੀ ਗਈ ਆ। ਫਿਰ ਤਾਂ ਲੋਕ ਕਰਦੇ ਆ, ਪਰ ਕੁੱਟਮਾਰ ਨਾ ਕਰਨ, ਕੁੱਟਮਾਰ ਕਰਨ ਦੀ ਥਾਂ ਤੇ ਨਾ, ਜੇ ਹੁਣ ਮੰਨ ਲਓ ਮੈਨੂੰ ਪਤਾ ਵੀ ਮੇਰੇ ਪਿੰਡ ਚ ਫਲਾਣੇ ਫਲਾਣੇ ਬੰਦੇ ਨਸ਼ਾ ਵੇਚਦੇ ਆ, ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਉਹਨਾਂ ਕੋਲ ਜਾਈਏ, ਉਹਨਾਂ ਨੂੰ ਦੁਹਾਈ ਦੇਈਏ, ਬਥੇਰੇ ਇਹੋ ਜਿਹੇ ਇੰਸੀਡੈਂਟ ਹੁੰਦੇ ਆ, ਉਹ ਦੱਸੀਏ ਵੀ ਉਹਨਾਂ ਦਾ ਮੁੰਡਾ ਮਰ ਗਿਆ ਜਾਂ ਉਹਨਾਂ ਦਾ ਮੁੰਡਾ ਨਿਹੱਥਾ ਹੋ ਗਿਆ ਜਾਂ ਹੈਂਡੀਕੈਪ ਹੋ ਗਿਆ ਜਾਂ ਕਾਹਦੇ ਕਰਕੇ ਤੁਹਾਡੇ ਕਰਕੇ ਹੋਇਆ, ਤੇ ਵੀ ਤੁਸੀਂ ਦੱਸੋ ਤੁਹਾਨੂੰ ਪੈਸਾ ਚਾਹੀਦਾ, ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਲਓ ਅਸੀਂ ਤੈਨੂੰ ਕੰਮ ਦਿੰਦੇ ਹਾਂ, ਤੁਸੀਂ ਕੰਮ ਕਰੋ, ਲੈ ਤੁਹਾਡਾ ਬਿਜ਼ਨਸ ਸੈੱਟ ਕਰ ਕਰਕੇ ਦਿੰਦੇ ਹਾਂ, ਪਰ ਇਹ ਕੰਮ ਛੱਡ ਦਿਓ। ਜੇ ਮੰਨ ਲਓ ਮੈਂ ਤਾਂ ਇੱਥੋਂ ਤੱਕ ਵੀ ਤਿਆਰ ਹਾਂ ਵੀ ਜੇ ਪੰਜ ਬੰਦਿਆਂ ਨੂੰ ਦੁਕਾਨ ਵੀ ਪਾ ਕੇ ਦੇਣੀ ਪੈਜੂ ਕਿਸੇ ਚੀਜ਼ ਦੀ ਪਿੰਡ ਨੂੰ, ਉਹ ਪਾ ਕੇ ਦੇ ਦੇ ਵੀ ਆ ਜਾਓ ਭਾਈ ਤੁਹਾਨੂੰ ਦੁਕਾਨ ਪਾ ਕੇ ਦੇ ਦਿੰਦੇ ਹਾਂ, ਪਰ ਆ ਨਸ਼ਾ ਨਾ ਹੋਵੇ।
ਭਾਜੀ ਇਹ ਪ੍ਰੋਬਲਮ ਨਹੀਂ ਹੈਗੀ, ਗੱਲ ਇਹ ਆ ਵੀ ਜਿਹੜੇ MLA ਵਗੈਰਾ ਆ ਉਹ ਡਰਦੇ ਨੇ। ਹੁਣ ਆਪਣੇ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਵਾਲੇ ਕਹਿ ਰਹੇ ਨੇ, ਇਹ ਮਤਲਬ ਪੋਲੀਟੀਕਲੀ ਕਾਫੀ ਐਕਟਿਵ ਨੇ, ਕਹਿੰਦੇ ਭਾਜੀ ਚਿੱਟੇ ਵਿੱਚ ਵੱਡੇ ਪੁਲਿਸ ਅਫਸਰ ਬਹੁਤ ਸ਼ਾਮਲ ਨੇ। ਸੋ ਇਹ ਜਿਹੜੀ ਮੁਹਿੰਮ ਆ ਜਿਹੜੇ ਇਹ ਸਾਰਾ ਇਕੱਲੇ ਜੀ ਪੁਲਿਸ ਅਫਸਰ ਨਹੀਂ, ਆਰਮੀ ਦੇ ਵੱਡੇ ਵੱਡੇ ਆਫਿਸਰ ਵੀ ਇਹਦੇ ਵਿੱਚ ਸ਼ਾਮਲ ਨੇ, ਇਹ ਵੀ ਇੱਕ ਸੱਚ ਹੈ, ਕੌੜਾ ਸੱਚ ਹੈ।
ਆਰਮੀ
ਆਰਮੀ BSF ਕਰਨਲ ਜਨਰਲ ਵੀ ਇਹਦੇ ਵਿੱਚ ਇਨਵੋਲਵ ਨੇ, ਇੰਟੈਲੀਜੈਂਸ ਜਿਹੜੀ ਏਜੰਸੀਆਂ ਬਾਰਡਰ ਤੇ ਜਾਂ ਕਿਤੇ, ਉਹਨਾਂ ਦੇ ਬੰਦੇ ਵੀ ਧੰਦਾ ਕਰ ਰਹੇ ਨੇ ਪ੍ਰਾਈਵੇਟ, ਜਿਹੜੇ ਕਿ ਸਰਕਾਰ ਨੂੰ ਨਹੀਂ ਪਤਾ, ਉਹ ਆਪਣੀ ਜਿਹੜੀ ਕਿ ਅਹੁਦੇ ਦਾ ਦੁਰਵਰਤੋਂ ਕਰ ਰਹੇ ਨੇ ਐਕਸਟਰਾ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ। ਸੋ ਉਹ ਰੁਕਣਾ ਹੈ, ਹੁਣ ਉਹ ਰੁਕਣਾ ਕਿੱਦਾਂ ਆ ਮਿੰਟੂ ਜੀ? ਇੱਕ ਤਾਂ ਜਿਹੜਾ ਹਾਫ ਹੈਗਾ ਵੀ ਇੱਕ ਆਪਾਂ ਫਰੰਟ ਤੇ ਕੋਈ ਨਾਰਾ ਮਜ਼ਾਰਾ ਕਰਨ ਦੀ ਲੋੜ ਨਹੀਂ, ਆਪਾਂ ਨੂੰ ਬਹੁਤਾ ਭੰਨ ਤੋੜ ਕਰਨ ਦੀ ਲੋੜ ਨਹੀਂ, ਕਿਸੇ ਦਾ ਬਿਜ਼ਨਸ ਬੰਦ ਕਰਾਉਣ ਦੀ ਲੋੜ ਨਹੀਂ, ਕਿਸੇ ਮਤਲਬ ਆਵਾਜਾਈ ਦੇ ਵਿੱਚ ਖਲਲ ਪਾਉਣ ਦੀ ਲੋੜ ਨਹੀਂ, ਕਿਉਂਕਿ ਲੋਕ ਵਿਰੋਧੀ ਹੋ ਜਾਂਦੇ ਨੇ ਤੁਹਾਡਾ, ਮਤਲਬ ਨਾ ਦੇ ਡੋਂਟ ਲਾਈਕ ਬੀਇੰਗ ਇੰਟਰ, ਉਹ ਤਾਂ ਪਹਿਲਾਂ ਹੀ ਦੁਖੀ ਹੁੰਦੇ ਆ ਲੋਕ, ਉੱਤੋਂ ਨਾਰੇ ਮਜ਼ਾਰੇ ਵਾਲੇ ਦੁਖੀ ਕਰ ਦਿੰਦੇ ਉਹਨਾਂ ਨੂੰ, ਹਨਾ ਤੰਗ ਕਰਦੇ ਆ। ਆਪਾਂ ਇਹ ਜਿਹੜੀ ਇੱਦਾਂ ਦੀਆਂ ਦੋ ਤਿੰਨ ਮੁਹਿੰਮਾਂ ਅੱਗੇ ਫੇਲ ਕਰਾ ਚੁੱਕੇ ਹਾਂ ਇਹ ਅਪਰੋਚ ਲੈ ਕੇ, ਸੋ ਇਹ ਅਪਰੋਚ ਤਾਂ ਲੈਣੀ ਹੀ ਨਹੀਂ ਚਾਹੀਦੀ। ਜਿਹੜੀ ਅਪਰੋਚ ਮੈਂ ਤੱਕਦਾ ਹਾਂ ਵੀ ਉਹ ਜਿਹੜੀ ਕਾਲੇ ਕੱਛਿਆਂ ਵਾਲੀ ਅਪਰੋਚ ਸੀਗੀ ਜਿਸ ਵੇਲੇ ਜਿਹੜੀ ਲਈ, ਉਹ ਉੱਧਰ ਨੂੰ ਕਰਵਟ ਬਦਲ ਰਹੀ ਹੈ, ਇਹ ਜਿਹੜੀ ਸਾਰੀ ਮੁਹਿੰਮ ਹੈ ਨਾ ਇਹ ਉੱਧਰ ਨੂੰ ਚੱਲ ਰਹੀ ਹੈ, ਔਰ ਮੈਨੂੰ ਲੱਗਦਾ ਸਰਕਾਰ ਵੀ ਉੱਧਰ ਨੂੰ ਹੀ ਇਹਨੂੰ ਤੋਰਨਾ ਚਾਹੁੰਦੀ ਹੈ ਕਿ ਜਿਹੜਾ ਆਮ ਜਨ ਜੀਵਨ ਹੈ ਉਹ ਨਾ ਗਰਾਊਂਡ ਲੈਵਲ ਤੇ ਪਿੰਡ ਪੱਧਰ ਤੇ ਲੋਕ ਸਤਰਕ ਹੋਣ, ਆਪਣੇ ਪਿੰਡਾਂ ਦੇ ਪ੍ਰਤੀ ਜਿਹੜੇ ਨੇ ਉਹ ਉੱਠਣ। ਮੈਂ ਪਰਸੋਂ ਵੀ ਪ੍ਰੋਗਰਾਮ ਦੇ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਅਸਲ ਦੇ ਵਿੱਚ ਪੁਲਿਸ ਵਾਲੇ ਵੀ ਜਿਹੜੇ ਗੁੱਡ ਆਫੀਸਰ ਨੇ, ਚੰਗੇ ਆਫੀਸਰ ਨੇ, ਉਹਨਾਂ ਦੇ ਵੀ ਹੱਥ ਵੱਜੇ ਹੋਏ ਨੇ। ਕਿਉਂ ਵੱਜੇ ਹੋਏ ਨੇ? ਕਿਉਂਕਿ ਉਹ ਬੰਦੇ ਨੂੰ ਫੜ ਕੇ ਲੈ ਕੇ ਜਾਂਦੇ ਨੇ, ਜਦੋਂ ਫੜ ਕੇ ਲੈ ਕੇ ਜਾਂਦੇ ਨੇ ਪਿੱਛੇ ਪਿੰਡ ਦੀ ਪੰਚਾਇਤ ਉਹਨੂੰ ਛੁਡਾਉਣ ਚੱਲ ਜਾਂਦੀ ਆ, ਉਹ ਆਪਣੀ ਲਿੰਕ ਕੱਢਣ ਲੱਗ
ਜਾਂਦੇ, ਰਾਹ ਚ ਹੀ ਫੋਨ ਆ ਜਾਂਦਾ, ਰਾਹ ਚ ਹੀ ਫੋਨ ਆ ਜਾਂਦਾ, ਬੰਦੇ ਨੂੰ ਥਾਣੇ ਤੇ ਪਹੁੰਚ ਨਹੀਂ ਦਿੰਦੇ।
ਹਾਂ, ਸੋ ਇਹ ਇੱਕ ਕਾਰਨ ਹੈ ਕਿ ਪੁਲਿਸ ਵਾਲੇ ਕਹਿੰਦੇ ਅਸੀਂ ਐਵੇਂ ਫੇਰ ਜਾ ਕੇ ਪੰਗੇ ਲਈ ਜਾਣੇ ਆ, ਜਾ ਕੇ ਉੱਥੇ ਫੜੀ ਜਾਣਾ, ਜਾਂ ਤੁਸੀਂ ਅੰਦਰ ਕਰਨ ਹੀ ਦੇਣਾ, ਸਾਨੂੰ ਕੰਮ ਹੀ ਨਹੀਂ ਕਰਨ ਦੇਣਾ। ਸੋ ਪਿੰਡ ਵਾਲਿਆਂ ਨੂੰ ਪਹਿਲਾ ਕੰਮ ਤਾਂ ਇਹ ਚਾਹੀਦਾ ਕਿ ਪਿੰਡ ਦੀ ਪੰਚਾਇਤ ਇਕੱਠੀ ਕਰ, ਪਿੰਡ ਇਕੱਠਾ ਕਰੋ ਵੀ ਅਸੀਂ ਕਿਸੇ ਦੀ ਪੰਚਾਇਤ 'ਚ ਨਹੀਂ ਜਾਣਾ ਜਿਹੜਾ ਡਰੱਗ 'ਚ ਫੜਿਆ ਗਿਆ। ਦੂਜੀ ਗੱਲ, ਸਾਰਿਆਂ ਨੂੰ ਪਤਾ ਹੁੰਦਾ ਪਿੰਡ ਦੇ ਵਿੱਚ ਚਿੜੀ ਨਹੀਂ ਵੜ ਸਕਦੀ ਪਿੰਡ ਦੇ ਨੌਲੇਜ ਤੋਂ ਬਿਨਾਂ, ਇਹ ਅਸੀਂ ਵੀ ਪਿੰਡਾਂ 'ਚ ਰਹਿੰਦੇ ਆਏ ਹਾਂ, ਸਾਨੂੰ ਪਤਾ ਆ ਪਿੰਡ ਦੇ ਵਿੱਚੋਂ ਕੋਈ ਬਗਾਨਾ ਬੰਦਾ ਸਾਈਕਲ 'ਤੇ ਵੀ ਲੰਘ ਜਾਵੇ ਨਾ, ਉਹ ਵੀ ਪਤਾ ਹੁੰਦਾ ਵੀ ਉਹ ਲੰਘ ਗਿਆ ਬੰਦਾ, ਕਿਉਂ ਲੰਘ ਗਿਆ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਿਆ, ਤੀਜੇ ਦਿਨ
CCTV
ਹਾਂ
ਪਿੰਡਾਂ ਦੇ ਵਿੱਚ CCTV ਕੈਮਰੇ ਇੱਥੇ ਤਾਂ ਹੁਣ ਆਏ ਆ, ਪਿੰਡਾਂ ਦੇ ਵਿੱਚ ਤਾਂ ਹਰ ਮੋੜ ਦੇ ਉੱਤੇ ਪਿੰਡਾਂ ਦੇ CCTV ਕੈਮਰੇ ਬੈਠੇ ਹੁੰਦੇ ਆ।
ਨਹੀਂ, ਅਸੀਂ ਖੁਦ ਕਰਕੇ ਘੇਰਦੇ ਰਹੇ ਆ ਵੀ ਤੂੰ ਭਾਈ ਤੂੰ ਉਹ ਰਾਹ ਤਾਂ ਤੇਰੇ ਪਿੰਡ ਨੂੰ ਸ਼ਹਿਰ ਨੂੰ ਉਧਰੋਂ ਜਾਂਦਾ, ਤੂੰ ਇਧਰੋਂ ਕੀ ਗੇੜਾ ਮਾਰਦਾ ਬਈ, ਕੀ ਗੱਲ ਤੈਨੂੰ, ਆਹ ਰਾਹ ਕਿਉਂ ਚੌਣਾ ਆ ਤੂੰ? ਅਸੀਂ ਉਹਨੂੰ ਕਰਕੇ ਪਿੰਡਾਂ ਵਾਲਿਆਂ ਨੇ ਘੇਰਦੇ ਰਹੇ ਆ ਬੰਦਿਆਂ ਨੂੰ ਕਿ ਤੇਰਾ ਬਿਨਾਂ ਮਤਲਬ ਤੋਂ ਸਾਡੇ ਪਿੰਡ ਚੋਂ ਲੰਘਣਾ ਮਤਲਬ ਖਤਰੇ ਤੋਂ ਖਾਲੀ ਨਹੀਂ ਹੈਗਾ। ਸੋ ਇਸ ਕਰਕੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਆ ਉਹ ਪਿੰਡ ਦੇ ਵਿੱਚ ਜਿਹੜੇ ਚਿੱਟਾ ਵੇਚਣ ਆਉਂਦੇ ਨੇ ਵਪਾਰੀ ਆ, ਸਾਰਿਆਂ ਨੂੰ ਪਤਾ ਹੁੰਦਾ ਕੌਣ ਹੈ। ਹੁਣ ਜਿਹੜੀ ਮੁਹਿੰਮ ਇਹ ਚੱਲ ਰਹੀ ਹੈ, ਜਿਹੜਾ ਕਟਾਪਾ ਹੋ ਰਿਹਾ, ਮੈਨੂੰ ਲੱਗਦਾ ਕਿ ਇੱਧਰ ਨੂੰ ਚੱਲੇਗੀ ਕਿ ਪਿੰਡਾਂ ਵਾਲਿਆਂ ਨੂੰ ਖੁਦ ਆਪਣੀ ਸੁਰੱਖਿਆ, ਆਪਣੀ ਜਿਹੜੀ ਇਹ ਡਰੱਗ 'ਤੇ ਰੋਕ ਲਾਉਣੀ ਪਏਗੀ। ਜਿੱਦਾਂ ਅੱਗੇ ਸੀਗਾ ਕਾਲੇ ਕੱਛਿਆਂ ਵੇਲੇ ਕੀ ਸੀ, ਜਿਹੜੇ ਲੋਟੂ ਟੋਲੇ ਖਾੜਕੂਆਂ ਦਾ ਰੂਪ ਧਾਰ ਕੇ ਲੁੱਟਦੇ ਸੀ, ਉਹ ਵੀ ਪਿੰਡ ਜਾ ਕੇ ਲੁੱਟਦੇ ਸੀ। ਜਿਹੜੇ ਪੁਲਿਸ ਵਾਲੇ ਵੀ ਸੀਗੇ ਵਿੱਚ, ਪੁਲਿਸ ਵਾਲੇ ਵੀ ਬਹੁਤ ਸੀਗੇ ਜਿਨ੍ਹਾਂ ਨੇ ਗੁੰਡੇ ਪਾਲੇ ਹੋਏ ਸੀ ਮੋਹਰੇ, ਪੁਲਿਸ ਵਾਲਿਆਂ ਨੇ ਪਾਲੇ ਹੋਏ ਸੀਗੇ, ਉਹ ਵੀ ਆ ਕੇ ਦਿਨਾਂ ਨੂੰ ਮਤਲਬ ਰਾਤ ਨੂੰ ਲੁੱਟ ਲੈਣਾ, ਦਿਨਾਂ ਨੂੰ ਆ ਕੇ ਉਹਨਾਂ ਨੂੰ ਫੜ ਲੈਣਾ। ਸੋ ਉਦੋਂ ਵੀ ਸਰਕਾਰ ਨੇ ਇਹ ਜਿਹੜੀ ਲਹਿਰ ਚਲਾਈ ਸੀ ਕਾਲੇ ਕੱਛਿਆਂ ਵਾਲੀ, ਜਿਹੜੀ ਅਸੀਂ ਤਾਂ ਉਹ ਹੰਢਾਈ ਹੈ ਨਾ, ਵੀ ਚਾਹੇ ਉਹ ਪੁਲਿਸ ਹੋਵੇ ਅਤੇ ਚਾਹੇ ਉਹ ਫਿਰ ਡਾਕੂ ਹੋਣ ਲੋਟੂ ਹੋਣ, ਪਿੰਡ ਵਾਲਿਆਂ ਨੇ ਹੀ ਉਹਨਾਂ ਦਾ ਕੰਮ ਕਰ ਦਿੱਤਾ ਭਾਜੀ। 30 ਦਿਨਾਂ ਦੇ ਵਿੱਚ ਨਾ ਪ੍ਰੋਬਲਮ ਹੀ ਸੋਲਵ ਹੋ ਗਈ ਸੀਗੀ ਸਾਰੀ, ਉਹ ਮਤਲਬ ਵੜ ਕੇ ਕੋਈ ਰਾਜ ਨਹੀਂ, ਸਾਰੇ ਸੁਸਰੀ ਮੰਗਰ ਸੌਂ ਗਏ ਸੀ, ਵਿੱਚ ਉੱਥੇ ਕਿਸੇ ਸਰਕਾਰ ਨੇ ਨਹੀਂ ਆਉਣਾ ਤੁਹਾਡਾ ਕਾਰਨ, ਕਿਸੇ ਪੁਲਿਸ ਵਾਲੇ ਨੇ ਨਹੀਂ ਆਉਣਾ, ਉਹ ਤਾਂ ਆਪ ਇਹਦੇ ਵਿੱਚ ਇਨਵੋਲਵ ਹੈ। ਸੋ ਮੈਨੂੰ ਲੱਗਦਾ ਕਿ ਇੱਧਰ ਨੂੰ ਚੱਲ ਰਹੀ ਹੈ ਲਹਿਰ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ ਬਿਲਕੁਲ ਸਹੀ ਕਿਹਾ, ਪਹਿਲੀ ਗੱਲ ਇਹੀ ਵੀ ਸਾਨੂੰ ਲੋਕਾਂ ਨੂੰ ਨਹੀਂ, ਲੋਕ ਲਹਿਰ ਆ ਤੇ ਲੋਕ ਹੀ ਨਾ ਅਸੀਂ ਵਿਰੋਧੀ ਬਣਾ ਲਈਏ, ਪਹਿਲਾਂ ਤਾਂ ਇਹ ਪੁਆਇੰਟ ਧਿਆਨ ਚ ਰੱਖਣਾ। ਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਨਿੱਕਾ ਜਿਹਾ ਵੀ ਕੋਈ ਪ੍ਰੋਬਲਮ ਨਾ ਆਉਣ ਦੇਈਏ, ਇਹ ਧਿਆਨ ਚ ਰੱਖਣ ਵਾਲੀ ਗੱਲ ਆ ਵੀ ਹੋਰ ਵੱਧ ਸੁਖਾਲਾ ਹੋ ਜਾਏ ਉਹਨਾਂ ਲਈ, ਨੰਬਰ ਇੱਕ। ਨੰਬਰ ਦੋ, ਸਰਕਾਰ ਨੂੰ ਆਪਦਾ ਵਿਰੋਧੀ ਨਾ ਬਣਾਓ। ਸਰਕਾਰ ਚਾਹੇ ਲੱਖ ਸਪੋਰਟ ਕਰਦੀ ਆ, ਸਾਨੂੰ ਸਾਰਾ ਪਤਾ ਵੀ ਕਿੱਥੇ ਕਿੱਥੇ ਕੀ ਹੁੰਦਾ, ਪਰ ਤੁਸੀਂ ਕਹੋ ਵੀ ਸਰਕਾਰ ਤੇ ਪ੍ਰੈਸ਼ਰ ਪਾਓ, ਚੱਲ ਉੱਠ ਤੁਰੋ। ਕੈਪਟਨ ਅਮਰਿੰਦਰ ਸਿੰਘ ਨੂੰ ਵਾਰ ਵਾਰ ਕਹੋ ਵੀ ਆ ਜਾਓ, ਤੁਸੀਂ ਸੌਂ ਖਾਧੀ ਆ ਨਾ, ਲਓ ਅਸੀਂ ਹੁਣ ਲੋਕ ਉੱਠੇ ਆ ਤੇ ਚਲੋ ਉੱਠ ਕੇ ਤੁਰੋ ਸਾਡੇ ਨਾਲ, ਤੇ ਦਿਓ ਸਾਡੀ ਸਪੋਰਟ, ਦਿਓ ਸਾਨੂੰ ਸ਼ੈਲਟਰ, ਦਿਓ ਹਰ ਚੀਜ਼ ਦੇ ਤੇ। ਸੋ ਐਡੀ ਕੋਈ ਵੀ ਗੱਲ ਨੀ, ਮੈਂ ਇਹੋ ਜਿਹੇ 5-10 ਆਫਿਸਰਾਂ ਨੂੰ ਜਾਣਦਾ ਜਿਨ੍ਹਾਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਵੱਢੀ, ਪਰ ਜਦੋਂ ਉਹਨਾਂ ਨੇ ਵਿੱਢੀ ਨਸ਼ਿਆਂ ਖਿਲਾਫ਼ ਮੁਹਿੰਮ, ਉਹਨਾਂ ਨੂੰ ਉਹਦੀ ਖੁੱਡੇ ਲੈਣ ਲਾਤਾ, ਉਹਨੂੰ ਥਾਂ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਇਹੋ ਜਿਹੇ ਡਿਪਾਰਟਮੈਂਟ 'ਚ ਲਾਤਾ ਵੀ ਲਓ ਜੀ ਟਿੱਕ ਕੇ ਬਹਿ ਜਾਓ, ਤੁਸੀਂ ਨੀ ਕੁਛ ਕਰ ਸਕਦੇ। ਤੁਹਾਨੂੰ ਪਤਾ ਹੋਣਾ ਜਗਦੀਸ਼ ਭੋਲਾ ਜਿਹੜੇ ਬੰਦੇ ਨੇ ਫੜਿਆ, ਉਹ ਬੰਦਾ ਇੱਕ ਧਾਕੜ SSP ਸੀ ਬਠਿੰਡੇ ਦੇ ਵਿੱਚ, ਤੇ ਉਸ ਬੰਦੇ ਨੇ ਜਿੱਦੇ ਦਾ ਜਗਦੀਸ਼ ਭੋਲਾ ਫੜਿਆ, ਉਦੋਂ ਬਾਅਦ ਉਹ IG ਤੇ ਰੈਂਕ ਤੇ ਪਹੁੰਚ ਗਿਆ, ਪਰ ਉਹਨੂੰ ਕਦੇ ਵੀ ਚੰਗੀ ਪੋਸਟ ਨੀ ਮਿਲੀ ਮੁੜ ਕੇ, ਕਦੇ ਵੀ ਉਹਨੂੰ ਬਸ ਹਾਜ਼ਰ ਲਾਈਨ ਵਾਲੀ ਪੋਸਟ ਤੇ ਰੱਖਿਆ ਗਿਆ ਤੇ IG ਬਣ ਚੁੱਕਿਆ ਛੋਟੀ ਜਿਹੀ ਉਮਰ ਚ, ਤੇ ਉਹ DGP ਬਣਨ ਤੱਕ ਉਹਦੀ ਰੈਂਕ ਜਾਣਾ ਕਿਉਂਕਿ ਉਮਰ ਬਹੁਤ ਛੋਟੀ ਆ, ਪਰ ਉਹਨੂੰ ਸਿਰਫ ਤੇ ਸਿਰਫ ਸਜ਼ਾ ਇਸ ਗੱਲ ਦੀ ਮਿਲ ਰਹੀ ਆ ਵੀ ਉਹਨੇ ਜਗਦੀਸ਼ ਭੋਲਾ ਫੜ ਲਿਆ। ਤੇ ਇਹ ਚੀਜ਼ਾਂ ਸਾਰੇ ਕਿਤੇ ਆਉਂਦੀਆਂ, ਮੈਂ ਖੁਦ ਹੱਡੀ ਹੰਡਾਈਆਂ। ਮੈਂ ਨਾ ਤੁਹਾਨੂੰ 2000 ਦੇ ਨੇੜੇ ਦੀ ਗੱਲ ਦੱਸਦਾ, ਸਨ 98-99 ਦੀ ਗੱਲ ਆ, ਜਲਾਲਾਬਾਦ ਥਾਣੇ ਦੇ ਜਲਾਲਾ ਫਾਜ਼ਿਲਕਾ ਦੇ ਏਰੀਏ ਚ ਕੋਈ ਬੰਦਾ ਪੈਸੇ ਲੈ ਕੇ ਭੱਜ ਗਿਆ, 8-10 ਲੱਖ ਰੁਪਇਆ ਮੇਰੇ ਰਿਸ਼ਤੇਦਾਰਾਂ। ਅਸੀਂ ਕੋਸ਼ਿਸ਼ ਕੀਤੀ ਜੀ ਵੀ ਉਹਨੂੰ ਕੰਟਰੋਲ ਕਰੀਏ, ਤਾਂ ਜਦੋਂ ਕੰਟਰੋਲ ਕਰੀਏ ਤਾਂ ਸਾਨੂੰ ਕਹਿੰਦੇ ਜੀ ਵੀ ਕੋਈ ਨਾ ਕੋਈ ਧਾਕੜ ਥਾਣੇਦਾਰ ਹੋਵੇ ਨਾ ਜਿੱਥੇ, ਉੱਥੇ ਕੇਸ ਲੱਗੇ ਤਾਂ ਉਹ ਕੰਟਰੋਲ ਕਰ ਸਕਦਾ ਇਸ ਕੰਮ ਨੂੰ। ਚਲੋ ਜੀ ਸਾਨੂੰ ਕਹਿੰਦੇ ਵੀ ਜਲਾਲਾਬਾਦ ਚ ਫਲਾਨੇ ਬੰਦੇ ਨੂੰ ਆਪਾਂ ਥਾਣੇਦਾਰ ਲਵਾ ਦਿੰਦੇ ਹਾਂ, ਕਿ ਗਾਂਧੀ ਗੰਜ ਜਦੋਂ ਚਲੋ ਸਿਆਸਤ ਚ ਸੀ, ਤੇ ਉਹ ਬੰਦਾ ਇਸ ਮਸਲੇ ਨੂੰ ਹੱਲ ਕਰ ਸਕਦਾ। ਉਹ ਬੜਾ ਇਮਾਨਦਾਰ ਤੇ ਬੜਾ ਧਾਕੜ ਥਾਣੇਦਾਰ, ਅਸੀਂ ਉਹਦੀ ਡਿਊਟੀ ਲਵਾਈ ਜੀ ਮਹੀਨਾ ਭੱਜ ਕਰਕੇ ਉੱਥੇ, ਉਹ ਬੰਦੇ ਨੂੰ ਇਹ 15-20 ਦਿਨ ਲਾ ਕੇ ਉਹ ਬੰਦੇ ਅਰੈਸਟ ਕਰ ਲਏ ਠੱਗੀ ਮਾਰਨ ਵਾਲੇ। ਤੇ ਜਦੋਂ ਅਰੈਸਟ ਕਰ ਲਏ, ਮੈਨੂੰ ਨਾਲ ਦੀ ਨਾਲ ਫੋਨ ਆ ਗਿਆ ਵੀ ਅਸੀਂ ਬੰਦੇ ਫਲਾਨੇ ਥਾਂ ਤੋਂ ਅਰੈਸਟ ਕਰ ਲਿਆ ਤੇ ਅਸੀਂ ਲੈ ਕੇ ਉਹਨਾਂ ਨੂੰ ਥਾਣੇ ਪਹੁੰਚਦੇ ਹਾਂ ਤੇ ਤੁਸੀਂ ਵੀ ਥਾਣੇ ਆ ਜਾਓ। ਮੈਂ ਫਾਜ਼ਿਲਕਾ ਤੋਂ ਜਦੋਂ ਜਲਾਲਾਬਾਦ ਪਹੁੰਚਦਾ 1.5-2 ਘੰਟੇ ਲੱਗ ਗਿਆ ਮੈਨੂੰ ਜਾਣ ਤੇ। ਜਦੋਂ ਮੈਂ ਬਾਹਰ ਦੇਖਦਾ ਨਾ ਗੇਟ ਦੇ ਕੋਲੇ, ਤਾਂ ਗੇਟ ਦੇ ਬਾਹਰ ਜਿਹੜਾ ਚਾਹ ਵਾਲਾ ਖੋਖਾ ਹੁੰਦਾ, ਉਸ ਥਾਂ ਦੇ ਉੱਤੇ ਉਹੀ ਬੰਦਾ ਜਿਹਨੂੰ ਚੱਕਵਾਇਆ ਇੰਨੀ ਮਿਹਨਤ ਤੋਂ ਬਾਅਦ, ਉਹ ਬੰਦਾ ਪੂਰੇ ਟੌਰ ਨਾਲ ਤੁਰਿਆ ਆਉਂਦਾ ਤੇ ਮੇਰੇ ਕੰਨੀ ਦੇਖ ਕੇ ਪੂਰਾ ਐ ਉੱਥੇ ਆਪਦੀ ਟੋਨ ਦੇ ਵਿੱਚ ਜਿਵੇਂ ਥੁੱਕਦੇ ਹੁੰਦੇ ਆ ਥੁੱਕ ਕੇ, ਤੇ ਉੱਥੇ 2 ਮਿੰਟਾਂ ਬਾਅਦ ਉੱਥੇ ਕਾਰ ਆਉਂਦੀ ਹੈ ਤੈਨੂੰ ਚੜਾ ਕੇ ਲੈ ਜਾਂਦੀ ਹੈ।
ਅੱਛਾ,
ਮੈਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਯਾਰ ਇਹ ਕੀ ਚੱਕਰ ਹੋਇਆ, ਵੀ 5 ਮਿੰਟਾਂ ਵਿੱਚ ਇਹ ਘਟਨਾਕ੍ਰਮ ਕੀ ਹੋਇਆ। ਤੇ ਜਦੋਂ ਮੈਂ ਥਾਣੇ 'ਚ ਗਿਆ ਤੇ ਥਾਣੇਦਾਰ ਮੇਰੀ ਕਿਸੇ ਗੱਲ ਦਾ ਜਵਾਬ ਨਾ ਦੇਵੇ ਤੇ ਮੈਨੂੰ ਸੋਰੀ ਸੋਰੀ ਕਹੀ ਜਾਵੇ, ਕੋਈ ਨੀ ਥੋੜਾ ਜਿਹਾ ਦਿਨ ਦਿਓ ਮੈਨੂੰ, 10 ਦਿਨ ਦਿਓ। ਮੈਂ ਕਿਹਾ ਯਾਰ ਮੈਨੂੰ ਘਟਨਾਕ੍ਰਮ ਤਾਂ ਦੱਸੋ ਵੀ ਹੋਇਆ ਕੀ ਇੱਕਦਮ ਚਾਹਾ। ਉਹ ਕਹਿੰਦੇ ਜੀ ਵੀ ਸਿਫਾਰਿਸ਼ ਤੁਹਾਡੀ ਵੀ ਬਹੁਤ ਵੱਡੀ ਸੀ, ਪਰ ਸਿਫਾਰਿਸ਼ ਇੱਕ ਹੋਰ ਇਹੋ ਜਿਹੇ ਬੰਦੇ ਦੀ ਆ ਗਈ ਵੀ 20 ਦਿਨ ਇਲੈਕਸ਼ਨਾਂ 'ਚ ਰਹਿ ਗਏ, ਵੀ 20 ਦਿਨ ਮੈਂ ਇਹਨੂੰ ਨਾ ਫੜਾਂ, 20 ਦਿਨ ਮਸਲੇ ਨੂੰ ਠੰਡੇ ਬਸਤੇ 'ਚ ਪਾ ਦਿਓ, ਤੇ ਕੋਈ ਨੀ 20 ਦਿਨਾਂ ਬਾਅਦ ਆਪਾਂ ਚੱਕ ਲਾਂਗੇ ਪੀੜਾ। ਤੇ ਮੇਰੀ ਕਰੀ ਕਰਾਈ 2 ਮਹੀਨਿਆਂ ਦੀ ਮਿਹਨਤ 5 ਮਿੰਟਾਂ 'ਚ ਇੱਕ ਫੋਨ ਨੇ ਖਤਮ ਕਰਤੀ। ਸੋ ਇਹ ਇੱਕ ਸੱਚਾਈ ਆ ਵੀ ਜੇ ਕੋਈ ਅਫਸਰ ਕੰਮ ਕਰਨ ਵਾਲਾ ਵੀ ਆ ਨਾ, ਤਾਂ ਇਹ ਜਿਹੜੇ ਸਿਆਸੀ ਲੋਕ ਬੈਠੇ ਆ ਇਹ ਕਰਨ ਨੀ ਦਿੰਦੇ। ਸੋ ਕੋਸ਼ਿਸ਼ ਇਹੀ ਕਰੀਏ ਸੀ, ਜਿਹੜਾ ਸਾਨੂੰ ਲੱਗੇ ਨਾ ਵੀ ਇਹ ਕਰ ਨੀ ਦਿੰਦਾ, ਉਹਨੂੰ ਪਬਲਿਕਲੀ ਤੋਰੀਏ ਮੂਹਰੇ ਵੀ ਆ ਮੂਹਰੇ ਲੱਗ।
ਮਿੰਟੂ ਜੀ ਦੇਖੋ, ਆਪਾਂ ਹਰ ਐਂਗਲ ਤੋਂ ਵਾਚ ਰਹੇ ਹਾਂ, ਹਰ ਐਂਗਲ ਤੋਂ ਦੇਖ ਰਹੇ ਹਾਂ। ਮੈਨੂੰ ਲੱਗਦਾ ਕਿ ਕੈਪਟਨ ਸਰਕਾਰ ਦੀ ਵੀ ਇਹ ਪ੍ਰੋਬਲਮ ਹੈ, ਕਿਉਂਕਿ ਜੋ ਪਿਛਲਾ ਸਟਰਕਚਰ ਬਣਿਆ 10 ਸਾਲ ਦੇ ਵਿੱਚ ਅਕਾਲੀ ਦਲ ਦਾ ਬਣਿਆ, ਉਹਦੀਆਂ ਭਰਤੀਆਂ ਹੋਈਆਂ ਉਹਦੇ ਅਫਸਰ, ਤੁਹਾਨੂੰ ਪਤਾ ਪੁਲਿਸ ਵਾਲਿਆਂ ਦੇ ਵੀ 2-3 ਗੁੱਟ ਬਣੇ ਹੋਏ ਨੇ ਨਾ ਪਾਰਟੀ ਦੇ ਹਿਸਾਬ ਨਾਲ,
ਤੇ
ਉਹ ਜੇ ਚਾਹੁੰਦਾ ਵੀ ਹੈ ਤਾਂ ਮੈਨੂੰ ਲੱਗਦਾ ਕੁਛ ਜਿਹੜੇ ਅਫਸਰ ਹੈ ਉਹਨਾਂ ਨਾਲ ਲੀਏਜ਼ ਨਹੀਂ ਕਰ ਰਹੇ, ਉਹਨਾਂ ਦੇ ਨਾਲ ਮਤਲਬ ਤਾਲਮੇਲ ਨਹੀਂ ਕਰ ਰਹੇ। ਤੇ ਉਦੋਂ ਵੀ ਕਾਲੇ ਕੱਛਿਆਂ ਵਾਲੇ ਜਿਹੜੇ ਟਾਈਮ ਸੀ ਉਦੋਂ ਵੀ ਇਹੀ ਸਮੱਸਿਆ ਆ ਗਈ ਸੀ ਕਿ ਪ੍ਰਸ਼ਾਸਨ ਜਾਂ ਪੁਲਿਸ ਜਿਹੜੀ ਆ ਖੁਦ ਲੁੱਟ ਦੇ ਵਿੱਚ ਸ਼ਾਮਿਲ ਸੀ, ਉਹਨੂੰ ਲੋਕ ਲਹਿਰ ਹੀ ਠੱਲ ਪਾ ਸਕਦੀ ਆ। ਮੈਨੂੰ ਲੱਗਦਾ ਕਿ ਅਗਰ ਕੈਪਟਨ ਸਰਕਾਰ ਜਿਹੜੀ ਆ ਉਹ ਸੀਰੀਅਸ ਹੈ, ਪੁਲਿਸ ਉਹਦੇ ਕਾਬੂ 'ਚ ਨਹੀਂ ਹੈਗੀ, ਪ੍ਰਸ਼ਾਸਨ ਉਹਦੇ ਕਾਬੂ 'ਚ ਨਹੀਂ ਹੈਗਾ, ਤਾਂ ਇਹ ਲੋਕ ਲਹਿਰ ਨੂੰ ਸਹੀ ਗਾਈਡ ਕਰਨ ਦੇ ਵਿੱਚ ਉਹ ਮਦਦ ਕਰੇ, ਤੇ ਤਾਂ ਕਿ ਮਿਸਯੂਜ਼ ਨਾ। ਹੁਣ ਮਿਸਯੂਜ਼ ਕਿੱਦਾਂ ਹੋਣਾ, ਇੱਕ ਤਾਂ ਜਦੋਂ ਹਿੰਸਾ ਹੋਣੀ ਆ, ਬੰਦੇ ਮਰਨੇ ਨੇ, ਉਦੋਂ ਇਹ ਜਿਹੜੇ ਲੋਕ ਤੰਗ ਕਰਨੇ ਨੇ ਇਹਨਾਂ ਨੂੰ ਲੋਕ ਨਾ ਹੋਣ। ਦੂਜੀ ਮਿਸਯੂਜ਼ ਇੱਕ ਹੋਰ ਵੀ ਹੋਣੀ ਆ, ਹੁਣ ਤੁਸੀਂ ਦੇਖਿਓ ਵੀ ਅੱਜ ਜਾਂ ਕੱਲ੍ਹ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੈਸੇ ਇਕੱਠੇ ਕਰਨੇ ਸ਼ੁਰੂ ਹੋਣੇ ਆ, ਹੁਣ ਲੋਕਾਂ ਨੇ
ਮਤਲਬ
ਹੁਣ ਇਸ ਮੁਹਿੰਮ ਦੇ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਹੋਣੇ ਆ। ਔਰ ਹਰ ਜਥੇਬੰਦੀ ਹਰ ਬੰਦਾ ਹੁਣ ਤੁਸੀਂ ਨੋਟ ਕਰ ਲਿਓ, ਪਹਿਲੀ ਗੱਲ ਤਾਂ ਇਹ ਨੋਟ ਕਰਿਓ ਵੀ ਕਿਹੜੇ ਕਿਹੜੇ ਬੰਦੇ ਪੈਸੇ ਇਕੱਠੇ ਕਰਦੇ, ਕਿਹੜੀ ਕਿਹੜੀ ਜਥੇਬੰਦੀ ਪੈਸੇ ਇਕੱਠੇ ਕਰ, ਜਿਹੜੇ ਬੰਦੇ ਪੈਸੇ ਇਕੱਠੇ ਕਰ ਰਹੇ ਉਹ ਸਮਝ ਲਿਓ ਕਿ ਉਹ ਇਸ ਮੁਹਿੰਮ ਨੂੰ ਫੇਲ ਕਰਾਉਣ ਦੇ ਚੱਕਰ ਦੇ ਵਿੱਚ ਆ, ਔਰ ਆਪਣੇ ਢਿੱਡ ਭਰਨ ਦੇ ਚੱਕਰ ਦੇ ਵਿੱਚ ਆ। ਇਸ ਲਹਿਰ ਦੇ ਵਿੱਚ ਪੈਸੇ ਦੀ ਕੋਈ ਲੋੜ ਨਹੀਂ ਹੈਗੀ, ਇਸ ਲਹਿਰ ਦੇ ਵਿੱਚ ਪਿੰਡਾਂ ਵਾਲਿਆਂ ਨੇ ਆਪਣੇ ਆਪ ਹੀ ਉੱਠਣਾ ਆ, ਉਹਨਾਂ ਨੂੰ ਦਰਦ ਹੈ, ਉਹਨਾਂ ਦੇ ਪਿੰਡਾਂ ਦੇ ਵਿੱਚ ਦਰਦ ਹੈ। ਇਸ ਕਰਕੇ ਪਲੀਜ਼ ਹੱਥ ਬੰਨ ਕੇ ਬੇਨਤੀ ਆ ਕਿ ਪੈਸੇ ਨਾ ਭੇਜਿਓ, ਪੈਸੇ ਇਕੱਠੇ ਕਰਨ ਦੀ ਲੋੜ ਨਹੀਂ। ਸਿਰਫ ਉਹਨਾਂ ਨੂੰ ਫੋਨ 'ਤੇ ਇਹੀ ਕਹਿਣਾ ਆਪਾਂ, ਅਸੀਂ ਕੀ ਕਰ ਸਕਦੇ ਹਾਂ ਇੱਥੇ ਬੈਠ ਕੇ, ਇਹੀ ਕਹਿਣਾ ਆ ਕਿ ਇਹ ਜਿਹੜੀਆਂ ਦੋ ਤਿੰਨ ਚੀਜ਼ਾਂ ਕਿ ਇੱਕ ਤਾਂ ਕੋਈ ਬੰਦਾ ਨਾ ਮਰ ਜਾਵੇ ਕੁੱਟ 'ਚ, ਦੂਜਾ ਜਿਹੜਾ ਆ ਕਿ ਉਹਨੂੰ ਫੜ ਕੇ ਪੁਲਿਸ 'ਤੇ ਜਮ੍ਹਾਂ ਕਰਾ ਦਿਓ, ਵੀਡੀਓ ਬਣਾ ਕੇ ਫੇਸ ਸੋਸ਼ਲ ਮੀਡੀਆ 'ਤੇ ਵੀਡੀਓ ਪਾਓ, ਬਸ ਕੰਮ ਖਤਮ।
ਪੁਲਿਸ
'ਤੇ ਪ੍ਰੈਸ਼ਰ ਬਣਾਓ, ਪੁਲਿਸ 'ਤੇ ਪ੍ਰੈਸ਼ਰ ਬਣਾਓ, ਫੜ ਕੇ ਦੇ ਸਮਾਨ ਨਿਕਲਿਆ ਸਾਰਾ ਹੀ, ਉਹਦੇ ਵੀਡੀਓ ਪੂਰੀ ਐਵੀਡੈਂਸ ਦੇ ਨਾਲ ਕਰਕੇ ਸੋਸ਼ਲ ਮੀਡੀਆ ਤੇ ਚੜਾ ਦਿਓ ਤੇ ਪੁਲਿਸ ਵਾਲਿਆਂ ਨੂੰ ਕਾਪੀਆਂ ਦੇ ਦਿਓ, ਚੱਲ ਮੇਰੇ ਭਾਈ। ਇੰਨਾ ਹੀ ਕਰਨ ਦੀ ਲੋੜ ਹੈ, ਕੋਈ ਕਿਸੇ ਨੇ ਪੈਸਾ ਇਕੱਠਾ ਨਹੀਂ ਕਰ, ਤੁਸੀਂ ਤੁਹਾਡੇ ਸਾਹਮਣੇ ਦੇਖਿਓ ਅੱਜ ਜਾਂ ਕੱਲ ਨੂੰ ਜਾਂ ਪਰਸੋਂ ਨੂੰ ਪੈਸੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਹੋਈ ਕਿ ਹੋਈ, ਅਭੀ ਤੇ ਤਵੀ ਹੁਣੇ ਹੋਈ। ਆਪਾਂ ਇਹ ਕੰਮ ਆਸਟ੍ਰੇਲੀਆ 'ਚ ਨਹੀਂ ਕਰਨ ਦੇਣਾ, ਬਾਕੀ ਜਿੱਥੇ ਹੋਰ ਵੀ ਆ ਮੈਨੂੰ ਲੱਗਦਾ ਉਹ ਵੀ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਇਹੋ ਜਿਹੀ ਮੁਹਿੰਮਾਂ ਚਲਾ ਸਕਦੇ ਆ। ਤੇ ਤੁਹਾਡਾ ਤੁਸੀਂ ਕੁਛ ਇਹਦੇ ਵਿੱਚ ਵਾਧਾ ਕਰਨਾ ਚਾਹੋ?
ਦੇਖੋ, ਹਮੇਸ਼ਾ ਹੀ ਜਿੱਥੇ ਪੈਸਾ ਇਨਵੋਲਵ ਹੋ ਜਾਂਦਾ ਪਹਿਲੀ ਗੱਲ ਤਾਂ ਉੱਥੇ ਇਹ ਚੀਜ਼ਾਂ ਆ ਹੀ ਜਾਂਦੀਆਂ। ਦੂਜੀ ਗੱਲ, ਸਾਡਾ ਸੋਚ ਇਹ ਦੇਖੋ ਵੀ ਪੈਸਾ ਚਾਹੀਦਾ ਕਿਸ ਲਈ ਆ। ਜੇ ਤੁਹਾਡੇ ਤੋਂ ਕੋਈ ਪੈਸਾ ਮੰਗਦਾ ਨਾ, ਮੰਨ ਲਓ ਕੱਲ ਨੂੰ ਤੁਹਾਡੇ ਕੋਈ ਅਪੀਲ ਬੇਨਤੀ ਆਉਂਦੀ ਆ, ਤਾਂ ਤੁਸੀਂ ਉਹਨਾਂ ਨੂੰ ਪੁੱਛੋ ਪੈਸਾ ਚਾਹੀਦਾ ਕਿਸ ਲਈ ਆ, ਤਾਂ ਕੋਈ ਜਵਾਬ ਨਹੀਂ ਹੋਣਾ ਤੁਹਾਨੂੰ। ਜੇ ਹੁਣ ਮੰਨ ਲਓ ਵੀ ਪਿੰਡ ਦੇ ਵਿੱਚ 10-20 ਨੌਜਵਾਨ ਤੇ ਉਹ ਪਹਿਰੇ ਤਾਂ ਦੇਖੋ ਬਹੁਤ ਚਿਰਾਂ ਤੋਂ ਲੱਗਦੇ ਆ ਰਹੇ ਆ, ਗਾਈਆਂ ਵੇਲੇ ਤੇ ਗਾਈਆਂ ਦੇ ਵੀ ਲਾਏ ਜਾਂਦੇ ਆ, ਫਿਰ ਕਾਲੇ ਕੱਛਾਂ ਦੇ ਵੀ ਲਾਏ ਜਾਂਦੇ ਆ, ਉਹਨਾਂ ਵਿੱਚ ਤਾਂ ਖਰਚੇ ਦਾ ਕੁਛ ਹੈ ਨੀ। ਉਹਨਾਂ ਦੇ ਘਰੋਂ ਘਰੀ ਰੋਟ ਖਾ ਪੀ ਕੇ ਹਰ 10-20 ਦਿਨ ਇੱਕ ਘਰ ਦਾ ਨੰਬਰ ਆਉਂਦਾ ਉਹਨਾਂ ਦਾ, ਨੌਜਵਾਨ ਲੈ ਕੇ ਡਾਂਗ ਤੇ ਪਹਿਰਾ ਲਾਉਣ ਚਲਾ ਜਾਂਦਾ। ਗੱਲ ਤਾਂ ਉਹੀ ਹੈ ਨਾ, ਖਰਚਾ ਤਾਂ ਇਹੀ ਇੱਥੇ ਆ, ਹੋਰ ਤਾਂ ਕਿਤੇ ਕੋਈ ਖਰਚਾ ਨੀ ਹੈਗਾ। ਬਾਕੀ ਪਿੰਡਾਂ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ ਇੰਨਾ ਵੀ ਨੀ ਹਜੇ ਉਹ ਹੈਗਾ ਵੀ ਉਹ ਕਿਸੇ ਨੂੰ ਫੜ ਕੇ ਥਾਣੇ ਤੱਕ ਨਾ ਲਿਜਾ ਸਕਣ, ਜਾਂ 150 ਦਾ ਤੇਲ ਨਾ ਬਾਲ ਸਕਣ, ਜਾਂ ਕਿਤੇ ਇਹਨਾਂ ਲੋਕਾਂ ਲਈ ਰੋਟੀ ਪਾਣੀ ਦਾ ਇੰਤਜ਼ਾਮ ਨਾ ਕਰਨ। ਐਡੇ ਇੱਥੇ ਵੀ ਇਸ ਨੌਬਤ ਵੀ ਨੀ ਸਾਡੇ ਪਿੰਡਾਂ 'ਚ ਆਈ। ਸੋ ਪੈਸੇ ਦੀ ਇਹਨੂੰ ਜੇ ਵੀ ਕੋਈ ਤੁਹਾਨੂੰ ਕਹਿੰਦਾ ਪੁੱਛਦਾ ਤਾਂ ਉਹਨੂੰ ਪੁੱਛੋ ਕਾਹਦੇ ਲਈ, ਬਸ ਇੰਨਾ ਪੁੱਛੋ, ਫਿਰ ਤੁਹਾਨੂੰ ਉਹ ਦੇਖਦੇ ਆ ਵੀ ਕੀ ਜਵਾਬ ਦਿੰਦਾ।
ਨਾਲੇ ਨਾ ਮੈਂ ਬੇਨਤੀ ਕਰਦਾ ਆਪਣੇ ਸਰੋਤਿਆਂ ਨੂੰ ਕਿ ਅਗਰ ਕੋਈ ਪੈਸਾ ਫੰਡ ਰੇਜ਼ ਕਰਨ ਦੀ ਸ਼ੁਰੂ ਕੋਸ਼ਿਸ਼ ਕਰ ਰਿਹਾ ਨਾ, ਤਾਂ ਪਲੀਜ਼ ਸਾਨੂੰ ਜ਼ਰੂਰ ਸਤਾਰ ਕਰੋ। ਅਸੀਂ ਉਹਨੂੰ ਕੰਟੈਕਟ ਕਰਾਂਗੇ, ਅਸੀਂ ਉਹਨੂੰ ਰੇਡੀਓ 'ਤੇ ਲੈ ਕੇ ਆਵਾਂਗੇ, ਪੁੱਛਾਂਗੇ ਵੀ ਕਿਉਂ ਪੈਸਾ ਚਾਹੀਦਾ, ਕਿੱਥੇ ਜਾਣਾ, ਕੌਣ ਇਹਦਾ ਬਾਲੀ ਵਾਰਸ ਹੈ। ਇਹ ਇੱਦਾਂ ਹੀ ਨਹੀਂ ਮਤਲਬ ਐਵੇਂ ਟ੍ਰੇਨ ਕਰੀ ਜਾਣਾ, ਔਰ ਲੱਗਦੇ ਬਹੁਤ ਘੱਟ ਨੇ ਜਥੇਬੰਦੀਆਂ ਬਣਾ ਕੇ, ਅਸੀਂ ਜੀ ਆਹ ਕਰਨਾ ਉਹ ਕਰਨਾ, ਉੱਥੇ ਕਿਹਨੇ ਕਿਹੜੇ ਕੋਲ ਦੇਖਿਆ। ਮੈਂ ਤਾਂ ਇਹ, ਮੈਨੂੰ ਤਾਂ ਇਸ ਗੱਲ ਦੀ ਆਉਂਦੀ ਆ ਕਿ ਜਿਹੜੇ ਕੰਮ ਆਸਟ੍ਰੇਲੀਆ 'ਚ ਚੱਲ ਰਹੇ ਨੇ ਉਹਨੂੰ ਤਾਂ ਉਹਦੇ ਵੱਲ ਨੂੰ ਦੇਖਦੇ ਵੀ ਨਹੀਂ, ਜਿੱਥੇ ਨਿਆਣਿਆਂ ਨੇ ਜੰਮਣਾ ਮਤਲਬ ਪਾਲਣਾ ਆ ਖੇਡਣਾ ਆ, ਉਹ ਉੱਥੇ ਕੋਈ ਨਹੀਂ ਆਪਾਂ ਕੁਛ ਵੀ ਦੇਣਾ, ਠੀਕ ਹੈ ਨਾ। ਅਤੇ ਉਹ ਇੰਡੀਆ ਬਸ ਅਸੀਂ ਜੀ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਇੱਥੇ ਗੋਲਕਾਂ ਨੂੰ ਨਿੰਦੇ ਜਾਣਾ, ਗੁਰਦੁਆਰੇ ਨੂੰ, ਗੁਰਦੁਆਰੇ ਲੰਗਰ ਵੀ ਛਕੇ ਜਾਣਾ, ਗੁਰਦੁਆਰੇ ਦੀ ਗੋਲਕ 'ਚ ਵੀ ਨਹੀਂ ਕੁਛ ਵੀ ਪਾਉਣਾ, ਹੈ ਨਾ, ਫਰੀ ਦਾ ਛੱਕ ਕੇ ਆਉਣਾ ਹੈ। ਖੈਰ ਇਹ ਮੁੱਦਾ ਹੋਰ ਹੈ, ਆਪਾਂ ਹੋਰ ਗੱਲ ਕਰਾਂਗੇ, ਪਰ ਮੈਸੇਜ ਕਾਫੀ ਆਏ ਨੇ। ਬਲਰਾਜ ਸਿੰਘ ਹੁਣੇ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਲੋਕਾਂ ਨੂੰ ਮਿਸਗਾਈਡ ਆਲਰੇਡੀ ਕਰ ਰਹੇ ਨੇ ਲੋਕ, ਇਹਨਾਂ ਤੋਂ ਸਤਰਕ ਰਹਿਣ ਦੀ ਲੋੜ ਹੈ, ਬਿਲਕੁਲ ਲੋੜ ਹੈ। ਹਰਪ੍ਰੀਤ ਸਿੰਘ ਹੁਣੇ ਵੀ ਕਰ ਰਹੇ ਨੇ, ਉਹਨਾਂ ਨੇ ਕੈਪਟਨ ਸਾਹਿਬ ਦੇ ਇੱਕ ਨਾ ਸ਼ੇਅਰ ਕੀਤਾ ਹੋਇਆ ਪੋਸਟਰ ਜਿੱਥੇ ਕੈਪਟਨ ਦਾ ਮੂੰਹ ਕਾਲਾ ਕੀਤਾ ਹੋਇਆ, ਅਤੇ ਜਿਹਨੇ ਗੁਟਕੇ ਦੀ ਕਹਿੰਦੇ ਸਹੁੰ ਖਾਧੀ ਸੀ। ਦੇਖੋ ਮੈਨੂੰ ਲੱਗਦਾ ਆਪਾਂ ਨੂੰ ਇੰਨੇ ਡਿਸਰਿਸਪੈਕਟ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਆਪਾਂ ਇਹਨੂੰ ਪਰਸਨਲ ਨਾ ਬਣਾ ਦਈਏ। ਆਪਾਂ ਕਾਂਗਰਸ ਨੂੰ ਵੀ ਨਾਲ ਲੈ ਕੇ ਚੱਲਣਾ ਹੈ, ਆਪਾਂ ਬੀਜੇਪੀ ਨੂੰ ਵੀ ਨਾਲ ਲੈ ਕੇ ਚੱਲਣਾ, ਆਪਾਂ ਇੱਦਾਂ ਦੇ ਜਿਹੜੇ ਛੋਟੀ ਸੋਚ ਵਾਲੇ ਮੁੱਦੇ ਨਹੀਂ ਚੱਕਣੇ। ਜਗਵੀਰ ਸਿੰਘ ਢਿੱਲੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਂ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਵਾਲੇ ਕਹਿੰਦੇ ਕਿ ਵਾਕਿਆ ਹੀ ਨਸ਼ਾ ਵੇਚਣ ਵਾਲਿਆਂ ਦੀ ਗੁੰਡਿਆਂ ਨਾਲ ਵੀ ਸਾਂਝ ਅਤੇ ਹਿੱਸਾ ਪੱਤੀ ਰੱਖੀ ਹੁੰਦੀ ਆ। ਮੇਰੇ ਪਿੰਡ ਵਿੱਚ ਅਤੇ ਪਿੰਡ ਦੇ ਲਾਗੇ ਪਿੰਡ ਮਿਸ਼ਰੀ ਵਾਲਾ ਅਤੇ ਸ਼ੇਰਖਾ ਵਿੱਚ ਵੀ ਚਿੱਟਾ ਸ਼ਰੇਆਮ ਵਿਕ ਰਿਹਾ। ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਹੋਣ ਕਾਰਨ ਕੋਈ ਪੰਗਾ ਨਹੀਂ ਲੈਂਦਾ, ਆਮ ਬੰਦਾ ਤਾਂ ਕੀ ਪੱਤਰਕਾਰ ਵੀ ਡਰਦੇ ਆ, ਕਿਉਂਕਿ ਮੇਰੇ ਲਾਗੇ ਨਸ਼ੀਆ ਨੇ ਅਜੀਤ ਅਖਬਾਰ ਦੇ ਪੱਤਰਕਾਰ ਦੇ ਭਰਾ ਨੂੰ ਬਹੁਤ ਬੁਰੀ ਤਰ੍ਹਾਂ ਵੱਢ ਸੁੱਟਿਆ ਸੀ। ਪਰ ਕੱਲ ਹੀ ਮੈਂ ਜ਼ੀ ਨਿਊਜ਼ ਦੇ ਅਤੇ ਅਜੀਤ ਦੇ ਪੱਤਰਕਾਰ ਨਾਲ ਗੱਲ ਕੀਤੀ ਹੈ। ਸੋ ਉਹ ਵੀ ਡਰਦੇ ਨੇ। ਤੁਹਾਡਾ ਜੀ ਮਤਲਬ ਜਿਹੜਾ ਆਬਜ਼ਰਵੇਸ਼ਨ ਹੈ ਵਧੀਆ ਹੈ, ਤੇ ਸਰ ਮੁਹੱਬਤ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇਹ ਆਪ ਦੀ ਕੈਂਪੇਨ ਮੈਥਡ ਨੇ, ਫੈਡਰਲ ਇਲੈਕਸ਼ਨ ਆ ਰਹੀਆਂ ਨੇ, ਦੈਟਸ ਆਲ। ਲਾਸਟ 2 ਈਅਰ ਤੱਕ ਨਸ਼ੇ ਦਾ ਰੌਲਾ ਨਹੀਂ ਪਿਆ, ਹੁਣ ਇੱਕਦਮ ਸਾਰੇ ਐਡਿਕਟ ਹੋ ਗਏ। ਇਹ ਕਹਿੰਦੇ ਆ ਸਾਰੇ ਨੌਜਵਾਨ ਸਾਡੇ ਨਾਲ ਨੇ, ਇੱਕ ਕਹਿੰਦਾ 80% ਮੁੰਡੇ ਨਸ਼ਈ ਨੇ। ਠੀਕ ਹੈ ਜੀ, ਦੇਖੋ ਜੇ ਇਹਦੇ 'ਚ ਕੋਈ ਸਾਰਥਕ ਨਿਕਲ ਸਕਦਾ ਤਾਂ ਆਪਾਂ ਨੂੰ ਸਾਥ ਦੇਣਾ ਚਾਹੀਦਾ, ਅਤੇ ਇਸ ਹਫ਼ਤੇ ਪਤਾ ਲੱਗ ਜਾਏਗਾ ਕਿ ਕਾਫ਼ੀ ਮਤਲਬ ਕਿੱਧਰ ਨੂੰ ਚੱਲ ਰਿਹਾ ਕੰਮ। ਪਿੰਦਰ ਕਿਸ਼ਨਪੁਰੀ ਆ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਨਾਲ ਈਮੇਲ ਦੇ ਨਾਲ ਵੀ ਸਾਂਝਾਂ ਪਾਈਆਂ ਨੇ ਬਹੁਤ ਸਾਰੇ ਸੱਜਣਾਂ ਨੇ। ਇਕਬਾਲ ਸਿੰਘ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਾਈ ਜੀ ਪੰਜਾਬ ਵਿੱਚ ਗਰਮੀ ਦਾ ਆਨੰਦ ਲੈ ਰਹੇ ਹਾਂ। ਮਾਣੋ ਜੀ ਆਨੰਦ ਫਿਰ 35-40 degrees ਦਾ। ਵਿਕਰਮਦੀਪ ਸਿੰਘ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਰਿਗਾਰਡਿੰਗ ਇਸ਼ੂਜ਼ ਇਨ ਪੰਜਾਬ, ਵੀ ਆਰ ਹੀਅਰ ਨਾਓ ਐਂਡ ਅਵਰ ਕਿਡਸ ਪੀਪਲ ਲਿਵ ਇਨ ਪੰਜਾਬ, ਦੇ ਨੀਡ ਟੂ ਸਟੈਂਡ ਅਪ ਫੋਰ ਦੇਅਰ ਸੈਲਫਸ, ਵੀ ਸ਼ੁੱਡ ਓਨਲੀ ਸਪੋਰਟ ਦੈਮ ਇਫ ਨੀਡਿਡ। ਬਿਲਕੁਲ, ਔਰ ਉਹ ਵੀ ਜਿਹੜੀ ਆ ਜਿਹੜੀ ਸਪੋਰਟ ਵੀ ਆਪਾਂ ਕਰਨੀ ਆ, ਉਹ ਵੀ ਬੜੀ ਸੋਚੀ ਸਮਝੀ ਅਤੇ ਕੈਲਕੂਲੇਟਡ ਕਰਨੀ ਆ, ਤਾਂ ਕਿ ਉਹ ਰੀਅਲੀ ਸਪੋਰਟ ਹੋਵੇ। ਅਤੇ ਹਰਪ੍ਰੀਤ ਸਿੰਘ ਜੁੜੇ ਨੇ, ਕਹਿੰਦੇ ਨਹੀਂ ਵੀਰ ਜੀ, ਫੋਟੋ ਇਸ ਲਈ ਸੈਂਡ ਕੀਤੀ ਹੈ ਕਿ ਕੀ ਇਸ 'ਚ ਪੰਜਾਬੀ ਦੀ ਵਰਡਿੰਗ ਗਲਤ ਲਿਖੀ ਹੈ। ਹਰਪ੍ਰੀਤ ਸਿੰਘ ਡਾਰਵਿਨ, ਹਾਂਜੀ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਨੇ ਭੇਜੀ, ਬਿਲਕੁਲ ਗਲਤ ਹੈ, ਇਹਦਾ ਵੀ ਲੋਕਾਂ ਨੇ ਇਲਤਾਂ ਕੀਤੀਆਂ ਹੋਈਆਂ ਜੀ, ਪੰਜਾਬੀ ਵੀ ਗਲਤ ਲਿਖੀ ਹੋਈ ਹੈ ਔਰ ਤਰੀਕਾ ਵੀ ਗਲਤ ਹੈ। ਸੋ ਜਗਤਾਰ ਸਿੰਘ ਭਾਜੀ ਆਪਣੀ ਆਬਜ਼ਰਵੇਸ਼ਨ ਦੱਸ ਰਹੇ ਨੇ ਕਿ ਕਹਿੰਦੇ ਨੇ ਕਿ ਮਿੰਟੂ ਮੈਂ ਪਹਿਲਾਂ ਪੇਂਡੂ ਆਸਟ੍ਰੇਲੀਆ ਨਹੀਂ ਦੇਖਿਆ ਸੀ, ਅੱਜ ਸਬਜ਼ੀਆਂ ਵਾਲੇ ਬਾਈਆਂ ਵਾਲਾ ਦੇਖਿਆ ਖਿੱਚ ਜਿਹੀ ਬਣ ਗਈ, ਦਿਲ ਕੀਤਾ ਪਹਿਲੇ ਤੋਂ ਦੇਖਿਆ ਜਾਵੇ। ਬਾਈ ਪਹਿਲੇ ਐਪੀਸੋਡ ਨੇ ਹੀ ਤਸੱਲੀ ਕਰਵਾ ਦਿੱਤੀ, ਮਨ ਗਾਰਡਨ ਗਾਰਡਨ ਹੋ ਗਿਆ। ਬਾਈ ਮਿੰਟੂ ਬਹੁਤ ਵਧੀਆ ਐਪੀਸੋਡ, ਚਾਹੇ ਲੰਬਾ ਸੀ, ਬੜੀ ਹਿੰਮਤ ਕੀਤੀ ਹੈ ਤੁਸੀਂ। ਮੈਂ ਕਲਾ ਦਾ ਵਿਦਿਆਰਥੀ ਰਿਹਾ, ਬੁੱਤਾਂ ਅਤੇ ਬੁੱਤ ਘਾੜਿਆਂ ਨੂੰ ਬੜਾ ਨੇੜੇ ਤੋਂ ਹੋ ਕੇ ਦੇਖਿਆ ਅਤੇ ਥੋੜ੍ਹਾ ਬਹੁਤਾ ਕੰਮ ਵੀ ਇਸ ਖੇਤਰ 'ਚ ਕੀਤਾ ਹੈ। ਇਸੇ ਤਰ੍ਹਾਂ ਦਾ ਮਾਹੌਲ ਮੈਂ ਤਾਮਿਲਨਾਡੂ ਦੇ ਵਿੱਚ ਇੱਕ ਕਲਾਕਾਰ ਕਾਰਾਂ ਦੇ ਪਿੰਡ 'ਚ ਵਸਿਆ ਅਤੇ ਮਹਾਬਲੀਪੁਰਮ ਬੀਚ 'ਤੇ ਦੇਖਿਆ ਸੀ। ਸ਼ਹਿਰ ਦਾ ਨਾਮ ਤੋਂ ਹੀ ਲੱਗਦਾ ਸੀ ਕਿ ਪੱਥਰਾਂ ਦੀ ਗੱਲ ਹੋਣੀ ਜਾਪਦੀ ਹੈ। ਮੇਰਾ ਮੰਨਣਾ ਹੈ ਕਿ ਪੱਥਰਾਂ 'ਚ ਕੋਈ ਜਾਣਾ ਪਸੰਦ ਨਹੀਂ ਕਰਦਾ। ਉਸ ਸਮੇਂ ਗੋਰਿਆਂ ਨੇ ਇਸ ਜਗ੍ਹਾ ਨੂੰ ਦੁਨੀਆ ਭਰ ਦੇ ਬੁੱਤ ਘਾੜਿਆਂ ਨੂੰ ਲਿਆ ਕੇ ਸਿਟੀ ਆਫ ਸਕਲਪਚਰਸ ਬਣਾ ਕੇ ਖਿੱਚ ਦਾ ਕੇਂਦਰ ਬਣਾਇਆ ਜਾਪਦਾ ਹੈ।
ਮੇਰਾ
ਗਮ ਕਿਤਨਾ ਗਮ,
ਦੇਖੋ ਆਪ ਨੂੰ ਕੁਛ ਨਾ ਹੋਵੇ, ਆਪ ਨੂੰ ਕੁਛ ਨਾ ਹੋਵੇ, ਚਾਹੇ ਦੂਜੇ ਨੂੰ ਨੀ ਆਉਣਾ ਚਾਹੀਦਾ, ਬਸ ਇੱਥੇ ਖੁਸ਼ੀ ਆਉਂਦੀ ਹੈ ਮਨ ਨੂੰ।
ਇਹੀ ਹੈ ਦੁਨੀਆਂ ਮੇ ਕਿਤਨਾ ਗਮ ਹੈ, ਮੇਰਾ ਗਮ ਕਿਤਨਾ ਗਮ। ਠੀਕ ਹੈ ਲਓ ਜੀ, ਇਹ ਤਾਂ ਸੀ ਮੁੱਦੇ ਤੇ। ਮੁੱਦੇ ਦੇ ਵਿੱਚ ਇੱਕ ਹੋਰ ਮੁੱਦਾ ਆਇਆ ਸੀ, ਤੁਹਾਡੀ ਬੜੀ ਡਿਮਾਂਡ ਆ ਰਹੀ ਹੈ ਗੁਰਦੀਪ ਸਿੰਘ ਹੁਣਾਂ ਦੀ, ਕਿ ਹੀਰ ਦੀ ਉਮਰ ਕਿੰਨੀ ਸੀ ਭਾਜੀ? ਤੁਸੀਂ ਹੁਣ ਹੀਰ ਤੇ ਕਾਫੀ ਰਿਸਰਚ ਕੀਤੀ।
ਦੇਖੋ ਹੀਰ ਦੀ ਉਮਰ ਦੱਸਦਾ, ਪਹਿਲਾਂ ਮੈਂ ਜਗਤਾਰ ਭਾਜੀ ਦਾ ਧੰਨਵਾਦ ਕਰਦਾ ਵੀ ਉਹ ਪਿੰਡੂ ਆਸਟ੍ਰੇਲੀਆ ਦੇਰੀ ਨਾਲ ਆਏ ਆ ਪਰ ਦਰੁਸਤ ਆਏ ਆ। ਤੇ ਜਗਤਾਰ ਭਾਜੀ ਜਿਹੜਾ ਪਹਿਲਾ ਐਪੀਸੋਡ ਸੀ ਨਾ ਸਾਡੇ ਤੋਂ ਗਲਤੀ, ਸਾਨੂੰ ਨੀ ਪਤਾ ਸੀ ਉਦੋਂ, ਅਸੀਂ ਜਾਣਦੇ ਨੀ ਸੀ ਅਸੀਂ ਕਿਹੜਾ ਕਿਤੋਂ ਕੋਈ ਟ੍ਰੇਨਿੰਗ ਲੈ ਕੇ ਬਣੇ ਸੀ ਜਾਂ ਕੋਈ ਅਸੀਂ ਵਾਤਾਨੁਕੂਲਿਤ ਕਮਰੇ ਚ ਬੈਠ ਕੇ ਪਲਾਨਿੰਗ ਕਰਕੇ ਸ਼ੁਰੂ ਕੀਤਾ ਸੀ। ਅਸੀਂ ਤਾਂ ਮੈਂ ਗਿਆ ਹੋਇਆ ਸੀ ਬਰੋਕਨ ਹਿੱਲ ਤੇ ਮਨਪ੍ਰੀਤ ਦਾ ਫੋਨ ਆ ਗਿਆ, ਬਾਈ ਕਿਵੇਂ ਆ? ਮੈਂ ਆਖਿਆ ਬੜਾ ਸੋਹਣਾ ਹੋਏ ਨਜ਼ਾਰੇ ਹੈ ਤੇ ਕਹਿੰਦਾ ਫਿਰ ਕੀ ਕਰੀਏ? ਮੈਂ ਆਖਿਆ ਤੁਸੀਂ ਵੀਕਐਂਡ ਤੇ ਕੀ ਕਰਦੇ ਹੋ? ਮੈਂ ਵੀਕਐਂਡ ਇੱਥੇ ਆ। ਕਹਿੰਦਾ ਵੀਕਐਂਡ ਤੇ ਵਿਹਲੇ ਆ। ਮੈਂ ਕਿਹਾ 650 kilometers ਐਡੀਲੇਡ ਤੋਂ ਮਾਰੋ ਸੈਲਫ ਤੇ ਆ ਜਾਓ ਤੇ 2 ਦਿਨ ਇੱਥੇ, ਮੈਂ ਤਾਂ ਹੈਗਾ ਹੀ ਇੱਥੇ ਵੀਕਐਂਡ ਤੇ, ਆਪਾਂ 2 ਦਿਨ ਇੱਥੇ ਸ਼ੂਟ ਕਰਾਂਗੇ ਤੇ ਨਾਲੇ ਬਹੁਤ ਸੋਹਣੀਆਂ ਚੀਜ਼ਾਂ ਦੇਖਣ ਵਾਲੀਆਂ ਤੇ ਦਿਖਾਵਾਂਗੇ। ਉਹ ਆ ਕੇ ਸਾਨੂੰ ਪਤਾ ਨੀ ਸੀ ਵੀ ਲੋਕ ਘੰਟੇ ਦਾ ਐਪੀਸੋਡ ਨੀ ਦੇਣੇ ਹੁੰਦੇ, ਅਸੀਂ ਚੱਕ ਕੇ 1 ਘੰਟੇ ਦੇ ਆ ਜੀ ਪਹਿਲਾਂ ਤੇ ਉਹਦੇ ਚਾਹੇ ਵਿਊ ਓਨੇ ਨੀ ਹੋਏ ਪਰ ਜਿਵੇਂ ਜਿਵੇਂ ਹੁਣ ਲੋਕ ਜੁੜ ਰਹੇ ਆ ਦੇਖ ਰਹੇ ਆ ਉਹਨਾਂ ਨੂੰ ਪਤਾ ਉਵੇਂ ਉਵੇਂ ਉਹ ਸਲੈਕਟ ਕਰ ਰਹੇ ਆ। ਸੋ ਬਹੁਤ ਧੰਨਵਾਦ ਆ ਜੀ ਤੇ ਆਉਣ ਵਾਲੇ ਦਿਨਾਂ ਚ ਪੇਂਡੂ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਛ ਸ਼ੂਟ ਹੋਇਆ ਪਿਆ ਤੇ ਹੁਣ ਤਾਂ ਤੁਹਾਨੂੰ ਪਤਾ ਵੀ 2-2 ਜਹਾਜ਼ ਹੋ ਗਏ ਸਾਡੇ ਕੋਲੇ, ਹੁਣ ਤਾਂ ਇੱਕ ਚੜੂ ਤੇ ਇੱਕ ਉਤਰੂ ਆ ਤੇ ਪਤਾ ਨੀ ਕਿੰਨਿਆਂ ਕੁ ਪੇਂਡੂ ਆਸਟ੍ਰੇਲੀਆ ਆਉਣ ਵਾਲੇ ਆ। 2000 ਜਿਹੜਾ ਨਵਾਂ ਸਾਲ ਚੜਿਆ ਫਾਈਨੈਂਸ਼ੀਅਲ ਈਅਰ, ਇਹ ਚ ਤੁਹਾਨੂੰ ਪੇਂਡੂ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਬਣ ਗਈਆਂ ਦਿਖਾਵਾਂਗੇ। ਤੇ ਦੂਜਾ ਇਹ ਜੀ ਹੁਣ ਕਹਾਣੀ ਇਹ ਆ ਵੀ ਹੀਰ ਦੀ ਜੇ ਗੱਲ ਕਰੀਏ,
ਆ ਗਿਆ ਨੀ ਬਿੱਲੋ ਉਹੀ ਟਾਈਮ,
ਹਾਂ ਹੁਣ ਰਾਈਟ ਟਾਈਮ ਆ ਗਿਆ
ਟਾਈਮ। ਹਾਂਜੀ ਤੇ ਹੀਰ ਦੀ ਉਮਰ ਦੱਸੋ, ਹੁਣ ਤਾਂ ਮੈਨੂੰ ਵੀ ਉਤਸੁਕਤਾ ਜੀ ਜਾਗੀ ਹੋ ਗਈ ਆ।
ਦੇਖੋ ਹੀਰ ਦੀ ਉਮਰ ਨਾ ਜਿਹੜੀ ਕੁਝ ਇੱਕ ਕਰੈਕਟਰ ਇਹੋ ਜਿਹੇ ਕਰੈਕਟਰ ਆ ਜਿਨ੍ਹਾਂ ਦੀ ਉਮਰ ਦੇ ਵਿੱਚ ਕਦੇ ਵੀ ਬਦਲਾ ਨੀ ਆਊਗਾ। ਭਗਤ ਸਿੰਘ ਨੂੰ ਆਪਾਂ ਉਦਾਹਰਨ ਦਿੱਤੀ, ਜਫਰ ਸਾਹਿਬ ਨੇ ਬੜੀ ਵਧੀਆ ਕਵਿਤਾ ਲਿਖੀ ਭਗਤ ਸਿੰਘ ਦੇ ਉੱਤੇ, ਵੀ ਭਗਤ ਸਿੰਘ ਮੇਰੇ ਪਿਓ ਦਾ ਵੀ ਹਾਣੀ ਸੀ, ਮੇਰੇ ਦਾਦੇ ਦਾ ਵੀ ਹਾਣੀ ਸੀ, ਮੇਰਾ ਵੀ ਹਾਣੀ ਆ, ਆਉਣੀਆਂ ਪੀੜ੍ਹੀਆਂ ਦਾ ਵੀ ਹਾਣੀ ਰਹੂਗਾ। ਸੋ ਹੀਰ ਹਰ ਇੱਕ ਦੀ ਹੀਰ ਆ ਜਿਹੜੀ, ਹੀਰ ਉਹਦੀ ਹਾਣੀ ਆ। ਹੋ ਸਕਦਾ ਦੋ ਚਾਰ ਸਾਲ ਦਾ ਵੱਡਾ ਫਰਕ ਹੋਵੇ, ਥੋੜਾ ਬਹੁਤ ਫਰਕ ਹੁੰਦਾ ਹੀਰ ਤੇ ਦੁਨੀਆਦਾਰੀ ਆ, ਪਰ ਸੱਚਾਈ ਇਹ ਆ ਜੀ ਵੀ ਹੀਰ ਇੱਕ ਸੰਭੋਲਿਕ ਬਣ ਕੇ ਰਹਿ ਗਈ ਆ। ਚਾਹੇ ਹੀਰ ਲਿਖਣ ਵੇਲੇ ਗੱਲ ਹੋਰ ਸੀ, ਹੀਰ ਲਿਖੀ ਗਈ, ਕੋਈ ਕਿੱਸਾ ਕਹਿੰਦਾ, ਕੋਈ ਇਹਨੂੰ ਕਹਿੰਦਾ ਕਹਾਣੀ, ਕੋਈ ਕਹਿੰਦਾ ਇਹਨੂੰ ਮਿਥਿਹਾਸ ਕਹਿੰਦਾ, ਕੋਈ ਇਤਿਹਾਸ ਕਹਿੰਦਾ, ਕਬਰਾਂ ਤੱਕ ਬਣੀਆਂ ਦਿਖਾਤੀਆਂ, ਸਭ ਕੁਛ ਹੋ ਗਿਆ। ਪਰ ਜਿਹੜੀ ਜਿਹੜਾ ਪੱਧਰ ਦੇ ਉੱਤੇ ਇੱਕ ਆਰਟਿਸਟ ਸੋਚਦਾ ਨਾ, ਆਰਟਿਸਟ ਹੀਰ ਨੂੰ ਇੱਕ ਉਹ ਕਰੈਕਟਰ ਨੀ, ਤੁਸੀਂ ਮੰਨੋਗੇ ਕੋਈ ਸੱਚੀ ਉੱਚੀ ਕੋਈ ਕਰੈਕਟਰ ਸੀ, ਹੀਰ ਇੱਕ ਸੰਭੋਲਿਕ ਸ਼ਬਦ ਬਣ ਕੇ ਰਹਿ ਗਿਆ। ਹੀਰ ਨੂੰ ਸਹੀ ਮਾਇਨਿਆਂ ਦੇ ਵਿੱਚ ਜਾਂ ਦੂਜੇ ਪਾਸੇ ਲੱਗ ਜਾਂਦਾ, ਕੋਈ ਬਦਨਾਮੀ ਕਰਨ ਵਾਲੇ ਪਾਸੇ ਲੱਗ ਜਾਂਦਾ, ਕੋਈ ਕਿਸ ਐਂਗਲ ਤੋਂ ਦੇਖਣ ਲੱਗ ਜਾਂਦਾ, ਉਹ ਇੱਕ ਵੱਖਰੇ ਵੱਖਰੇ ਡਿਫਰੈਂਟ ਡਿਫਰੈਂਟ ਲੋਕਾਂ ਦੀ ਸੋਚ ਆ। ਪਰ ਹੀਰ ਕੀ ਆ, ਹੀਰ ਆ ਹਰ ਬੰਦੇ ਦੀ ਇੱਕ ਸੁਪਨਿਆਂ ਦੀ ਰਾਜਕੁਮਾਰੀ, ਜਿਵੇਂ ਹਰ ਕੁੜੀ ਦਾ ਇੱਕ ਸੁਪਨਿਆਂ ਦਾ ਰਾਜਕੁਮਾਰ ਰਾਂਝਾ, ਉਵੇਂ ਹਰ ਇੱਕ ਮੁੰਡੇ ਦੀ ਜਿਹੜੀ ਕੋਈ ਸੁਪਨਿਆਂ ਦੀ ਰਾਜਕੁਮਾਰੀ ਉਹ ਹੀਰ ਆ। ਸਿਰਫ ਇੱਥੇ ਤੱਕ ਜੇ ਸੀਮਿਤ ਰੱਖੋਗੇ ਤੇ ਤੁਹਾਨੂੰ ਹੀਰ ਦੀ ਉਮਰ ਦਾ ਪਤਾ ਲੱਗ ਜੂ ਵੀ ਹੀਰ ਦੀ ਉਮਰ ਕਿੰਨੀ ਆ, ਕਿਉਂਕਿ ਹਰ ਟਾਈਮ ਹਰ ਬੰਦੇ ਲਈ ਹੀਰ ਦੀ ਉਮਰ ਉਹਦੀ ਹਾਣ ਆ, ਉਹਦੀ ਹਾਣੀ ਆ। ਬਸ ਸਿੰਪਲ ਜ਼ਿਆਦਾ ਜਵਾਬ ਹੈ।
ਮਿੰਟੋ ਜੀ, ਜੇ ਹੁਣ ਆਪਾਂ ਥੋੜਾ ਡਿਟੇਲ ਚ ਜਾਈਏ ਤਾਂ ਇਹ ਜਿਹੜੀ ਕਿੱਸਾ ਤਾਂ ਹੋਇਆ ਹੋਊਗਾ, ਪਰ ਉਹ ਜਿਹੜੇ 12 ਸਾਲ ਮੱਝੀਆਂ ਚਰਾਈਆਂ ਰਾਂਝੇ ਨੇ, ਉਹ ਜਿਹੜੀ ਕਹਾਣੀ ਨੂੰ ਨਾ ਥੋੜਾ ਥੋੜਾ ਫਿਰ ਟਵਿਸਟ ਕਰ ਦਿੱਤਾ ਜਾਂਦਾ ਆ ਰੂਹਾਨੀਅਤ ਨੂੰ ਫੂਕਣ ਵਾਸਤੇ ਵਿੱਚ, ਕਿਉਂਕਿ ਜਿਹੜੇ ਟਾਈਮ ਫਰੇਮ ਹੈ 12 ਸਾਲ, ਜਿੱਦਾਂ ਹੁਣ ਹੀਰ ਦੇ ਵਿੱਚ ਵੀ 12 ਸਾਲ ਹੈ, ਬਨਵਾਸ ਜੀ 14 ਸਾਲ ਦਾ ਆ, ਉਹ ਮਹਾਂਭਾਰਤ ਚ ਵੀ 14 ਸਾਲ ਦਾ ਬਨਵਾਸ ਹੈ। ਸੋ ਇਹ 12-14 ਸਾਲ ਦੇ ਜਿਹੜੇ ਇੰਟਰਸਟਿੰਗ ਫਿਗਰ ਹੈ, ਇਹ ਹਰੇਕ ਕਹਾਣੀ ਦੇ ਵਿੱਚ ਆਉਂਦਾ ਆ। ਪਰ ਇੱਦਾਂ ਨਹੀਂ ਹੈਗਾ ਕਿ ਹੁਣ ਦੇਖੋ, ਸਵਾਲ ਇਹ ਹੁੰਦਾ ਕਿ ਚਲੋ ਜੇ ਉਹ 16-17 ਸਾਲ ਦੀ ਹੀਰ ਸੀਗੀ, ਠੀਕ ਹੈ ਨਾ, ਫਿਰ 12 ਸਾਲ ਰਾਂਝੇ ਨੇ ਮੱਝੀਆਂ ਚਰਾਈਆਂ, ਤੇ 18 ਤੇ 12 30 ਦੀ ਹੋ ਗਈ, 32 ਦੀ ਵਿਆਹੀ ਹੋਊਗੀ, ਹਨਾ, ਇੱਦਾਂ ਆ ਵੀ ਉਦੋਂ ਇੰਨੀ ਕੁੜੀ, ਉਹ ਮਤਲਬ ਇੱਕ ਨਾ ਝੁਠਲਾਉਣ ਦੇ ਲਈ, ਮਤਲਬ ਵੀ ਕੁਐਸਚਨ ਕਰਦੇ ਆ ਵੀ ਇੰਨੀ ਚ ਦੇਰ ਇੱਕ ਬਾਪ ਆਪਣੀ ਕੁੜੀ ਨੂੰ ਨਹੀਂ ਰੱਖਦਾ, ਹਨਾ। ਸੋ ਇਹ ਕਹਾਣੀ ਗਲਤ ਹੈ, ਉਹ ਕਹਾਣੀ ਇੱਦਾਂ ਨਹੀਂ ਹੋਈ ਹੈਗੀ, ਇਸ ਨੂੰ ਬਾਅਦ ਦੇ ਵਿੱਚ ਹੌਲੀ ਹੌਲੀ ਚੇਂਜ ਕਰਕੇ ਉਹਨੂੰ ਰੂਹਾਨੀਅਤ ਟੱਚ ਦਿੱਤਾ ਗਿਆ, ਤਾਂ ਕਰਕੇ ਜਿਹੜੇ ਫਿਗਰਸ ਵਿੱਚ ਪਾਏ ਗਏ ਨੇ, ਹਨਾ। ਸੋ ਬਾਕੀ ਕਹਿੰਦੇ ਕਿ ਗੁਰਦੀਪ ਕਹਿੰਦੇ ਨੇ ਕਿ ਹੀਰ ਦੀ ਉਮਰ ਦਾ ਆਪ ਜੀ ਨੇ ਗੋਲ ਮਟੋਲ ਕਰਤੀ, ਉਹ ਤਾਂ ਦੇਖੋ ਤੁਹਾਨੂੰ ਦੱਸਿਆ ਵੀ ਨਹੀਂ, ਗੋਲ ਮਟੋਲ ਤਾਂ ਕਰਤੀ, ਪਰ ਤੁਹਾਨੂੰ ਦੱਸਿਆ ਵੀ ਹੀਰ ਦੀ ਉਮਰ ਪਤਾ ਨੀ ਹੀਰ ਹੋਈ ਆ ਪਤਾ ਨੀ ਨਹੀਂ ਹੋਈ ਹੈਗੀ, ਇੱਕ ਕਿੱਸਾ ਹੋਇਆ, ਹੋਈ ਵੀ ਹੋਊਗੀ, ਪਰ ਉਹਦੇ ਬਾਅਦ ਜਿਹੜੀ ਕਹਾਣੀ ਘੜੀ ਗਈ ਆ ਉਹਨੂੰ ਟੱਚ ਦਿੱਤੇ ਗਏ ਨੇ, ਉਹਨੂੰ ਫਾਈਨ ਟਿਊਨ ਕੀਤਾ ਗਿਆ ਆ, ਉਹ ਮਾਇਨੇ ਰੱਖਦੀ ਆ ਕਿ ਉਸ ਕਹਾਣੀ ਦੇ ਵਿੱਚ ਰੂਹਾਨੀਅਤ ਕੀ ਆ। ਇੱਕ ਸੂਫੀ ਕਾਲ ਦਾ ਇਹ ਸੁਨਹਿਰੀ ਮੌਕਾ ਆ, ਸੁਨਹਿਰੀ ਕਿੱਸਾ ਆ। ਤੇ ਵੈਸੇ ਜਿਹੜੀ ਹੀਰ ਦੀ ਉਸ ਹਿਸਾਬ ਨਾਲ ਉਮਰ ਤਾਂ ਵਿਆਹ ਦੇ ਵੇਲੇ ਤਾਂ 32 ਸਾਲ ਦੀ ਬਣਦੀ ਹੈ ਨਾ, ਉਹ ਤੋਂ ਬਾਅਦ ਮਰ ਗਈ ਹੈ ਨਾ, 2-4 ਸਾਲ ਹੋਰ ਹੋਵੇ, 35-36 ਸਾਲ ਦੀ ਮਰ ਗਈ ਹੋਣੀ ਆ, ਠੀਕ ਹੈ, ਜੇ ਹਿਸਾਬ ਨਾਲ ਆ ਆ। ਪਰ ਜੇ ਉਹ ਰੀਅਲੀ ਮਰ ਗਈ ਹੋਊਗੀ ਤਾਂ ਮੈਨੂੰ ਲੱਗਦਾ ਕਿ 24-25 ਸਾਲਾਂ ਦੀ ਮਰੀ ਹੋਊਗੀ, ਜੇ ਆਪਾਂ 12 ਸਾਲ ਦਾ ਪੀਰੀਅਡ ਵਿੱਚੋਂ ਕੱਢ ਦਈਏ। ਖੈਰ, ਹੁਣ ਇੱਕ ਪਰੇ ਤੋਂ ਪਰੇ ਵਾਲੀ ਗੱਲ ਸੁਣਾਉਣੀ ਸੀ, ਉਹ ਅੱਜ ਨਹੀਂ ਸੁਣਾਵਾਂਗੇ, ਅਗਲੀ ਵਾਰ ਮੈਨੂੰ ਚੇਤਾ ਕਰਾਇਓ, ਆਪਾਂ ਉਹ ਵੀ ਹੈ ਨਾ ਸੁਣਾਵਾਂਗੇ, ਜਿਹੜੀ ਕਹਿੰਦੇ ਵੀ ਦੁਨੀਆਂ ਪਰੇ ਤੋਂ ਪਰੇ ਆ। ਹਾਂਜੀ, ਤੇ ਬਾਕੀ ਗੁਰਿੰਦਰ ਸਿੰਘ ਕੈਲੀਫੋਰਨੀਆ ਵਰਜੀਨੀਆ ਤੋਂ ਸਾਨੂੰ ਪੁੱਛ ਰਹੇ ਨੇ ਸਵਾਲ, ਕਹਿੰਦੇ ਹੀਰ ਦੀ ਉਮਰ ਨਾ ਪੁਰਾਣੇ ਸਮਿਆਂ ਦੇ ਵਿੱਚ ਛੋਟੀ ਉਮਰੇ ਵਿਆਹ ਕਰ ਦਿੰਦੇ ਹੁੰਦੇ ਸੀ। ਹਾਂਜੀ, ਮੈਂ ਇਹੀ ਤਾਂ ਕਹਿ ਰਿਹਾ ਕਿ ਉਹ ਇੱਕ ਹੋਰ ਸੰਦਰਭ ਹੈ, ਮਤਲਬ ਹੋਈ ਹੋਊਗੀ ਹੀਰ ਦੀ ਕਹਾਣੀ, ਸਾਰਾ ਕੁਝ ਵਿਆਹ ਕੀਤਾ ਹੋਊਗਾ, ਮਕਲਾਵਾ ਬਾਅਦ ਚ ਜਾਂਦਾ ਹੁੰਦਾ ਸੀ, ਫਿਰ ਉਹਦੇ ਰਾਂਝੇ ਨਾਲ ਇਸ਼ਕ ਪੈ ਗਿਆ। ਸੋ ਇਹ ਕੋਈ ਆਈ ਡੋਂਟ ਨੋ, ਹੁਣ ਖੈਰ
ਚਲੋ ਛੱਡੋ,
ਛੱਡੋ ਪਰੇ, ਆਪਾਂ ਕੀ ਕਰਨਾ,
ਛੱਡੋ ਤੁਸੀਂ ਸਾਰੇ, ਦੇਖੋ ਅਸਲ ਚ ਕਹਾਣੀ ਕੀ ਹੈ, ਛੱਡੋ ਕਹਿਣ ਦਾ ਮਤਲਬ ਹੈ ਅਸੀਂ ਜਿਹੜੀ ਉਮਰ ਦੇ ਦਰਾਜ਼ ਚ ਆ ਗਏ ਨਾ, ਸਾਨੂੰ ਇਹ ਗੱਲਾਂ ਉਹੀ ਨੀ ਸਾਨੂੰ ਸੋਭਦੀਆਂ, ਜਵਾਨੀ ਵੇਲੇ ਸੋਭਦੀਆਂ, ਉਹਨਾਂ ਨੂੰ ਚੰਗੀਆਂ ਲੱਗਦੀਆਂ, ਸਾਨੂੰ ਤਾਂ ਹੁਣ ਜਿਹੜਾ ਵਾਹਿਗੁਰੂ ਕਰਨ ਦਾ ਟਾਈਮ ਆ ਉਹ ਕਰਦੇ ਆ। ਤੇ ਬਾਕੀ ਸੱਜਣਾ ਮਿੱਤਰਾਂ ਨੂੰ ਹੁਣ ਮੈਨੂੰ ਲੱਗਦਾ ਸਿੱਧੂ ਸਾਹਿਬ ਟਾਈਮ ਵੀ ਹੋ ਗਿਆ, ਤੇ ਆਪਾਂ ਜਾਂਦੇ ਜਾਂਦੇ ਨਾ ਇੱਕ ਬੇਨਤੀ ਕਰਨੀ ਆ ਵੀ ਦੇਖੋ ਅਗਲਾ ਵੀਕ ਆ ਜਿਹੜਾ ਬੁੱਧਵਾਰ ਤੋਂ ਲੈ ਕੇ ਤੇ ਮੰਡੇ ਤੱਕ ਮੈਂ ਕੁਈਨਜ਼ਲੈਂਡ ਦੇ ਵਿੱਚ ਹੋਣਾ, ਤੇ ਉਸ ਟੂਰ ਦੇ ਵਿੱਚ ਅਸੀਂ ਇੱਕ ਤਾਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣਾ, ਤੇ ਨਾਲ ਨਾਲ ਪੇਂਡੂ ਆਸਟ੍ਰੇਲੀਆ ਸ਼ੂਟ ਕਰਨਾ। ਪਹਿਲੀ ਵਾਰ ਹੋਊਗਾ ਵੀ ਪੇਂਡੂ ਆਸਟ੍ਰੇਲੀਆ ਬਨਾਨੇ ਦੇ ਫਾਰਮ ਚ ਵੀ ਜਾਊਗਾ, ਪੇਂਡੂ ਆਸਟ੍ਰੇਲੀਆ ਆਪਣੇ ਗੰਨੇ ਦੇ ਫਾਰਮ ਚ ਵੀ ਜਾਊਗਾ, ਠੀਕ ਹੈ ਨਾ। ਸੋ ਸਾਡੇ ਸੱਜਣ ਮਿੱਤਰ ਕੇਨਸ ਦੇ ਵਿੱਚ ਬੜੀ ਤਿਆਰੀ ਕਰ ਰਹੇ ਆ, ਇੰਸਪਲ ਦੇ ਵਿੱਚ ਬੜੇ ਮਿੱਤਰ ਪਿਆਰਿਆਂ ਦੇ ਫੋਨ ਆ ਰਹੇ ਆ, ਤੇ ਅਸੀਂ ਉੱਥੇ ਜਾਣਾ, ਬਾਈ ਨਵਦੀਪ ਨੇ ਵੀ ਉਸ ਦੌਰਾਨ ਨਾਲ ਜਾਣਾ, ਤੇ ਬਾਈ ਨਵਦੀਪ ਦੇ ਮਾਮਲੇ ਚ ਜਿਹੜਾ ਸਾਨੂੰ ਇੱਕੋ ਇੱਕ ਜਿਹੜੇ ਸਾਡੀ ਜਿਹੜੀ ਕੋਸ਼ਿਸ਼ ਆ ਜਿਹੜੀ ਅਸੀਂ ਆਪਣੇ ਬੰਨਿਓ ਅਦਾਰੇ ਬੰਨਿਓ ਕੋਸ਼ਿਸ਼ ਕਰ ਰਹੇ ਹਾਂ। ਇੱਕ ਕਹਿੰਦੇ ਨੀ ਹੁੰਦੇ ਵੀ ਦੂਰ ਅੰਦੇਸ਼ੀ ਨਾਲ ਜੇ ਦੇਖੀਏ ਤਾਂ ਸਾਨੂੰ ਅੱਜ ਦੀ ਘੜੀ ਇਹ ਦੇਖ ਰਿਹਾ ਵੀ ਜੇ ਕੋਈ ਪਹਿਲਾ ਇਨਸਾਨ ਆਸਟ੍ਰੇਲੀਆ ਦੀ ਅਪਰ ਹਾਊਸ ਚ ਸੈਨੇਟ ਚ ਜਾਣ ਚ ਕਾਮਯਾਬ ਹੋ ਸਕਦਾ ਤਾਂ ਉਹਦੇ ਨੇੜੇ ਇਸ ਟਾਈਮ ਸਾਰੇ ਨਵਦੀਪ ਆ, ਕਿਉਂਕਿ ਨਵਦੀਪ ਨੂੰ ਗ੍ਰੀਨ ਪਾਰਟੀ ਨੇ ਸੈਕਿੰਡ ਚੋਇਸ ਦਿੱਤੀ ਆ। ਦੇਖੋ ਉਹ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਸਿਰਫ ਇੱਕ ਜਾਂ ਦੋ ਵੋਟਾਂ ਪਿੱਛੇ ਸੈਕਿੰਡ ਚੋਇਸ ਤੇ ਚੱਲਾ ਗਿਆ, ਨਹੀਂ ਤਾਂ ਉਹ ਫਸਟ ਚੋਇਸ ਹੁੰਦੀ ਤਾਂ ਚਲੋ ਜੀ ਉਹਦੀ 100% ਸ਼ਿਓਰ ਹੋ ਗਿਆ ਸੀ। ਹੁਣ ਕੀ ਆ ਸੈਕਿੰਡ ਚੋਇਸ ਦੇ ਉੱਤੇ ਮਾਮਲਾ ਇਹ ਆ ਵੀ ਗ੍ਰੀਨ ਪਾਰਟੀ ਜੇ ਓਵਰਆਲ ਜਿੰਨੀਆਂ ਵੋਟਾਂ ਲੈਂਦੀਆਂ ਉਹਦੇ ਨਾਲ ਕਾਊਂਟਿੰਗ ਦੇ ਹਿਸਾਬ ਨਾਲ ਦੇਖਦੇ ਆ ਵੀ ਫੈਡਰਲ ਦੇ ਵਿੱਚ ਉਹਨਾਂ ਨੂੰ ਦੋ ਅਲਾਟ ਹੁੰਦੀਆਂ, ਤਿੰਨ ਹੁੰਦੀਆਂ, ਜੇ ਦੋ ਵੀ ਹੁੰਦੀਆਂ ਤਾਂ ਉਹਨਾਂ ਦੀ ਵਾਰੀ ਆ ਗਈ ਆ। ਪਰ ਜੇ ਅਸੀਂ ਹੁਣ ਉਹਨਾਂ ਵੋਟਾਂ ਦੇ ਵਿੱਚ ਟੋਟਲ ਕੈਲਕੂਲੇਸ਼ਨ ਮੈਂ ਕਰ ਰਿਹਾ ਸੀ ਤਾਂ 20-22 ਹਜ਼ਾਰ ਪੰਜਾਬੀ ਜਾਂ ਆਪਾਂ ਇੰਡੀਅਨ ਲੋਕ ਪਾ ਦਈਏ ਨਵਦੀਪ ਨੂੰ ਤਾਂ ਉਹ ਸ਼ਿਓਰਟੀ ਹੋ ਜਾਂਦੀ ਆ ਵੀ ਉਹ ਪਹੁੰਚਣਗੇ। ਹੁਣ ਵੋਟ ਪਾਉਣੀ ਕਿਹਨੇ ਆ, ਵੋਟ ਪਾਉਣੀ ਆ ਕੁਈਨਜ਼ਲੈਂਡ ਦੇ ਲੋਕਾਂ ਨੇ। ਕੁਈਨਜ਼ਲੈਂਡ ਦੇ ਵਿੱਚ ਹੁਣ ਕੁਈਨਜ਼ਲੈਂਡ ਦੇ ਵਿੱਚ ਕੇਨਸ ਵੀ ਆ ਗਿਆ, ਟੌਨਸਵਿਲ ਵੀ ਆ ਗਿਆ, ਸਾਰਾ ਕੁਈਨਜ਼ਲੈਂਡ ਦਾ ਏਰੀਆ ਆ ਗਿਆ। ਇਹ ਮੇਰਾ ਇਸ ਟੂਰ ਦਾ ਇਹੀ ਮਕਸਦ ਆ ਨਾਲ ਵੀ ਆਪਾਂ ਨਵਦੀਪ ਹੋਰਾਂ ਨੂੰ ਵੀ ਕਿਵੇਂ ਨਾ ਕਿਵੇਂ ਪਹਿਲਾ ਉਹ ਇਨਸਾਨ ਬਣਾਈਏ ਜਿਹੜਾ ਕਿ ਸਾਡੇ ਫੈਡਰਲ ਸਾਡੀ ਆਵਾਜ਼ ਬਣ ਸਕੇ, ਕਿਉਂਕਿ ਅਸੀਂ ਪਿਛਲੇ ਜਿੰਨੇ 10-12 ਸਾਲਾਂ ਤੋਂ ਨਵਦੀਪ ਨਾਲ ਸਾਡਾ ਵਾਹ ਭਾਵੇਂ ਪਿੱਛੋਂ ਵੀ ਗਰਾਈ ਆ ਸਾਡੇ, ਪਰ 10-12 ਸਾਲ ਤੋਂ ਜਿੰਨਾ ਕੁ ਨੇੜੇ ਹੋ ਕੇ ਦੇਖਿਆ ਉਹ ਬੰਦਾ ਡਿਜ਼ਰਵ ਕਰਦੇ ਆ। ਉਹਨਾਂ ਨੇ ਜਿੰਨੀ ਸੋਝੀ ਆ ਸਿਆਸਤ ਦੀ ਸੋਝੀ ਆ, ਜਿੰਨਾ ਕੁ ਸੁਲਝੇ ਹੋਏ ਆ, ਜਿੰਨੇ ਕੁ ਜ਼ਮੀਨ ਤੇ ਆ, ਉਹ ਸਾਰੀਆਂ ਚੀਜ਼ਾਂ ਸਾਡੇ ਹੱਕ 'ਚ ਆ। ਸੋ ਆਪਾਂ ਉਹਨਾਂ ਬਾਰੇ ਆਪਾਂ ਹੁਣ ਰਿਕੁਐਸਟ ਕਰਨੀ ਆ। ਪਹਿਲਾਂ ਸਿੱਧੂ ਸਾਹਿਬ ਉਹਨਾਂ ਨੂੰ ਕੇਨਸ ਦੇ ਵਿੱਚ ਵੀ ਉਦੋਂ ਸਾਰਿਆਂ ਨੇ ਇੰਟਰੋਡਿਊਸ ਕਰਕੇ ਆਇਆ, ਹੁਣ ਅਸੀਂ ਇੰਸਾਫਿਲ ਦੇ ਵਿੱਚ ਇੰਟਰੋਡਿਊਸ ਕਰਨਾ ਤੇ ਸਾਡੀ ਕੋਸ਼ਿਸ਼ ਆ ਵੀ ਜਦੋਂ ਇਲੈਕਸ਼ਨ ਹੋਣਗੇ ਤੇ ਉਦੋਂ ਅਸੀਂ ਚਾਹੇ ਸਾਨੂੰ 15 ਦਿਨ ਕੁਈਨਜ਼ਲੈਂਡ ਬੈਠਣਾ ਪੈ ਜੇ ਅਸੀਂ 15 ਦਿਨ ਕੁਈਨਜ਼ਲੈਂਡ ਲਾਵਾਂਗੇ ਜ਼ਰੂਰ ਇੰਡੀਅਨ ਕੰਪੇਨਿੰਗ ਮੁਤਾਬਕ ਦੇ ਸਿਸਟਮ ਨਾਲ। ਤੇ ਆਪਾਂ ਇੱਕ ਹੁਣ ਇਹ ਵੀ ਕੈਦ ਲਈਏ, ਸਾਡੇ ਲਈ ਇਹ ਵੀ ਇੱਕ ਮੁਹਿੰਮ ਆ ਵੀ ਆਪਾਂ ਨਵਦੀਪ ਨੂੰ ਕਿਵੇਂ ਨਾ ਕਿਵੇਂ ਸੈਨੇਟਰ ਬਣਾ ਕੇ ਤੇ ਉਹਨੂੰ ਫੈਡਰਲ ਸੈਨੇਟਰ ਦੇ ਤੌਰ ਦੇ ਉੱਤੇ ਆਪਣੀ ਆਵਾਜ਼ ਬਣਾ ਕੇ ਭੇਜੀਏ। ਸੋ ਇਹ ਇੱਕ ਸਾਡੇ ਟੂਰ ਦਾ ਮਕਸਦ ਹੋਊਗਾ ਵੀ ਪੇਂਡੂ ਆਸਟ੍ਰੇਲੀਆ ਸ਼ੂਟ ਕਰਨਾ, ਨਵਦੀਪ ਨੂੰ ਇੰਟਰੋਡਿਊਸ ਕਰਨਾ ਤੇ ਨਾਲ ਨਾਲ ਜਿਹੜੀ ਸੱਜਣਾ ਮਿੱਤਰਾਂ ਨਾਲ ਰੂਬਰੂ ਹੋਣਾ ਤੇ ਨਾਲ ਨਾਲ ਜਿਹੜਾ ਹੁਣ ਪੰਜਾਬੀ ਅਖਬਾਰ ਦਾ ਅਸੀਂ ਸਪਲੀਮੈਂਟ ਕੱਢ ਰਹੇ ਹਾਂ ਤੇ ਉਹਦੇ ਨਾਲ ਉਹਦੇ ਲਈ ਵੀ ਰਿਕੁਐਸਟ ਕਰਨੀ। ਸੋ ਇਹਨਾਂ ਸਾਰੇ ਮਕਸਦਾਂ ਨੂੰ ਲੈ ਕੇ ਬੁੱਧਵਾਰ ਨੂੰ ਸ਼ਾਮ ਨੂੰ ਬ੍ਰਿਸਬਨ ਪਹੁੰਚ ਜਾਣਾ ਜੀ। ਫੇਰ ਨਾ ਕਿਹਾ ਸੱਜਣ ਮਿੱਤਰ ਦੱਸਦੇ ਨੀ ਅਕਸਰ, ਹਰ ਮਹੀਨੇ ਦੋ ਮਹੀਨੇ ਤੋਂ ਜਾਈਦਾ ਪਰ ਏਦਾਂ ਹੀ ਨੀ ਦੱਸੀਦਾ ਵੀ ਕਿਸੇ ਨੂੰ ਖੜ ਲੈਣਾ ਪਵੇ, ਸਾਰੇ ਆਪੋ ਆਪਦੇ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਆ ਜੀ। ਸੋ ਪਰ ਇਸ ਵਾਰ ਤੁਹਾਨੂੰ ਪੂਰਾ ਦੱਸ ਕੇ ਆ ਰਹੇ ਹਾਂ ਜੀ ਵੀ ਬੁੱਧਵਾਰ ਨੂੰ ਸ਼ਾਮ ਨੂੰ ਪਹੁੰਚ ਕੇ, ਵੀਰਵਾਰ ਤੇ ਸ਼ੁੱਕਰਵਾਰ ਨੂੰ ਹੋਣਾਗਾ ਮੈਂ ਬ੍ਰਿਸਬਨ ਦੇ ਵਿੱਚ, ਸ਼ਨੀਵਾਰ ਤੇ ਐਤਵਾਰ ਅਸੀਂ ਹੋਣਾ ਕੇਨਸ ਤੇ ਇੰਸਪਲ ਦੇ ਵਿੱਚ, ਤੇ ਸੋਮਵਾਰ ਨੂੰ ਮੈਂ ਵਾਪਸ ਬ੍ਰਿਸਬਨ ਦੇ ਥਰੂ ਹੋ ਕੇ ਐਡਲੈਂਡ ਵਾਪਸ ਆਉਣਾ ਜੀ ਸੋਮਵਾਰ ਸ਼ਾਮ ਤੱਕ। ਸੋ ਜਿਹੜੇ ਵੀ ਸੱਜਣ ਮਿੱਤਰ ਜਿੱਥੋਂ ਵੀ ਸਾਡੇ ਨਾਲ ਜੁੜਦੇ ਆ ਉਹ ਜ਼ਰੂਰ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਚ ਸਾਨੂੰ ਜ਼ਰੂਰ ਮਿਲਣ, ਤੇ ਇਹ ਜਿੰਨੇ ਵੀ ਤੁਹਾਨੂੰ ਰਿਕੁਐਸਟਾਂ ਕਰੀਆਂ ਇਹਨਾਂ ਦੇ ਵਿੱਚ ਆਪਦਾ ਬਣਦਾ ਸਹਿਯੋਗ ਪਾਇਓ। ਜੇ ਤੁਸੀਂ ਇੱਕ ਬੰਦਾ ਇੱਕ ਵੋਟ ਆਲੇ ਦੁਆਲੇ ਨੂੰ 5 ਬੰਦਿਆਂ ਨੂੰ ਕਹਿ ਦਿਓਗੇ ਤਾਂ ਤੁਸੀਂ ਹੁਣ 22,000 ਨੂੰ 5 ਗੁਣਾ ਥੱਲੇ ਕਰ ਲਓਗੇ ਤਾਂ ਸਿਰਫ 3-4 ਹਜ਼ਾਰ ਬੰਦਾ ਹੀ ਰਹਿ ਜਾਂਦਾ। 3-4 ਹਜ਼ਾਰ ਬੰਦੇ ਨੂੰ ਆਪਾਂ ਰੈਡੀ ਕਰਨਾ ਵੀ ਭਾਈ ਤੁਸੀਂ 5-5 ਵੋਟਾਂ ਪਵਾਉਣੀਆਂ। ਸੋ ਇੰਨੀ ਕੁ ਰਿਕੁਐਸਟ ਕਰਨੀ ਆਪਾਂ। ਸੋ ਸਿੱਧੂ ਸਾਹਿਬ ਹੁਣ ਮੈਨੂੰ ਲੱਗਦਾ ਪ੍ਰੋਗਰਾਮ ਦੀ ਮੈਨੂੰ ਤਾਂ ਦਿਓ ਇਜਾਜ਼ਤ ਕਿਉਂਕਿ ਮੇਰੇ ਕੋਲੇ ਮਹਿਮਾਨ ਆਏ ਹੋਏ ਆ ਜੀ ਮੈਲਬਨ ਤੋਂ, ਬਾਈ ਬਲਜਿੰਦਰ ਜਿੰਦਰ ਜਿਹਨਾਂ ਨੂੰ ਤੁਸੀਂ ਕਾਫੀ ਵਧੀਆ ਰਾਈਟਰ ਨੇ, ਤੇ ਬਾਈ ਲਾਡੀ ਜੀ, ਤੇ ਮੈਂ ਉਹਨਾਂ ਨਾਲ ਵੀ ਥੋੜਾ ਜਿਹਾ ਵਕਤ ਗੁਜ਼ਾਰਨਾ।
ਬਿਲਕੁਲ ਜੀ ਬਿਲਕੁਲ, ਆਨੰਦ ਲਓ ਤੁਸੀਂ ਇੱਕ ਦੂਜੇ ਦੀ ਕੰਪਨੀ ਦਾ, ਤੇ ਮਿਲਦੇ ਆ ਜੀ ਫਿਰ ਪ੍ਰੋਗਰਾਮਾਂ ਦੇ ਵਿੱਚ, ਤੇ ਤੁਹਾਡੇ ਟੂਰ ਦਾ ਕਾਫੀ ਉਤਸੁਕਤਾ ਬਣੀ ਹੋਈ ਆ, ਬਣੀ ਰਹੇਗੀ। ਸਤਿ ਸ੍ਰੀ ਅਕਾਲ ਭਾਜੀ, ਮਿਲਦੇ ਆ ਫਿਰ,
ਮਿਹਰਬਾਨੀ।
ਹਾਂਜੀ ਦੋਸਤੋ, ਮਿੰਟੂ ਬਰਾੜ ਜੀ ਐਡਲੇਟ ਤੋਂ, ਤੇ ਜਗਤਾਰ ਭਾਜੀ ਕਹਿੰਦੇ ਨੇ ਕਿ ਚੋਰ ਨੂੰ ਫੜਨ ਦੇ ਲਈ ਚੋਰ ਨੂੰ ਅੱਗੇ ਲਾ ਲਵੋ, ਫਿਰ ਦੇਖਿਓ ਕਿ ਚੋਰੀ ਕਿੰਨੀ ਦੇਰ ਕਿੰਨੀ ਛੇਤੀ ਬੰਦ ਹੁੰਦੀ ਹੈ। ਬਿਲਕੁਲ ਇਹੀ ਕਰਨ ਦਾ ਹੁਣ ਚਿੰਤਨ ਕਰਨ ਦਾ ਟਾਈਮ ਹੈ। ਪ੍ਰਦੀਪ ਤੂਰ ਕਹਿ ਰਹੇ ਨੇ ਭਾਜੀ ਅੱਜ ਹੀ ਸੁਣਾ ਦਿਓ ਪਰੇ ਤੋਂ ਪਰੇ। ਹਾਂਜੀ ਹੁਣ ਅੱਜ ਨਾ ਥੋੜ੍ਹਾ ਜਿਹਾ ਮਾਹੌਲ ਜ਼ਿਆਦਾ ਹੋਰ ਤਰ੍ਹਾਂ ਹੋ ਗਿਆ ਸੀਗਾ, ਅਤੇ ਆਪਾਂ ਕਿਤੇ ਫਿਰ ਠੰਡੇ ਬੈਠ ਕੇ ਸੁਣਾਉਣ ਵਾਲੀ ਹੈ ਗੱਲ, ਆਪਾਂ ਸੁਣਾਵਾਂਗੇ ਕਿ ਬੰਦੇ ਨੂੰ ਮਾਣ ਹੋ ਜਾਂਦਾ ਕਿ ਮੈਂ ਬਹੁਤ ਵੱਡਾ ਹਾਂ, ਪਰ ਦ੍ਰਿਸ਼ਟਾਂਤ ਰੱਬ ਉਹਨਾਂ ਨੂੰ ਇੱਦਾਂ ਦਿੰਦਾ ਹੈ ਕਿ ਫਿਰ ਸਮਝ ਆਉਂਦੀ ਹੈ ਕਿ ਮੇਰੇ ਤੋਂ ਵੀ ਉੱਤੋਂ ਦੀ ਬੈਠੇ ਨੇ, ਕੁਦਰਤ ਬੜੀ ਬੇਅੰਤ ਹੈ। ਸੋ ਇਹ ਆਪਾਂ ਬੜੀ ਇੱਕ ਪ੍ਰਚਲਿਤ ਲੋਕ ਕਹਾਣੀ ਹੈ ਜਿਹੜੀ ਕਿ ਹੁਣ ਨਹੀਂ ਇੰਨੀ ਪ੍ਰਚਲਿਤ ਪਰ ਪਹਿਲਾਂ ਬਹੁਤ ਸੀਗੀ। ਸੋ ਮੈਂ ਦੁਬਾਰਾ ਸੁਣੀ ਅਤੇ ਮੈਂ ਸੋਚਿਆ ਮੈਂ ਤੁਹਾਨੂੰ ਫਿਰ ਸੁਣਾਵਾਂ, ਕਿਤੇ ਮੈਂ ਪ੍ਰੋਗਰਾਮ 'ਚ ਅਗਲੇ ਆਉਣ ਵਾਲੇ ਪ੍ਰੋਗਰਾਮਾਂ 'ਚ ਸਮਾਂ ਕੱਢ ਕੇ ਜ਼ਰੂਰ ਸੁਣਾਵਾਂਗਾ। ਸੋ ਮੈਂ ਵੀ ਲੈਣਾ ਇਜਾਜ਼ਤ, ਵੱਧ ਘੱਟ ਕਹਿ ਗਈ ਹੋ ਕਹਿ ਹੋਈ ਹੋਊਗੀ, ਮਾਫ਼ੀ ਚਾਹੁੰਦੇ ਹਾਂ। ਬਹੁਤ ਸਾਰੇ ਸੱਜਣਾਂ ਦੇ ਮੈਸੇਜ ਵੀ ਰਹਿ ਗਏ ਹੋਣਗੇ, ਗੀਤ ਦੀ ਫਰਮਾਇਸ਼ ਵੀ ਰਹਿ ਗਈ ਹੋਵੇ, ਉਹਦੇ ਲਈ ਵੀ ਮਾਫ਼ੀ। ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਥੋੜ੍ਹੀ ਦੇਰ ਬਾਅਦ ਪੋਡਕਾਸਟ 'ਤੇ ਵੀ ਸੁਣ ਸਕਦੇ ਸੋ ਹਰਮਨ ਰੇਡੀਓ ਦੀ ਆਪਣੀ ਐਪਲੀਕੇਸ਼ਨ ਵਰਤੋ ਜੀ, ਅਸੀਂ ਬੜੀ ਛੇਤੀ ਹੀ ਬਾਕੀ ਜਿਹੜੇ ਬੰਦ ਕਰ ਰਹੇ ਹਾਂ, ਬਾਕੀ ਐਪਲੀਕੇਸ਼ਨ ਦੇ ਥਰੂ ਕਰਨਾ ਪੈਣਾ ਸਾਨੂੰ, ਸਾਡੀ ਰਿਕੁਆਇਰਮੈਂਟ ਹੈ। ਸੋ ਲਓ ਜੀ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਗੀਤ ਸੰਗੀਤ ਪ੍ਰੋਗਰਾਮ ਚੱਲਦੇ ਰਹਿਣਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।